जुग जुग अटल, धन धन साहब श्री गुरु ग्रंथ साहब जी दी निघी जी गोद आनंद मान रही गुरु प्यारी सत्संग जीओ और मन बिरती एकाग्र करिए गुरु चरणा चलवाइए हाजरियां हाजरियां लवाद मन बिरती एकाग्र करद गज के बोलना जी वाहगुरु जी का खालसा वाहगुरु जी की फतेह। गुरु प्यारी सत्संग जीओ मुड़भागे हो कर्मा वाले हो जिन्हां नूं उस अकाल पुरख की रहमत सदका उस अकाल पुरख की कृपा सदका मानस शरीर की प्राप्ति हुई है और मानस शरीर विच पहुंच के सानू गुरु चरणा विच बैठन का मौका मिले है। क्योंकि केवल तो केवल एको ही शरीर है जिदे अंदर जदों मन पहुंचता है तो उन्हें समा मिलता गुरु चरणा विच बैठन का। बाणी च पढ़िए गुरु जी बाणी च लिखते तरस पिया मैं रहमत होई सतगुर सजन मिलिया। गुरु साहबन कह लगे कहते तरस पिया मैं रहमत होई कहते उस अकाल पुरख परमात्मा नूं तरस पिया क्योंकि मन जिहड़ा है कदों दा भटकदा है कदों दा तुरिया फिरदा है कदों दीआं बेनतीआं करदा उस परमात्मा दे चरणां दे विच करमहीन तन करे बेनती कद नानक आवे वारी। यह अकाल पुरख परमात्मा मैं कर्मा तो ही नहीं कर्मा तो सखनी हाँ मेरी वारी कदों आएगी तुहाडे च लीन होण दी तुहाडे च मिलण दी। कहिंदे फिर उस परमात्मा ने कृपा कीती जदों मनुख दा शरीर दित्ता है इहनूं ते गुरु दा रूप धारण करके समझाउणा कीता भई प्राप्त मानुख दे होई गोबिंद मिलण की ए तेरी बरी आ। इस आत्मा नूं इस मन नूं समझाउणा कीता कि हे मन वो अकाल पुरख ने तेरे कृपा कर दिती है तेनू वारी मिल गई उस परमात्मा च लीन होने की समा मिल गया है तेनू। यह समा केवल तो केवल मानस शरीर के अंदर हुण इत्थे भी आप आए हैं तो विचार करना साडी बनबिरती बन जाती भी चल संसार के उत्ते आए हैं संसार का धन इकट्ठा कर लीए संसार के कुछ बना जाइए। कोई इंसान कहिंदा मेरा ना रहेगा गुरु प्यारी सत्संग जो जग दे किसी का ना नहीं रहिंदा केवल तो केवल ना रहिंदा तो संसार दे विच नहीं उस अकाल पुरख के चरणों में रहिंदा। जे असीं नाम सिमरन करते हैं भगती करते हैं गुरु साहबन के चरणों नाल जुड़ के असीं जिंदगी ऐसी जीने जैसी गुरु साहबन सानू सिद्ध देंदे आ सानू समझाउंदे आ कि इहो जिहा जीवन एक गुरसिख का होना चाहिए। ये दात सानू केवल तो केवल मानस शरीर में मिलती है और यह दात सानू मिलती गुरु ग्रंथ साहिब के चरणों के पिछों होर कितों नहीं मिलती। तो गुरु साहिबन समझाउण लगे आप जी नूं कहन लगे भाई देख ऐसी मन की विचार बना कैसी विचार बना। कबीर जी कहन लगे कबीर देख देख जग ढूंढिया कहू ना पायो ठौर ध्यान देना देख देख जग ढूंढिया कहू ना पाया ठौर। कहिंदा पब कबीर जी इशारा करदे आ कहिंदे मैं सारा संसार वेख्या है। वेख्या दा भाव की है कि जदों आत्मिक अवस्था दसन द्वार विच पहुंच जाती है तो सारी सिच्ची की सोझी आ जाती है तिना भावना की सोझी आ जाती है। इतने कबीर जी इशारा करते कह लगे मैं उस अवस्था विच पहुंच के सारी सिच्ची देखी है सारा संसार वेख्या है तो की कहन लगे हूं ना पाया ठौर ठौर का पाँगा थां टिकाणा। कहिंदे इस संसार उत्ते मैनूं कोई इहो जिहा टिकाणा नहीं लब्भा जिस टिकाने उत्ते बह के मन नूं शांति आ जाए मन उस परमात्मा वाले पासे लग जाए मन शांत हो जाए। कोई इहो जिहा टिकाणा नहीं है कोई इहो जिही जगह नहीं हैगी मैं सब थाईं कहिंदे घूमां इहदा मतलब इशारा करदे आ कि मैं मन बिरती दे जरिए जिथे तू धक्के खांदा फिरदा कदी किते तुर पिया कदी किते तुर पिया कहिंदे मैं सब थाईं जा के देखिया कोई आसान नहीं कोई टिकाणा नहीं जिथे मन नूं शांति मिल जाए कितने नहीं मिलती। गुरु जी प्यारी सत्संग जीओ तुसी तीर्थ यात्रा ते चले जाओ जिन्हें मर्जी तीर्थ यात्रा ते चले जाओ उत्थे घूमो फिरो पर गुरु जी प्यारी सत्संग जीओ किसी भी स्थान के उत्ते मन में शांति नहीं मिलती। तो गुरु जी की कहन लगे जिन हर का नाम ना चेत्यो कहां भुलाने और। कहिंदे जिस प्राणी ने उस परमात्मा के नाम का सिमरन नहीं किया नाम की भगती नहीं की ठीक है तो गुरु जी कह लगे तो भुलिया ही फिर एदम किसी भी स्थान पर चलिया जा ਜਿੱਥੇ ਮਰਜ਼ੀ ਚੱਲਿਆ ਜਾ ਪਰ ਮਨ ਨੂੰ ਸ਼ਾਂਤੀ ਨਾਮ ਤੋਂ ਆ ਸਕਦੀ ਹੈ, ਬਿਨਾਂ ਨਾਮ ਤੋਂ ਸ਼ਾਂਤੀ ਨਹੀਂ ਹੋ ਸਕਦੀ। ਬਿਨਾਂ ਸਿਮਰਨ ਤੋਂ ਤੈਨੂੰ ਕਿਤੇ ਸ਼ਾਂਤੀ ਨਹੀਂ ਮਿਲ ਸਕਦੀ। ਜੇ ਤੂੰ ਤੁਰਿਆ ਫਿਰਦਾ ਤੇ ਗੁਰੂ ਜੀ ਕਹਿਣ ਲੱਗੇ ਤੂੰ ਭੁੱਲਿਆ ਹੀ ਫਿਰਨ ਡਿਆ, ਤੂੰ ਜਿੰਨੇ ਮਰਜ਼ੀ ਸਥਾਨਾਂ ਤੇ ਚਲਿਆ ਜਾ ਜਿੱਥੇ ਮਰਜ਼ੀ ਧੱਕੇ ਖਾ ਜਾ ਕੇ, ਪਰ ਜੇ ਤੂੰ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਹੀਂ ਮੰਨਦਾ, ਤੂੰ ਨਾਮ ਸਿਮਰਨ ਨਹੀਂ ਕਰਦਾ ਤੇ ਸਵਾਏ ਸ਼ਬਦ ਤੋਂ ਸਵਾਏ ਨਾਮ ਤੋਂ ਤੇਰੇ ਮਨ ਨੂੰ ਕਿਤੇ ਸ਼ਾਂਤੀ ਨਹੀਂ ਮਿਲਣੀ, ਤੇਰੇ ਮਨ ਦਾ ਕਿਤੇ ਟਿਕਾ ਨਹੀਂ ਬਣਨਾ। ਇਹਦਾ ਮਤਲਬ ਟਿਕਾ ਕੇਵਲ ਤਾਂ ਕੇਵਲ ਨਾਮ ਚ ਆ, ਸ਼ਬਦ ਚ ਆ। ਬਿਨਾਂ ਸ਼ਬਦ ਤੋਂ ਮਨ ਨੂੰ ਟਿਕਾ ਨਹੀਂ ਮਿਲ ਸਕਦਾ ਕਿਤੇ ਵੀ। ਤਾਂ ਉਹ ਵਿਚਾਰ ਕਰੀਏ, ਕਬੀਰ ਜੀ ਸਮਝਾਉਣ ਲੱਗੇ, ਕਹਿਣ ਲੱਗੇ ਭਾਈ ਜੇ ਤੂੰ ਗੁਰੂ ਚਰਨਾਂ ਨਾਲ ਜੁੜਦਾ ਹੈ, ਗੁਰੂ ਚਰਨਾਂ ਦੇ ਨਾਲ ਮਨ ਬਿਰਤੀ ਕਰਕੇ ਜੁੜਦਾ ਹੈ ਤੇ ਤੇਰੀ ਇਹ ਮਨ ਬਿਰਤੀ ਕੈਸੀ ਬਣ ਜਾਏਗੀ। ਗੁਰੂ ਜੀ ਸਮਝਾਉਣ ਲੱਗੇ, ਸੰਤੋ ਮਨ ਪਵਣੇ ਸੁੱਖ ਬਣਿਆ। ਧਿਆਨ ਦੇਣਾ, ਸੰਤੋ ਮਨ ਪਵਣੇ ਸੁੱਖ ਬਣਿਆ, ਸੰਤਹੋ। ਹੁਣ ਸੰਤਹੋ ਦਾ ਮਤਲਬ ਕੀ ਹੈ ਕਿ ਗੁਰੂ ਜੀ ਸਮਝਾਉਂਦੇ ਪਏ ਨੇ ਆਪ ਜੀ ਨੂੰ, ਕੀ ਸਮਝਾਉਂਦੇ ਪਏ ਨੇ? ਸੰਤਹੋ ਦਾ ਮਤਲਬ ਕੀ ਹੈ ਕਿ ਜਦੋਂ ਮੇਰੀ ਮਨ ਬਿਰਤੀ ਗੁਰੂ ਚਰਨਾਂ ਦੇ ਨਾਲ ਜੁੜੀ, ਉਸ ਲਫ਼ਜ਼ ਨੂੰ ਸੰਤੋ ਕਹਿ ਕੇ ਪੁਕਾਰ ਰਹੇ ਗੁਰੂ ਜੀ। ਕਹਿੰਦੇ ਜਦੋਂ ਮੇਰੀ ਮਨ ਬਿਰਤੀ ਗੁਰੂ ਚਰਨਾਂ ਦੇ ਨਾਲ ਜੁੜੀ, ਮੈਂ ਮਨ ਕਰਕੇ ਗੁਰੂ ਚਰਨਾਂ ਨਾਲ ਜੁੜ ਗਿਆ, ਮੈਂ ਮਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਗਿਆ ਤੇ ਕਹਿਣ ਲੱਗੇ ਮੇਰੀ ਮਨ ਬਿਰਤੀ ਕੈਸੇ ਬਣੀ? ਉਹਦੇ ਸੰਤੋ ਮਨ ਪਵਣੇ, ਮਨ ਪਵਣੇ ਦਾ ਮਤਲਬ ਕੀ ਹੈ? ਮਨ ਦਾ ਭਾਵ, ਮਨ ਤੇ ਪਵਣ ਦਾ ਭਾਵ ਹਵਾ। ਹਵਾ ਦੇਖੋ ਕਿੱਦਾਂ ਉੱਡਦੀ, ਕਦੀ ਕਿਸੇ ਪਾਸੇ ਮੁੜ ਪੈਂਦੀ ਹੈ, ਕਦੀ ਕਿਸੇ ਪਾਸੇ ਮੁੜ ਪੈਂਦੀ, ਕਦੀ ਕਿਸੇ ਪਾਸੇ ਮੁੜ ਪੈਂਦੀ ਹੈ। ਤੇ ਆਪਾਂ ਕਹਿੰਦੇ ਹਵਾ ਦਾ ਰੋਕਿਆ ਬਈ, ਇਹ ਕੋਈ ਬਦਲ ਥੋੜੀ ਸਕਦਾ ਜਿੱਦੇ ਮਰਜ਼ੀ ਵਗਣ ਲੱਗ ਪਵੇ। ਤੇ ਗੁਰੂ ਜੀ ਨੇ ਮਨ ਦੀ ਚੰਚਲਤਾ ਨੂੰ ਸਮਝਾਉਣ ਲਈ ਮਨ ਪਵਣੇ, ਪਵਣੇ ਅੱਖਰ ਲਾ ਦਿੱਤਾ ਅੱਗੇ, ਇਸ਼ਾਰਾ ਕਰਨ ਲੱਗੇ। ਕਹਿਣ ਲੱਗੇ ਇਹਦਾ ਮਨ ਬਿਰਤੀ ਆ ਕਿੱਦਾਂ ਦੀ ਆ, ਵੀ ਇਹ ਪਵਨ ਵਰਗੀ, ਹਵਾ ਵਰਗੀ ਆ? ਕਹਿੰਦਾ ਭਾਵ ਮਨ ਦਾ ਵੀ ਕੋਈ ਸੁਭਾਅ ਨਹੀਂ, ਕਦੀ ਕਿਸੇ ਪਾਸੇ ਤੁਰ ਪੈਂਦਾ, ਕਦੀ ਕਿਸੇ ਪਾਸੇ ਤੁਰ ਪੈਂਦਾ, ਚੰਚਲ ਹੈ। ਇੰਨਾ ਕੁ ਮਨ ਚੰਚਲ ਹੈ, ਇੰਨਾ ਕੁ ਮਨ ਚੰਚਲ ਆ ਕਿ ਆਪ ਜੀ ਦੇਖੋ ਮਾੜਾ ਜਿਹਾ ਹੀ ਕਿਸੇ ਕੋਲੋਂ ਕੋਈ ਚੀਜ਼ ਵੇਖ ਲੈਂਦਾ, ਉਹਦੇ ਮਗਰ ਲੱਗ ਤੁਰਦਾ, ਕਹਿੰਦਾ ਇਹ ਤਾਂ ਬੜੀ ਵਧੀਆ ਆ, ਮੇਰੇ ਕੋਲ ਵੀ ਹੋਣੀ ਚਾਹੀਦੀ ਸੀ। ਉਸ ਵੇਲੇ ਮਨ ਬਿਰਤੀ ਏਦਾਂ ਦੀ ਨਹੀਂ ਬਣਾਉਂਦਾ ਵੀ ਯਾਰ ਦੇਖ ਇੱਦਾਂ ਆ, ਇਹਦੇ ਭਾਗਾਂ ਚ ਲਿਖੀ ਸੀ, ਇਹਨੂੰ ਮਿਲ ਗਈ, ਮੇਰੇ ਭਾਗਾਂ ਚ ਅਜੇ ਨਹੀਂ ਲਿਖੀ, ਮੈਨੂੰ ਨਹੀਂ ਮਿਲੀ, ਨਾ ਉਹਦੇ ਮਗਰ ਤੁਰ ਪੈਂਦਾ। ਐਸੀ ਚੰਚਲਤਾ ਲੈ ਕੇ ਆਉਂਦਾ ਮਨ ਚ, ਫਿਰ ਗੁਰੂ ਘਰ ਜਾਂਦਾ, ਗੁਰੂ ਘਰ ਜਾ ਕੇ ਮੱਥਾ ਟੇਕਦਾ, ਤੇ ਗੁਰੂ ਘਰ ਜਾ ਕੇ ਮੱਥਾ ਟੇਕਦਾ ਤੇ ਆਪਣਾ ਨਾਤਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੋੜਦਾ, ਆਪਣੀ ਮਨ ਦੀ ਚੰਚਲਤਾ ਕਰਕੇ ਨਾਤਾ ਕਿਹਦੇ ਨਾਲ ਜੋੜਦਾ? ਸੰਸਾਰ ਦੀ ਝੂਠੀ ਦਾਤ ਨਾਲ। ਗੁਰੂ ਚਰਨਾਂ ਵਿੱਚ ਜਾ ਕੇ ਬੇਨਤੀ ਕਰਨ ਡਿਆ, ਜੇ ਕੀ ਕਹਿਣ ਡਿਆ? ਕਹਿੰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ ਵੀ ਅੱਜ ਮੈਂ ਫਲਾਣੇ ਕੋਲ ਗੱਡੀ ਦੇਖੀ, ਇੰਨੀ ਸੋਹਣੀ ਗੱਡੀ, ਕਿਤੇ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਇੱਦਾਂ ਦੀ ਦਿਓ ਕਿਤੇ। ਇਹ ਚੰਚਲਤਾ ਮਨ ਦੀ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਸੰਤਹੋ ਮਨ ਪਵਣੇ ਸੁੱਖ ਬਣਿਆ। ਕਹਿੰਦਾ ਮਤਲਬ ਕਿ ਜਦੋਂ ਮੇਰੀ ਮਨ ਬਿਰਤੀ ਗੁਰੂ ਚਰਨਾਂ ਨਾਲ ਜੁੜੀ, ਉਹਨੂੰ ਸੰਤੋ ਕਹਿ ਕੇ ਪੁਕਾਰ ਲਿਆ। ਗੁਰੂ ਚਰਨਾਂ ਦੇ ਨਾਲ ਜੁੜੀ ਤੇ ਕੀ ਹੋਇਆ? ਮਨ ਪਵਣੇ। ਕਹਿੰਦਾ ਭਾਵ ਜਿਹੜਾ ਮੇਰਾ ਮਨ ਚੰਚਲ ਆ, ਹਵਾ ਦੀ ਨਹੀਂ ਉੱਡਦਾ ਫਿਰਦਾ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ, ਸੁੱਖ ਬਣਿਆ। ਸੁੱਖ ਕਿਹਨੂੰ ਕਹਿੰਦੇ? ਆਤਮਿਕ ਆਨੰਦ ਨੂੰ। ਹੋਰ ਇਹਦੇ ਸੰਸਾਰੀ ਸੁੱਖ ਨਹੀਂ ਜਾਏਗਾ। ਜੇ ਆਪਾਂ ਕਹੀਏ ਨਾ ਵੀ ਧੀਆਂ ਪੁੱਤਰ ਕਾਰਾਂ ਕੋਠੀਆਂ ਸੁੱਖ ਆ, ਇਹਨਾਂ ਚ ਕੋਈ ਸੁੱਖ ਨਹੀਂ ਹੈ। ਸੁੱਖ ਦਾ ਨਾਂ ਹੈ ਆਤਮਿਕ ਆਨੰਦ। ਇੱਥੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਸੰਤੋ ਮਨ ਪਵਣੇ ਸੁੱਖ ਬਣਿਆ। ਕਹਿੰਦੇ ਜਿਹੜਾ ਮੇਰਾ ਮਨ ਚੰਚਲ ਭਟਕਦਾ ਫਿਰਦਾ ਸੀ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਕਹਿੰਦੇ ਐਡੀ ਕਿਰਪਾ ਹੋਈ, ਐਡੀ ਕਿਰਪਾ ਹੋਈ ਕਿ ਜਦੋਂ ਮੇਰੀ ਮਨ ਬਿੱਤੀ ਸੰਤਾਂ ਦੇ ਚਰਨਾਂ ਨਾਲ ਜੁੜੀ, ਮਹਾਂਪੁਰਖਾਂ ਦੇ ਚਰਨਾਂ ਨਾਲ ਜੁੜੀ, ਗੁਰੂ ਸਾਹਿਬਾਂ ਦੇ ਚਰਨਾਂ ਨਾਲ ਜੁੜੀ, ਤੇ ਮੇਰੇ ਚ ਤਬਦੀਲੀ ਆਈ। ਕੈਸੀ ਤਬਦੀਲੀ ਆਈ? ਕਿ ਮੇਰਾ ਜਿਹੜਾ ਮਨ ਚੰਚਲ ਸੀ ਨਾ, ਹਵਾ ਦੀ ਨਹੀਂ ਉੱਡਦਾ ਫਿਰਦਾ ਸੀ, ਕਹਿੰਦੇ ਉੱਥੇ ਸੁੱਖ ਬਣਿਆ, ਸੁੱਖ ਦਾ ਭਾਵ ਟਿਕ ਗਿਆ, ਆਤਮਿਕ ਆਨੰਦ ਚ ਆ ਗਿਆ। ਸੁੱਖ ਦਾ ਭਾਵ ਟਿਕਣਾ। ਧਿਆਨ ਦੇਣਾ, ਜਦੋਂ ਮਨ ਟਿਕਦਾ ਨਾ ਤੇ ਬੰਦੇ ਨੂੰ ਸੁੱਖ ਮਹਿਸੂਸ ਹੁੰਦਾ। ਕਦੀ ਦੇਖਣਾ ਆਪ ਜੀ ਕੋਈ ਇਹੋ ਜਿਹਾ ਰੱਬ ਦਾ ਪਿਆਰਾ ਮਿਲੇ ਜਿਹਨੂੰ ਗੁਰਬਾਣੀ ਦੀ ਸੋਝੀ ਆਉਣ ਲੱਗ ਪਵੇ, ਤੇ ਆਪ ਜੀ ਨੂੰ ਕਹੇਗਾ ਕਿ ਯਾਰ ਬੜੇ ਦੁਖੀ ਹੁੰਦੇ ਸੀ ਅਸੀਂ, ਪਰ ਹੁਣ ਬੜਾ ਸੁੱਖ ਆ। ਤੁਹਾਨੂੰ ਕਿਸੇ ਨੇ ਕਿਹਾ ਵੀ ਭਾਈ ਸਾਹਿਬ ਤੁਸੀਂ ਕਹਿੰਦੇ ਸੀ ਪਹਿਲਾਂ ਬੜੇ ਦੁਖੀ ਸੀ, ਹੁਣ ਬੜੇ ਸੁਖੀ ਆ, ਤੇ ਤੁਹਾਡੇ ਘਰ ਦਾ ਤਾਂ ਹਾਲ ਉਦਾਂ ਦਾ ਹੀ ਹੈ? ਘਰ 'ਚ ਗਰੀਬੀ ਹੈ ਜੀ ਵੀ, ਹੈਂ? ਘਰ ਤਾਂ ਤੁਹਾਡਾ ਉਦਾਂ ਦਾ ਹੀ ਹੈ, ਕੋਈ ਵੱਡਾ ਨਹੀਂ ਬਣ ਗਿਆ, ਕੋਈ ਗੱਡੀ ਨਹੀਂ ਆ ਗਈ ਤੁਹਾਡੇ ਘਰ 'ਚ, ਤੇ ਤੁਸੀਂ ਅੱਜ ਕਹਿਣ ਦੇ ਬੜੇ ਸੁਖੀ ਆ। ਇਹ ਕੀ ਚੱਕਰ ਹੋ ਗਿਆ ਵੀ ਤੁਹਾਡੇ ਘਰ 'ਤੇ ਉਦਾਂ ਦਾ ਹੀ ਹੈ? ਜਿੱਦਾਂ ਦਾ ਕੋਈ 2 ਸਾਲ ਪਹਿਲਾਂ ਦੇਖਿਆ ਸੀ ਉਦਾਂ ਦਾ, ਤੁਹਾਡੇ ਘਰ ਦਾ ਮਾਹੌਲ ਅੱਜ ਵੀ ਉਦਾਂ ਦਾ ਹੀ ਹੈ? ਆਹ ਤੁਹਾਡੇ ਕੋਲ ਸਕੂਟਰ ਹੀ ਸੀਗਾ, ਅੱਜ ਵੀ ਉਹੀ? ਤਾਂ ਅੱਗੋਂ ਪਿਆਰ ਨਾਲ ਕੀ ਕਹਿੰਦਾ ਹੈ? ਕਹਿੰਦਾ ਭਾਈ ਸਾਹਿਬ ਅੱਗੇ ਮਨ ਟਿਕਦਾ ਨਹੀਂ ਸੀ, ਮਨ ਖਲੋਂਦਾ ਹੀ ਨਹੀਂ ਸੀ, ਦੁਖੀ ਬੜੇ ਸੀ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਝੀ ਆਉਣ ਲੱਗ ਪਈ ਆ, ਮਨ ਚ ਵਿਚਾਰ ਚੱਲਣ ਲੱਗ ਪਿਆ, ਸੁਖੀ ਹੋ ਗਏ, ਇਹਦਾ ਮਤਲਬ ਮਨ ਟਿਕ ਗਿਆ। ਮਨ ਦੇ ਟਕਾ ਦਾ ਨਾਂ ਸੁਖ ਆ, ਮਨ ਦੀ ਭਟਕਣਾ ਦਾ ਨਾਂ ਦੁੱਖ ਆ। ਠੀਕ ਹੈ ਬਈ, ਇੱਥੇ ਕੀ ਕਹਿਣ ਲੱਗੇ ਗੁਰੂ ਜੀ? ਕਹਿੰਦੇ ਸੰਤ ਹੋ ਮਨ ਭਵਣੇ ਸੁਖ ਬਣਿਆ। ਦੇਖੋ ਕਹਿੰਦੇ ਜਦੋਂ ਮੇਰੀ ਮਨ ਬਿਰਤੀ ਗੁਰੂ ਚਰਨਾਂ ਨਾਲ ਜੁੜ ਗਈ, ਜਦੋਂ ਅੰਦਰੋਂ ਜੁੜੀ, ਤੇ ਜਿਹੜਾ ਮੇਰਾ ਮਨ ਚੰਚਲ ਸੀ, ਕਦੀ ਕਿਤੇ ਪਾਸੇ ਡਾਰੀਆਂ ਮਾਰਦਾ, ਕਦੀ ਕਿਸੇ ਪਾਸੇ ਡਾਰੀਆਂ ਮਾਰਦਾ, ਕਹਿਣ ਲੱਗੇ ਸੁਖ ਬਣਿਆ। ਕਹਿੰਦੇ ਹੁਣ ਸੁਖੀ ਹੋ ਗਿਆ, ਕਹਿੰਦਾ ਪਰ ਟਿਕ ਗਿਆ। ਇਹੋ ਜਿਹਾ ਬੰਤਰ ਬਣ ਗਈ ਹੁਣ ਮਨ ਦੀ, ਹੁਣ ਟਿਕ ਗਿਆ, ਹੁਣ ਖਲੋ ਗਿਆ, ਹੁਣ ਨਹੀਂ ਭਟਕਦਾ, ਹੁਣ ਨਹੀਂ ਮੈਨੂੰ ਕਹਿੰਦਾ ਵੀ ਅੱਗੇ ਹੁੰਦਾ ਸੀ ਵੀ ਮਨ ਚ ਕੀ ਆਉਂਦਾ ਸੀ। ਦੇਖੋ ਦੁਖੀ ਬੰਦਾ ਕਿੱਦਾਂ ਹੁੰਦਾ ਜੀ? ਇੱਕ ਬੰਦੇ ਦੇ ਕੋਲ ਸਕੂਟਰ ਆ, ਠੀਕ ਹੈ, ਹੁਣ ਉਹਦੇ ਆਂਢੀਆਂ ਗੁਆਂਢੀਆਂ ਉਹ ਸਾਰਿਆਂ ਕੋਲ ਕਾਰ ਰਹੀ ਹੈ, ਤੇ ਦੁਖੀ ਹੁੰਦਾ, ਕਹਿੰਦਾ ਪਤਾ ਨੀ ਰੱਬ ਸਾਡੇ ਨਾਲ ਨਾਰਾਜ਼ ਹੈ, ਮੈਂ ਸਕੂਟਰ ਤੇ ਹੁੰਦਾ, ਆਂਢੀਆਂ ਗੁਆਂਢੀਆਂ ਸਾਰਿਆਂ ਕੋਲ ਗੱਡੀਆਂ ਹੈਗੀਆਂ, ਉਹਨੂੰ ਦੁੱਖ ਮਹਿਸੂਸ ਹੁੰਦਾ, ਠੀਕ, ਬੜਾ ਦੁਖੀ ਹੁੰਦਾ ਕਿ ਦੇਖੋ ਸਾਰਿਆਂ ਕੋਲ ਗੱਡੀਆਂ ਨੇ, ਮੇਰੇ ਕੋਲ ਸਕੂਟਰ ਹੀ ਹੈ। ਇੱਕ ਦਿਨ ਕੀ ਹੋਇਆ, ਗੁਰੂ ਚਰਨਾਂ ਦੇ ਨਾਲ ਜੁੜਿਆ, ਗੁਰਬਾਣੀ ਦੀ ਸਮਝ ਆਉਣ ਲੱਗੀ। ਜਿੰਨਾ ਚਿਰ ਨਹੀਂ ਸਮਝ ਆਉਣ ਲੱਗੀ ਤੇ ਕੀ ਪੜ੍ਹਦਾ ਸੀ? ਰੋਜ਼ ਗੁਰਬਾਣੀ ਪੜ੍ਹਨੀ ਤੇ ਕਾਹਦੇ ਲਈ ਪੜ੍ਹਨੀ? ਸਾਨੂੰ ਵੀ ਗੱਡੀ ਦੇ, ਸਾਡੇ ਘਰ ਵੀ ਕਿਤੇ ਕਾਰ ਆਵੇ, ਇਹਦੇ ਲਈ ਬਾਣੀ ਪੜ੍ਹਨੀ। ਹੁਣ ਕੀ ਹੋਇਆ, ਬਾਣੀ ਪੜ੍ਹਨ ਰਿਹਾ, ਹੁਣ ਬਾਣੀ ਦੀ ਸਮਝ ਲੱਗਣ ਲੱਗ ਪਈ, ਤੇ ਕੀ ਕਹਿੰਦਾ? ਕਹਿੰਦਾ ਧੰਨ ਹੈ ਅਕਾਲ ਪੁਰਖ, ਆ ਗੁਰਬਾਣੀ ਪੜ੍ਹ ਕੇ ਮੈਨੂੰ ਸੋਝੀ ਆਈ ਹੈ ਵੀ ਸਾਡੇ ਕੋਲ ਸਕੂਟਰ ਹੈਗਾ, ਬੜੇ ਕਰਮਾਂ ਭਾਗਾਂ ਵਾਲੇ ਆ। ਮੈਂ ਤਾਂ ਬਾਹਰ ਨਿਕਲ ਕੇ ਦੇਖਿਆ, ਕਈਆਂ ਕੋਲ ਸਕੂਟਰ ਤੇ ਕੀ, ਕਈਆਂ ਕੋਲ ਸਾਈਕਲ ਵੀ ਹੈ ਨੀ। ਹੁਣ ਮਨ ਬਿਰਤੀ ਤਬਦੀਲ ਹੋ ਗਈ, ਕਿੱਥੋਂ? ਗੁਰਬਾਣੀ ਨੂੰ ਪੜ੍ਹਿਆ ਨਾ ਜਦੋਂ, ਅੱਗੇ ਕੀ ਕਰਦਾ ਸੀ, ਇਕੱਲਾ ਕਾਰਾਂ ਹੀ ਦਿਖਦੀਆਂ ਸਨ, ਸਾਈਕਲ ਵਾਲੇ ਵੱਲ ਦੇਖਦਾ ਹੀ ਨਹੀਂ ਸੀ। 24 ਘੰਟੇ ਕਾਰ ਟਿਕੀ ਰਹਿੰਦੀ ਸੀ ਮਨ ਚ, ਵੀ ਮੱਥਾ ਟੇਕਣ ਜਾਣਾ ਤਾਂ ਕਾਰ, ਜੇ ਗੁਰੂ ਘਰ ਅੱਗੋਂ ਲੰਘਣਾ ਤੇ ਆਪਾਂ ਲੋਕ ਕੀ ਕਰਦੇ, ਗੁਰੂ ਘਰ ਅੱਗੋਂ ਲੰਘਦੇ ਤੇ ਮੱਥਾ ਟੇਕਦੇ, ਨਮਸਕਾਰ ਕਰਦੇ ਹੈ। ਉੱਥੋਂ ਵੀ ਰੋਡ ਦੇ ਉੱਤੋਂ ਹੀ ਨਮਸਕਾਰ ਕਰਦਾ, ਕੀ ਕਹਿਣ ਦਾ? ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ ਸਾਨੂੰ ਵੀ ਕਿਤੇ ਗੱਡੀ ਦਿਓ। ਹੁਣ ਮਨ ਬਿੱਤੀ ਟਿਕ ਗਈ ਹੈ, ਹੁਣ ਸਾਈਕਲ ਵਾਲੇ ਲਾਗੋਂ ਲੰਘਿਆ। ਜਦੋਂ ਸਾਈਕਲ ਵਾਲੇ ਲਾਗੋਂ ਲੰਘਿਆ ਨਾ, ਤੇ ਮਨ ਚ ਕੀ ਸੋਚਦਾ? ਕਹਿੰਦਾ ਧੰਨ ਹੈ ਅਕਾਲ ਪੁਰਖ, ਤੇਰੇ ਰੰਗ ਨੇ, ਆ ਸਾਈਕਲ ਤੇ ਵੀ ਤੂੰ ਬੈਠਾ ਤੇ ਸਕੂਟਰ ਤੇ ਵੀ ਤੂੰ ਬੈਠਾ ਹੈ, ਇਹ ਤਾਂ ਤੇਰੀ ਵਡਿਆਈ ਆ। ਕਿਸੇ ਨੂੰ ਸਾਈਕਲ ਦਿੱਤਾ ਹੀ ਤੇ ਕਿਸੇ ਨੂੰ ਸਕੂਟਰ ਦਿੱਤਾ ਹੀ, ਕਿਸੇ ਨੂੰ ਕਾਰਾਂ ਦਿੱਤੀਆਂ, ਸਭ ਕੁਛ ਤੇਰਾ ਹੀ ਹੈ। ਇਹਦੇ ਕਰਮਾਂ ਦੀਆਂ ਖੇਡਾਂ ਨੇ, ਇਹਨਾਂ ਵਿੱਚ ਫਸਣ ਦਾ ਫਾਇਦਾ ਕੋਈ ਨਹੀਂ। ਆਪਣੇ ਮਨ ਟਿਕ ਗਿਆ, ਹੁਣ ਕੀ ਕਹਿੰਦਾ ਕਿਸੇ ਨੂੰ? ਕਹਿੰਦਾ ਹੁਣ ਸੁੱਖੇ ਆ। ਸੁੱਖੇ ਦਾ ਮਤਲਬ ਕੀ ਹੈ? ਮਨ ਟਿਕ ਗਿਆ, ਮਨ ਚ ਸ਼ਾਂਤੀ ਆ ਗਈ, ਉਹਦਾ ਨਾਂ ਸੁੱਖ ਆ। ਆਤਮਿਕ ਆਨੰਦ ਦਾ ਨਾਂ ਸੁੱਖ ਆ। ਐਵੇਂ ਨਾ ਕਿਤੇ ਚੱਕਰਾਂ ਚ ਪੈ ਜਾਓ ਕਿ ਕਾਰ ਸੁੱਖ ਆ, ਗੱਡੀ ਸੁੱਖ ਆ, ਜ਼ਮੀਨ ਸੁੱਖ ਆ, ਨਹੀਂ, ਮਨ ਦਾ ਟਿਕਾ ਸੁੱਖ ਆ। ਜੇ ਮਨ ਦਾ ਟਿਕਿਆ ਨਹੀਂ ਤੇ ਕਾਰਾਂ ਵੀ ਕੋਲ ਹੋਣ, ਜ਼ਮੀਨ ਜਾਇਦਾਦਾਂ ਵੀ ਹੋਣ, ਕਦੀ ਸੁਖੀ ਨਹੀਂ ਹੋ ਸਕਦਾ ਬੰਦਾ। ਸੋ ਧਿਆਨ ਦੇਣਾ, ਇੱਥੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਸੰਤੋ ਮਨ ਪਵਣੇ ਸੁੱਖ ਬਣਿਆ, ਕਿਛ ਯੋਗ ਪ੍ਰਾਪਤ ਗਣਿਆ। ਵਿਚਾਰ ਕਰਨਾ, ਕਿਛ ਯੋਗ ਪ੍ਰਾਪਤ ਗਣਿਆ। ਕਬੀਰ ਜੀ ਸਮਝਾਉਣ ਲੱਗੇ, ਕਹਿੰਦੇ ਜਦੋਂ ਮੇਰਾ ਮਨ ਸੁਖੀ ਹੋ ਗਿਆ, ਕਹਿੰਦਾ ਭਾਵ ਟਿਕ ਗਿਆ, ਤੇ ਫਿਰ ਕਹਿੰਦੇ ਕਿਛ ਯੋਗ ਪ੍ਰਾਪਤ ਗਣਿਆ। ਕਹਿੰਦਾ ਹੁਣ ਮੈਂ ਕੁਛ ਗਿਣਤੀ ਕੀਤੀ ਇਹਦੀ, ਵੀ ਇਹ ਯੋਗ ਹੋ ਗਿਆ। ਕਾਹਦੇ ਯੋਗ ਹੋ ਗਿਆ? ਮਨ ਟਿਕ ਗਿਆ, ਤੇ ਟਿਕਣ ਦੇ ਨਾਲ ਕੀ ਹੈ? ਕਹਿੰਦੇ ਹੁਣ ਮੇਰਾ ਮਨ ਇਸ ਮਾਰਗ ਨੂੰ ਸਮਝਣ ਦੇ ਯੋਗ ਹੋ ਗਿਆ। ਦੇਖੋ ਕਿਛ ਯੋਗ ਪ੍ਰਾਪਤ ਗਣਿਆ, ਕਹਿੰਦੇ ਹੁਣ ਮੈਂ ਗਿਣਿਆ ਕਿ ਮੇਰਾ ਮਨ ਜਿਹੜਾ ਨਾ ਇਹ ਯੋਗ ਹੋ ਗਿਆ। ਕਹਿੰਦਾ ਪਾਪ ਕੁਛ ਸਮਝਣ ਦੇ ਯੋਗ ਹੋ ਗਿਆ, ਕਾਬਲ ਹੋ ਗਿਆ। ਜਿੰਨਾ ਚਿਰ ਮੇਰਾ ਮਨ ਟਿਕਦਾ ਹੀ ਨਹੀਂ ਸੀ, ਸੁਖੀ ਹੁੰਦਾ ਹੀ ਨਹੀਂ ਸੀ। ਕਹਿੰਦੇ ਬੜੇ ਉਪਦੇਸ਼ ਸੁਣਨੇ ਗੁਰੂਆਂ ਦੇ, ਮਹਾਂਪੁਰਖਾਂ ਦੇ, ਪਰ ਮਨ ਕਦੀ ਯੋਗ ਹੁੰਦਾ ਹੀ ਨਹੀਂ ਸੀ। ਕਹਿੰਦਾ ਭਾਵ ਮਨ ਕਦੀ ਕਿਸੇ ਦੀ ਗੱਲ ਸਮਝਦਾ ਹੀ ਨਹੀਂ ਸੀ। ਇਹ ਸੱਚ ਜੇ, ਜਿੰਨਾ ਚਿਰ ਤੁਸੀਂ ਸੰਸਾਰ ਦੀ ਝੂਠੀ ਦਾਤ ਮਗਰ ਭਜੋਗੇ ਨਾ, ਜਾਓ ਰਾਤ ਦਿਨ ਗੁਰਬਾਣੀ ਪੜਿਓ, ਤੁਸੀਂ ਗੁਰਬਾਣੀ ਨੂੰ ਸਮਝਣ ਦੇ ਯੋਗ ਨਹੀਂ ਹੋ ਸਕਦੇ। ਸਮਝਣ ਦੇ ਯੋਗ ਉਹੀ ਹੈ ਜਿਹਦਾ ਮਨ ਟਿਕ ਗਿਆ, ਜਿਹਦੇ ਮਨ ਚ ਸੁੱਖ ਆ ਗਿਆ। ਸੁੱਖ ਦਾ ਭਾਵ ਟਿਕ ਜਾਣਾ, ਸੁੱਖ ਦਾ ਭਾਵ ਆਤਮਿਕ ਆਨੰਦ। ਜਿਹਦੇ ਅੰਦਰ ਆਤਮਿਕ ਆਨੰਦ ਆਉਂਦਾ, ਜਿਹਦੇ ਅੰਦਰ ਇਹ ਅਵਸਥਾ ਟਿਕਦੀ ਹੈ ਨਾ ਗੁਰੂ ਪਿਆਰੇ, ਉਹਦਾ ਫਿਰ ਮਨ ਜਿਹੜਾ ਇਹ ਯੋਗ ਹੋ ਜਾਂਦਾ। ਕਹਿੰਦਾ ਆਪਾਂ ਗੁਰਬਾਣੀ ਨੂੰ ਸਮਝਣ ਦੇ, ਗੁਰਬਾਣੀ ਨੂੰ ਵਿਚਾਰਨ ਦੇ, ਗੁਰਬਾਣੀ ਦੇ ਮਾਰਗ ਤੇ ਚੱਲਣ ਦੇ ਯੋਗ ਹੋ ਜਾਂਦਾ। ਕਿਛ ਯੋਗ ਪ੍ਰਾਪਤ ਗਣਿਆ। ਕਬੀਰ ਜੀ ਕਹਿੰਦੇ ਵੀ ਹੁਣ ਗਿਣਤੀ ਹੋਈ ਆ, ਕਾਹਦੇ ਚ? ਵੀ ਮੈਂ ਗਿਣਿਆ ਵੀ ਮੇਰਾ ਮਨ ਜਿਹੜਾ ਹੁਣ ਯੋਗ ਹੋ ਗਿਆ। ਕਾਹਦੇ ਯੋਗ ਹੋ ਗਿਆ? ਇਸ ਮਾਰਗ ਨੂੰ ਸਮਝਣ ਦੇ ਯੋਗ ਹੋ ਗਿਆ। ਹੁਣ ਤੁਸੀਂ ਹਿਸਾਬ ਲਾਓ, ਇੱਕ ਬੰਦਾ ਦੁਖੀ ਹੈ, ਸੰਸਾਰ ਦੀ ਦਾਤ ਮਗਰ ਭੱਜਿਆ ਫਿਰਦਾ, ਠੀਕ ਹੈ। ਉਹਨੂੰ ਕਿਸੇ ਨੇ ਕਿਹਾ ਵੀ ਭਾਈ ਸਾਹਿਬ ਦੇਖੋ ਏਦਾਂ ਐਵੇਂ ਨਾ ਦੁਖੀ ਹੋਇਆ ਕਰੋ, ਇਹ ਆਪੋ ਆਪਣੇ ਕਰਮ ਨੇ ਜੋ ਭਾਗਾਂ 'ਚ ਲਿਖਿਆ ਉਹ ਮਿਲਣਾ ਹੈ, ਜਾਂ ਉਹ ਕਦੀ ਸਮਝਦਾ ਹੀ ਨਹੀਂ ਗੱਲ ਨੂੰ, ਉਹ ਅੱਗੋਂ ਜਵਾਬ ਦਿੰਦਾ। ਠੀਕ ਹੈ ਵੀ, ਧਿਆਨ ਦੇਣਾ, ਕੋਈ ਗੁਰਸਿੱਖ ਪਿਆਰਾ ਰੱਬ ਦਾ ਪਿਆਰਾ ਕਿਤੇ ਮਹਾਂਪੁਰਖਾਂ ਕੋਲ ਗਿਆ, ਮਹਾਂਪੁਰਖਾਂ ਕੋਲ ਗਿਆ, ਕੋਈ ਘਰ 'ਚ ਮੁਸੀਬਤ ਸੀਗੀ ਤੇ 2-4-10 ਸਾਲ ਹੋ ਗਏ ਮੁਸੀਬਤ ਖਤਮ ਨਹੀਂ ਹੋਣ ਡਈ, ਮਹਾਂਪੁਰਖਾਂ ਨੇ ਕਹਿਤਾ ਕੋਈ ਗੱਲ ਨੀ, ਇਹ ਕਰਮਾਂ ਦੀ ਖੇਡ ਆ ਬਈ, ਐਵੇਂ ਨਾ ਟੈਨਸ਼ਨ ਲੈ, ਇੱਕ ਦਿਨ ਤੇ ਖਤਮ ਹੋਣੀ, ਤੂੰ ਸਿਮਰਨ ਕਰੀ ਜਾ। ਤੂੰ ਮਹਾਂਪੁਰਖਾਂ ਨੇ ਕਹੋਗੀ, ਕਹਿੰਦਾ ਨਾ ਤੁਹਾਡੇ ਕੋਲ ਵੀ ਤਾਕਤ ਨਹੀਂ ਰਹੀ, ਤੁਹਾਡੇ ਕੋਲ ਵੀ ਤਾਕਤ ਨਹੀਂ ਰਹੀ। ਉਹਨੂੰ ਇਹ ਨਹੀਂ ਸਮਝ ਲੱਗੀ ਵੀ ਮਹਾਂਪੁਰਖਾਂ ਕੋਲ ਤਾਕਤ ਪੂਰੀ ਹੈ, ਪਰ ਤੇਰੇ ਮਨ ਵਿੱਚ ਇਸ ਗੱਲ ਨੂੰ ਸਮਝਣ ਦੀ ਤਾਕਤ ਨਹੀਂ ਹੈ, ਤੇਰੇ ਮਨ ਵਿੱਚ ਮਹਾਂਪੁਰਖਾਂ ਦੀ ਗੱਲ ਨੂੰ ਸਮਝਣ ਦੀ ਤਾਕਤ ਨਹੀਂ। ਇਹਦਾ ਮਤਲਬ ਤੇਰਾ ਮਨ ਅਜੇ ਯੋਗ ਨਹੀਂ ਹੋਇਆ। ਕਹਿੰਦਾ ਭਾਵੇਂ ਇਸ ਮਾਰਗ ਨੂੰ ਸਮਝਣ ਦੇ ਯੋਗ ਨਹੀਂ ਹੈ। ਕਿਹੜੀ ਗੱਲੋਂ? ਤੇਰੇ ਮਨ 'ਚ ਸੁੱਖ ਨਹੀਂ ਹੈ, ਤੇਰੇ ਮਨ ਦਾ ਟਿਕਾਅ ਨਹੀਂ ਹੈ। ਜਿੰਨਾ ਚਿਰ ਟਿਕਾਅ ਨਹੀਂ ਹੈ, ਉਨਾ ਚਿਰ ਗੁਰਬਾਣੀ ਦੀ ਸੋਝੀ ਨਹੀਂ ਆਉਣੀ। ਜਿੱਥੇ ਮਰਜ਼ੀ ਭੱਜ ਲਿਓ, ਇੱਕ ਦੇ 10-10 ਪਾਠ ਕਰ ਲਿਓ ਦਿਹਾੜੀ 'ਚ, ਪਰ ਜੇ ਮਨ ਨਹੀਂ ਟਿਕਿਆ, ਮਨ ਨਹੀਂ ਖਲੋਤਾ, ਤੇ ਗੁਰੂ ਪਿਆਰੀ ਸਾਧ ਸਿੰਘ ਜੀ ਆਪਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ ਆਉਣੀ। ਉੱਥੇ ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਕਿਛ ਯੋਗ ਪ੍ਰਾਪਤ ਗਣਿਆ। ਕਬੀਰ ਜੀ ਦੱਸਣ ਲੱਗੇ, ਕਹਿੰਦੇ ਵੀ ਜਦੋਂ ਮੇਰਾ ਮਨ ਸੁਖੀ ਹੋਇਆ ਨਾ, ਆਤਮਿਕ ਆਨੰਦ ਵਿੱਚ ਆਇਆ, ਕਹਿੰਦਾ ਭਾਵੇਂ ਨੂੰ ਸਮਝ ਲੱਗੀ ਕਿ ਜੋ ਕੁਛ ਹੋ ਰਿਹਾ ਮੇਰੇ ਨਾਲ, ਮੇਰੇ ਕਰਮਾਂ ਦਾ ਹੋ ਰਿਹਾ। ਮਨ ਮੂਰਖ ਆਖੇ ਬਿਲਾਈਏ ਪੁਰਬ ਲਿਖੇਗਾ, ਲਿਖਿਆ ਪਾਈਏ। ਦੇਖੋ, ਗੁਰਬਾਣੀ 'ਚ ਸਾਨੂੰ ਸਮਝਾਉਣਾ ਬੜਾ ਕੁਛ ਕੀਤਾ ਗੁਰੂ ਜੀ ਨੇ, ਪਰ ਅਸੀਂ ਸਮਝਦੇ ਨਹੀਂ ਹੈ। ਜਦੋਂ ਸਮਝਾਂਗੇ ਤੇ ਫਿਰ ਸਾਡੇ ਮਨ ਨੂੰ ਸੁਖੀ ਮਹਿਸੂਸ ਹੋਣ ਲੱਗ ਪਏਗਾ ਵੀ ਮੈਂ ਸੁਖੀ ਹਾਂ, ਮੈਨੂੰ ਸੁੱਖ ਮਿਲਣ ਲੱਗ ਪਿਆ, ਮੈਨੂੰ ਸ਼ਾਂਤੀ ਆਉਣ ਲੱਗ ਪਈ, ਫਿਰ ਆਪਣੇ ਆਪ ਹੀ ਯੋਗ ਹੋ ਜਾਏਗਾ। ਕਹਿੰਦਾ ਭਾਵ ਗੁਰਬਾਣੀ ਨੂੰ ਇਸ ਮਾਰਗ ਨੂੰ ਸਮਝਣ ਦੇ ਯੋਗ ਹੋ ਜਾਏਗਾ। ਹੁਣ ਦੇਖੋ ਅੱਗੇ ਜਾ ਕੇ ਕਬੀਰ ਜੀ ਕੀ ਕਹਿੰਦੇ, ਕਹਿੰਦਾ ਜੋ ਸਮਝ ਲੱਗੀ ਨਾ ਮੈਨੂੰ, ਮੈਂ ਯੋਗ ਹੋਇਆ ਇਸ ਚੀਜ਼ ਨੂੰ ਸਮਝਣ ਦੇ। ਕਹਿੰਦਾ ਫਿਰ ਕੀ ਹੋਇਆ? ਕਹਿੰਦਾ ਗੁਰ ਦਿਖਲਾਈ ਮੋਰੀ, ਗੁਰ ਦਿਖਲਾਈ ਮੋਰੀ। ਇੱਥੇ ਗੁਰ ਜਿਹੜਾ ਨਾ, ਗੱਗੇ ਨੂੰ ਔਂਕੜ ਤੇ ਰਾਰੇ ਨੂੰ ਸਿਆਰੀ ਹੈ, ਇੱਥੇ ਗੁਰ ਦਾ ਭਾਵ ਗੁਰੂ। ਕਹਿੰਦੇ ਗੁਰੂ ਸਾਹਿਬਾਂ ਨੇ ਮੇਰੇ ਤੇ ਬੜੀ ਰਹਿਮਤ ਕੀਤੀ। ਕਹਿੰਦੇ ਕੈਸੀ ਰਹਿਮਤ ਕੀਤੀ? ਜਦੋਂ ਮੈਨੂੰ ਸਮਝ ਲੱਗੀ ਇਸ ਮਾਰਗ ਦੀ ਨਾ, ਤੇ ਮਾਰਗ ਦੀ ਸਮਝ ਲੱਗਣ ਤੋਂ ਬਾਅਦ ਵਿੱਚ ਮੇਰੇ ਤੇ ਕਿਰਪਾ ਹੋਈ, ਗੁਰ ਦਿਖਲਾਈ ਮੋਰੀ। ਮੋਰੀ ਦਾ ਪਾਉਂਦਾ ਕਮਜ਼ੋਰੀ, ਕਿਸੇ ਭਾਂਡੇ ਦੇ ਅੰਦਰ ਮੋਰੀ ਹੋ ਜਾਏ ਤੇ ਆਪਾਂ ਕੀ ਕਹਿੰਦੇ ਹਾਂ? ਬਰਤਨ ਕਮਜ਼ੋਰ ਹੋ ਗਿਆ, ਇਹਦਾ ਜਿਹੜਾ ਮਟੀਰੀਅਲ ਹੈ ਨਾ, ਜਿਹੜਾ ਲੋਹਾ ਹੈ, ਕਮਜ਼ੋਰ ਹੋ ਗਿਆ। ਹੁਣ ਤਾਂਬਾ, ਪਿੱਤਲ ਜਾਂ ਅਲਮੀਨੀਅਮ ਦਾ ਕੋਈ ਵੀ ਬਰਤਨ ਹੋਵੇ, ਛੇਕ ਹੋ ਜਾਏ ਤਾਂ ਆਪਾਂ ਕੀ ਕਹਿੰਦੇ ਹਾਂ? ਭਾਂਡਾ ਕਮਜ਼ੋਰ ਹੋ ਗਿਆ। ਇੱਦਾਂ ਹੀ ਗੁਰੂ ਜੀ ਕਹਿਣ ਲੱਗੇ, ਮੋਰੀ ਦਾ ਭਾਵ ਕਮਜ਼ੋਰੀ। ਕਹਿੰਦੇ ਗੁਰ ਦਿਖਲਾਈ ਮੋਰੀ। ਕਹਿੰਦੇ ਜਦੋਂ ਮੈਨੂੰ ਸਮਝ ਲੱਗੀ ਨਾ ਇਸ ਮਾਰਗ ਦੀ, ਤਾਂ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਉਹਨੇ ਮੇਰੇ 'ਚ ਕਮਜ਼ੋਰੀ ਦਿਖਾਤੀ ਵੀ ਤੇਰੇ ਅੰਦਰ ਕਿਹੜੀ ਕਮਜ਼ੋਰੀ ਹੈ, ਕੈਸੀ ਕਮਜ਼ੋਰੀ ਹੈ ਤੇਰੇ ਅੰਦਰ। ਕਹਿੰਦਾ ਭਾਵ ਤੇਰੇ 'ਚ ਲੀਕੇਜ ਹੈ। ਕੈਸੀ ਲੀਕੇਜ ਆ? ਜਿੱਤ ਮਰਗ ਪਰਤ ਹੈ ਚੋਰੀ, ਇਹ ਲੀਕੇਜ ਹੈ। ਕੈਸੀ ਲੀਕੇਜ ਆ? ਸਾਡੀ ਮਨਬਿਰਤੀ ਦੇ ਅੰਦਰ ਕਮਜ਼ੋਰੀ ਹੈ। ਕੈਸੀ ਕਮਜ਼ੋਰੀ ਹੈ ਕਿ ਸਾਡੇ ਅੰਦਰ ਮਿਰਗ ਪਰਤਾਂ ਚੋਰੀ। ਚੋਰੀ ਦਾ ਭਾਵ ਕੀ ਹੁੰਦਾ? ਡੱਬੇ ਪਾਉ ਆ ਜਾਣਾ, ਠੀਕ ਹੈ, ਕਿਸੇ ਨੂੰ ਪਤਾ ਨਾ ਲੱਗਣਾ, ਉਹਨੂੰ ਚੋਰ ਕਹਿੰਦੇ ਆਪਾਂ, ਠੀਕ ਹੈ। ਕਿਸੇ ਵੇਲੇ ਦੇਖਿਓ ਆਪ ਹੀ ਦੇ ਘਰ ਕੋਈ ਬੰਦਾ ਨਾ ਬੜੇ ਆਰਾਮ ਨਾਲ ਪੈਰ ਰੱਖ ਕੇ ਆਵੇ, ਤੇ ਤੁਸੀਂ ਅੱਗੋਂ ਵੇਖ ਲਓ ਤਾਂ ਕੀ ਕਹੋਗੇ? ਉਹ ਬੜਾ ਚੋਰਾਂ ਵਾਂਗੂ ਤੁਰਿਆ ਆਉਣ ਡਿਆ। ਇਹਦਾ ਮਤਲਬ ਕਿ ਉਹ ਚਾਹੁੰਦਾ ਕਿਸੇ ਨੂੰ ਪਤਾ ਨਾ ਲੱਗੇ ਮੈਂ ਇਹਦੇ ਘਰ ਆਇਆ, ਤਾਂ ਭੌਲੀ ਜੀ ਸੁਭਾਵਕ ਮੂੰਹ ਚੋਂ ਨਿਕਲ ਜਾਂਦਾ ਬੜਾ ਚੋਰਾਂ ਵਾਂਗੂ ਤੁਰਿਆ ਉਹਨਾਂ ਵੀ। ਇੱਥੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਕਿ ਜਿੱਤ ਮਿਰਗ ਪਰਤ ਹੈ ਚੋਰੀ। ਮਿਰਗ ਦਾ ਭਾਵ ਕੀ ਹੈ? ਕਮਾਦਿਕ ਪਸ਼ੂ, ਬਕਾਰ, ਠੀਕ ਹੈ। ਜਦੋਂ ਮੈਨੂੰ ਸਮਝ ਲੱਗੀ, ਮੇਰੇ ਮਨ 'ਚ ਸੁੱਖ ਪੈਦਾ ਹੋਇਆ, ਆਤਮਿਕ ਆਨੰਦ ਪੈਦਾ ਹੋਇਆ, ਇਸ ਮਾਰਗ ਦੀ ਮੈਨੂੰ ਸੋਝੀ ਆਈ, ਤਾਂ ਗੁਰੂ ਜੀ ਨੇ ਮੇਰੇ 'ਚ ਇੱਕ ਕਮਜ਼ੋਰੀ ਦਿਖਾਈ। ਮੈਨੂੰ ਕਿਹੜੀ ਕਮਜ਼ੋਰੀ ਦਿਖਾਈ? ਕਹਿੰਦੇ ਇਹਨੇ ਤੇਰੇ ਅੰਦਰ ਵਿਕਾਰ ਆ ਨਾ, ਇਹ ਚੁੱਪ ਚੁੱਪੀ ਤੇ ਅੰਦਰ ਆ ਜਾਂਦੇ, ਕਿੱਧਰ ਦੀ ਆਉਂਦੇ ਤੈਨੂੰ ਪਤਾ? ਕਹਿੰਦਾ ਨਹੀਂ। ਕਹਿੰਦਾ ਫਿਰ ਇਹ ਤੇਰੇ 'ਚ ਕਮਜ਼ੋਰੀ ਹੈ, ਤੇਰੇ 'ਚ ਲੀਕੇਜ ਆ, ਇਹ ਆਪਣੇ ਆਪ ਹੀ ਤੁਰੇ ਆਉਂਦੇ ਆ। ਕਿੱਦਾਂ? ਹੁਣ ਧਿਆਨ ਦੇਈ, ਸਾਡੇ ਅੰਗ ਨੇ, ਸਾਡੀਆਂ ਇੰਦਰੀਆਂ ਨੇ, ਅੱਖਾਂ ਆ ਸਾਡੀਆਂ, ਆਪਾਂ ਅੱਖਾਂ ਦੇ ਨਾਲ ਸੰਸਾਰ ਨੂੰ ਵੇਖਦੇ। ਜਦੋਂ ਸੰਸਾਰ ਨੂੰ ਵੇਖਦੇ ਹਾਂ ਤੇ ਹੁੰਦਾ ਕੀ ਹੈ? ਇਹਨਾਂ ਅੱਖਾਂ ਦੇ ਜ਼ਰੀਏ ਸੰਸਾਰ ਨੂੰ ਵੇਖਣ ਤੋਂ ਬਾਅਦ ਸਾਡੇ ਨਾ ਮਨ ਵਿੱਚ ਖਿੱਚ ਪੈਦਾ ਹੁੰਦੀ ਵੀ ਉਹ ਫਲਾਣੀ ਚੀਜ਼ ਮੇਰੇ ਕੋਲ ਵੀ ਹੋਣੀ ਚਾਹੀਦੀ ਹੈ। ਇਹ ਕਮਜ਼ੋਰੀ ਸਾਡੇ 'ਚ, ਪਰ ਆਈ ਕਿੱਥੋਂ ਆ? ਸਾਡੀਆਂ ਅੱਖਾਂ ਦੇ ਜ਼ਰੀਏ ਸਾਡੇ ਮਨ ਕੋਲ ਪਹੁੰਚੀ ਹੈ, ਸਾਡੀਆਂ ਅੱਖਾਂ ਦੇ ਜ਼ਰੀਏ ਮਨ ਵਿੱਚ ਪਹੁੰਚੀ ਹੈ ਵੀ ਇਹ ਚੀਜ਼ ਸਾਡੇ ਕੋਲ ਹੋਣੀ ਚਾਹੀਦੀ ਸੀ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਕਮਜ਼ੋਰੀ ਹੈ, ਪਰ ਆਈ ਕਿੱਦਾਂ? ਅਚਨ ਚੇਤੀ ਆਈ ਹੈ, ਕੋਈ ਹੋਰ ਤੇ ਲਾਇਆ ਹੀ ਨਹੀਂ ਕਿਸੇ ਨੇ ਵੀ, ਸਿਰਫ ਤੁਰਿਆ ਜਾਣ ਡਿਆ ਸੀ, ਵੇਖਿਆ ਵੀ ਦਾ ਘੁਮਾ ਲਿਆ ਹੈ। ਕਈ ਵਾਰੀ ਤੁਸੀਂ ਦੇਖਿਆ ਹੋਣਾ, ਤੁਰਿਆ ਜਾਂਦਾ ਬੰਦਾ ਕਿਸੇ ਦੀ ਕੋਠੀ ਵੇਖ ਕੇ ਲੱਗ ਪੈਂਦਾ ਕਰਨ, ਸਾਡੀ ਵੀ ਕੋਠੀ ਏਦਾਂ ਦੀ ਹੋਣੀ ਚਾਹੀਦੀ ਸੀ ਯਾਰ, ਆ ਗੱਡੀ ਏਦਾਂ ਦੀ ਹੋਣੀ ਚਾਹੀਦੀ ਸੀ, ਆ ਫਲਾਣੀ ਚੀਜ਼ ਹੋਣੀ ਚਾਹੀਦੀ। ਦੇਖਿਆ ਠੀਕ ਹੈ, ਇੱਕ ਜਗ੍ਹਾ ਤੇ ਕਬੀਰ ਜੀ ਹੋਰ ਵੀ ਲਿਖਦੇ ਆ, ਕਹਿੰਦੇ ਨੌ ਘਰ ਦੇਖ ਜੋ ਕੰਮ ਨਾ ਭੁੱਲੀ, ਵਸਤ ਅਨੂਪ ਨਾ ਪਈ। ਨੌ ਘਰ ਦੇਖ ਜੋ ਕੰਮ ਨਾ ਭੁੱਲੀ, ਹੁਣ ਨੌ ਘਰ ਦੇਖ, ਨੌ ਦਰਵਾਜ਼ੇ ਦਿਖਦੇ ਤੇ ਕਿਸੇ ਨੂੰ ਨਹੀਂ ਹੈਗੇ ਕਿ ਦਿਖਦੇ ਠੀਕ। ਹੁਣ ਤੁਸੀਂ ਆਪਣੀਆਂ ਅੱਖਾਂ ਵੇਖਦੇ, ਤੁਸੀਂ ਆਪਣੇ ਨੱਕ ਨਹੀਂ ਵੇਖ ਸਕਦੇ, ਆਪਣਾ ਮੂੰਹ ਨਹੀਂ ਵੇਖ ਸਕਦੇ, ਆਪਣੇ ਕੰਨ ਨਹੀਂ ਵੇਖ ਸਕਦੇ ਆਪ। ਇੱਥੇ ਲਿਖਿਆ ਦੇਖ, ਨੌ ਘਰ ਦੇਖ ਜੋ ਕੰਮ ਨਾ ਭੁੱਲੀ, ਨੌ ਦਰਵਾਜ਼ੇ ਤੇ ਹੀ। ਹੁਣ ਦੇਖਣ ਦਾ ਮਤਲਬ ਕੀ ਹੈ? ਧਿਆਨ ਦੇਣਾ, ਹਰ ਚੀਜ਼ ਦਾ ਲਹਿਜਾ ਆ, ਹਰ ਇੱਕ ਅੱਖਰ ਨੂੰ ਖੋਲ੍ਹਣਾ ਆ। ਇਹ ਨਹੀਂ ਮੈਂ ਪੜ੍ਹ ਲਿਆ ਪੜ ਪੜ ਗੱਡੀ ਲਦੀ, ਖੋਲੋ ਇਹਨੂੰ ਪਿਆਰ ਦੇ ਨਾਲ ਪੜੋ। ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਨੌ ਘਰ ਦੇਖ ਜੋ ਕੰਮ ਨਾ ਭੁੱਲੀ, ਬਸਤ ਅਨੂਪ ਨਾ ਪਈ। ਗੁਰੂ ਜੀ ਸਮਝਾਉਣ ਲੱਗੇ ਨੌ ਘਰ ਦੇਖ, ਦੇਖਣ ਦਾ ਭਾਵ ਕੀ ਹੈ? ਵੀ ਇਹਨਾਂ ਨੌ ਦਰਵਾਜ਼ਿਆਂ ਦੇ ਜ਼ਰੀਏ ਜਦੋਂ ਸਾਡੀ ਮਨ ਬਿੱਤੀ ਸੰਸਾਰ ਨੂੰ ਵੇਖਦੀ ਹੈ, ਤੇ ਵੇਖ ਕੇ ਕੀ ਕਰਦੀ ਹੈ? ਕੰਮਨ ਕੰਮਨ ਦਾ ਭਾਵ, ਔਰਤ ਔਰਤ ਦਾ ਭਾਵ, ਆਤਮਾ ਭੁੱਲੀ ਦਾ ਭਾਵ, ਪਰਮਾਤਮਾ ਨੂੰ ਭੁੱਲ ਜਾਂਦੀ। ਕਹਿੰਦੀ ਇਹਨਾਂ ਨੌ ਦਰਵਾਜ਼ਿਆਂ ਦੇ ਸੰਸਾਰ ਨੂੰ ਵੇਖਦਿਆਂ ਵੇਖਦਿਆਂ ਆਤਮਾ ਪਰਮਾਤਮਾ ਨੂੰ ਭੁੱਲ ਜਾਂਦੀ ਹੈ। ਕਿਸ ਤਰ੍ਹਾਂ? ਅੱਖਾਂ ਦੇ ਜ਼ਰੀਏ ਵੇਖਿਆ, ਉਹ ਕੋਠੀ ਬੜੀ ਸੋਹਣੀ ਹੈ, ਤੇ ਮਨ 'ਚ ਕੀ ਆਇਆ? ਮੇਰੀ ਵੀ ਹੋਣੀ ਚਾਹੀਦੀ। ਉਸ ਵੇਲੇ ਮਨ 'ਚ ਇਹ ਨਹੀਂ ਆਇਆ ਕਿ ਇਹ ਅਕਾਲ ਪੁਰਖ ਪਰਮਾਤਮਾ ਇਹ ਕੋਠੀ ਬੜੀ ਸੋਹਣੀ ਆ, ਜਿਹਦੇ ਭਾਗਾਂ 'ਚ ਲਿਖੀ ਸੀ ਰੱਬ ਨੇ ਦੇ ਦਿੱਤੀ ਹੈ। ਨਹੀਂ ਆਇਆ ਕਿ ਆ ਮੇਰੀ ਵੀ ਹੋਣੀ ਚਾਹੀਦੀ ਸੀ। ਠੀਕ, ਫਿਰ ਕੀ ਹੋਇਆ? ਜ਼ੁਬਾਨ ਆ, ਜ਼ੁਬਾਨ ਦੇ ਨਾਲ ਆਪਾਂ ਕੋਈ ਚੀਜ਼ ਖਾਂਦੇ ਹਾਂ, ਠੀਕ ਹੈ, ਤੇ ਖਾ ਕੇ ਕੀ ਕਹਿੰਦੇ ਹਾਂ? ਉਹ ਯਾਰ ਸਵਾਦ ਨਹੀਂ ਬਣਾਈ ਇਹਨੇ, ਸਵਾਦ ਨਹੀਂ, ਮਿੱਠਾ ਥੋੜਾ ਆ। ਇਹ ਕੀ ਹੈ? ਇਹ ਮਨ ਬਿੱਤੀ ਜਿਹੜੀ ਸੀ ਨਾ, ਸੰਸਾਰ ਨਾਲ ਜੁੜੀ ਸੀ, ਜ਼ਬਾਨ ਨਾਲ ਜੁੜੀ ਸੀ, ਇਸ ਕਰਕੇ ਕਹਿੰਦਾ ਮਿੱਠਾ ਥੋੜਾ ਆ। ਠੀਕ ਹੈ, ਤੇ ਕੀ ਹੋਇਆ? ਪਰਮਾਤਮਾ ਨੂੰ ਭੁੱਲ ਗਈ। ਕਿੱਦਾਂ ਭੁੱਲੀ? ਦੇਖਿਓ, ਹੁਣ ਇਹਨੇ ਖੀਰ ਖਾਧੀ ਤੇ ਕਹਿੰਦਾ ਵੀ ਮਿੱਠਾ ਥੋੜਾ ਆ, ਤੇ ਪਰਮਾਤਮਾ ਨੂੰ ਭੁੱਲ ਗਿਆ। ਤੇ ਜੇ ਕੀ ਕਹਿੰਦਾ? ਜੇ ਪਰਮਾਤਮਾ ਨੂੰ ਯਾਦ ਕੀਤਾ ਤਾਂ ਉਹਨੇ ਕੀ ਕਹਿਣਾ ਸੀ? ਖੀਰ ਖਾ ਕੇ ਪਤਾ ਕੀ ਕਹਿਣਾ ਸੀ? ਇਹਨੇ ਭਾਵੇਂ ਮਿੱਠਾ ਥੋੜਾ ਸੀ, ਤੇ ਉਹਨੇ ਆ ਕੇ ਕਹਿਣਾ ਸੀ, ਭਾਈ ਸਾਹਿਬ ਦੇਖ ਲਓ ਮਿੱਠਾ ਥੋੜਾ ਤਾਂ ਨਹੀਂ ਪੈ ਗਿਆ ਕਿਤੇ ਮੇਰੇ ਕੋਲੋਂ। ਤੇ ਅੱਗੋਂ ਕੀ ਕਹਿੰਦਾ? ਪਿਆਰ ਨਾਲ ਜਿਹਨੂੰ ਰੱਬ ਜਾ ਰਿਹਾ, ਕਹਿੰਦਾ ਜੀ ਸ਼ੁਕਰ ਆ ਤੁਸੀਂ ਮਿੱਠਾ ਪੁੱਛਣ ਡੇ ਹੋ, ਮੈਂ ਤੇ ਹੈਰਾਨ ਆ ਵੀ ਉਸ ਅਕਾਲ ਪੁਰਖ ਦੀ ਲੀਲਾ ਹੀ ਆ ਜਿਹੜੀ ਖਾਣ ਨੂੰ ਖੀਰ ਮਿਲ ਗਈ, ਨਹੀਂ ਤੇ ਸਾਡੇ ਕੇ ਭਾਗਾਂ ਤੇ ਖੀਰ ਕਿੱਥੇ ਲਿਖੀ ਹੋਣੀ ਸੀ। ਤੇ ਜਿਹੜਾ ਕਹਿੰਦਾ ਮਿੱਠਾ ਥੋੜਾ ਆ, ਉਹ ਰੱਬ ਨੂੰ ਭੁੱਲਿਆ ਆ। ਇਹਨੂੰ ਕਹਿੰਦੇ ਆ ਨੌ ਘਰ ਦੇਖ ਜੋ ਕੰਮ ਨੂੰ ਭੁੱਲੀ, ਕੰਨਾਂ ਦੇ ਜ਼ਰੀਏ ਸੁਣਿਆ ਠੀਕ, ਕਿਹਦੀ ਵਡਿਆਈ ਸੁਣ ਲਈ ਤਾਂ ਸਾਡੇ ਬਲ ਗਏ। ਸੱਚਿਆ ਅਸੀਂ ਕਿਸੇ ਦੀ ਸ਼ੋਭਾ ਨਹੀਂ ਸੁਣ ਸਕਦੇ, ਸਾਨੂੰ ਕੋਈ ਆ ਕੇ ਕਹਿਣਾ ਫਲਾਣਾ ਤੋਂ ਬੰਦਾ ਬੜਾ ਚੰਗਾ, ਤੇ ਪਰਾਂ ਜਾ ਕੇ ਕਹੀਦਾ ਹਾਂ ਵੱਡਾ ਸਿਫਤਾਂ ਕਰਨ ਦੇ ਚੰਗਾ, ਮੈਨੂੰ ਪਤਾ ਕਿੱਦਾਂ ਦਾ ਬੰਦਾ ਉਹ ਹੈ ਨਾ। ਜੇ ਕਿਸੇ ਨੇ ਬੁਰਾਈ ਕੀਤੀ, ਫਲਾਣਾ ਬੰਦਾ ਉਹ ਮੈਨੂੰ ਚੰਗਾ ਲੱਗਦਾ ਸੀ, ਇਹਨੇ ਬੁਰਾਈ ਕਿਉਂ ਕੀਤੀ? ਇਹਦਾ ਮਤਲਬ ਕੀ ਹੈ? ਅਸੀਂ ਰੱਬ ਨੂੰ ਭੁੱਲੇ ਹਾਂ, ਤੇ ਜਿਹਨੂੰ ਰੱਬ ਚੇਤੇ ਆ ਉਹ ਕੀ ਕਹਿੰਦੇ ਆ? ਜੇ ਕਿਸੇ ਨੇ ਕਿਹਾ ਭਾਈ ਸਾਹਿਬ ਉਹ ਬੰਦਾ ਬੜਾ ਚੰਗਾ, ਤੇ ਅੱਗੋਂ ਰੱਬ ਨਾਲ ਜੁੜਿਆ ਹੋਇਆ ਕੀ ਕਹਿੰਦਾ? ਕਹਿੰਦਾ ਚੰਗਾ ਹੋਣਾ ਹੀ ਆ ਤਾਂ ਹੀ ਤੁਸੀਂ ਚੰਗਾ ਕਿਹਾ। ਫਿਰ ਹੌਲੀ ਜੀ ਕਹਿੰਦਾ, ਕਿਸੇ ਨੇ ਕਿਹਾ ਨਹੀਂ ਫਲਾਣਾ ਉਹ ਬੰਦਾ ਬੜਾ ਬੁਰਾ, ਤੇ ਅੱਗੋਂ ਹੌਲੀ ਜੀ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਕੌਣ ਕਹਿੰਦਾ? ਜਿਹਦੀ ਮਨ ਬਿੱਤੀ ਪਰਮਾਤਮਾ ਨਾਲ ਜੁੜੀ ਹੈ, ਜਿਹਦੀ ਨਹੀਂ ਜੁੜੀ ਉਹ ਇਹਨਾਂ ਨੌ ਦਰਵਾਜ਼ਿਆਂ ਦੇ ਜ਼ਰੀਏ ਸੁਣ ਕੇ ਅੱਗੋਂ ਨਿੰਦਿਆ ਕਰਦਾ, ਰੱਬ ਨੂੰ ਭੁਲਾ ਕੇ ਬੈਠਾ। ਇਹਨੂੰ ਕਹਿੰਦੇ ਨੌ ਘਰ ਦੇਖ ਜੋ ਕੰਮ ਨੂੰ ਭੁੱਲੀ, ਵਸਤ ਅਨੂਪ ਨਾ ਪਈ। ਵਸਤ ਅਨੂਪ ਕੀ ਹੈ? ਅਨੂਪ ਦਾ ਭਾਵ ਜਿਹਦੇ ਵਰਗਾ ਕੋਈ ਵੀ ਨਹੀਂ, ਉਹਨੂੰ ਅਨੂਪ ਕਹਿੰਦੇ। ਉਹ ਕੀ ਚੀਜ਼ ਹੈ? ਸ਼ਬਦ। ਸ਼ਬਦ ਵਰਗਾ ਸੰਸਾਰ ਤੇ ਕੋਈ ਨਹੀਂ ਹੈ, ਠੀਕ ਹੈ। ਸ਼ਬਦ ਦੀ ਪ੍ਰਾਪਤੀ ਕਿਹਨਾਂ ਨੂੰ ਹੁੰਦੀ ਹੈ? ਜਿਹੜੇ ਇਹਨਾਂ ਨੌ ਦਰਵਾਜ਼ਿਆਂ ਦੇ ਜ਼ਰੀਏ ਵੇਖ ਕੇ ਸੰਸਾਰ ਦੇ ਵਿੱਚ ਖੁੱਭਦੇ ਨਹੀਂ। ਕੀ ਕਹਿੰਦੇ ਆ? ਅੱਖਾਂ ਨਾਲ ਵੇਖਿਆ ਵੀ ਉਹ ਫਲਾਣੀ ਚੀਜ਼ ਬੜੀ ਸੋਹਣੀ ਹੈ। ਕੀ ਕਹਿੰਦੇ ਆ? ਉਹ ਰੱਬ ਦੇ ਬਣਾਈ ਹੈ, ਜਿਹਦੇ ਭਾਗਾਂ 'ਚ ਮਿਲ ਗਈ ਉਹਨੂੰ। ਜੇ ਕਿਸੇ ਨੇ ਨਿੰਦਿਆ ਕੀਤੀ ਤਾਂ ਅੱਗੋਂ ਗੱਜ ਕੇ ਕਿਉਂ? ਕਹਿੰਦਾ ਭਾਈ ਸਾਹਿਬ ਕਾਹਨੂੰ ਨਿੰਦਿਆ ਕਰੀ ਜਾਣ ਡੇ ਹੋ? ਬੋਲਾ ਕਿਉਂ? ਬੋਲਾ ਕੋਈ ਫਾਇਦਾ ਤਾਂ ਨਹੀਂ ਆ, ਸਾਰੇ ਰੱਬ ਦੇ ਬਣਾਏ ਆ। ਹੁਣ ਧਿਆਨ ਨਾਲ ਦੇਖਣਾ ਪੜ੍ਹਨਾ ਬਣ ਜਾ। ਇੱਕ ਜਗ੍ਹਾ ਤੇ ਬਾਣੀ 'ਚ ਪੰਕਤੀ ਆਉਂਦੀ ਹੈ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਕਹਿੰਦਾ ਜਿਹੜਾ ਸਾਧੂਆਂ ਦੀ ਨਿੰਦਿਆ ਕਰੂਗਾ ਬਾਰ ਬਾਰ ਜਨਮ ਲੈਂਦਾ ਰਹੂਗਾ। ਸਾਧੂ ਦੀ ਕੀ ਨਿੰਦਿਆ ਕਰੋਗੇ ਦੱਸੋ? ਭਲਾ ਕੀ ਨਿੰਦਿਆ ਕਰੋਗੇ? ਕੀ ਕਹੋਗੇ? ਸਾਧੂ ਚੰਗਾ ਨਹੀਂ ਹੈ? ਜਾਂ ਉਹਨੂੰ ਜਾ ਕੇ ਤੁਸੀਂ ਮੂੰਹ ਤੇ ਕਹਿ ਦਿਓ ਸਾਧੂ ਦੇ ਵੀ ਤੂੰ ਚੰਗਾ ਨਹੀਂ ਹੈ, ਤੇ ਉਹਨੇ ਕਹਿਣਾ ਇਹ ਪੁੱਤ ਤੈਨੂੰ ਅੱਜ ਪਤਾ ਲੱਗਾ? ਮੈਨੂੰ ਤੇ ਬੜੇ ਚਿਰ ਦਾ ਪਤਾ, ਤੈਨੂੰ ਅੱਜ ਪਤਾ ਲੱਗਾ ਤਾਂ ਲਿਆ ਮੈਂ ਤੇਰੇ ਗੋਡੀ ਹੱਥ ਲਾਵਾਂ। ਕਹਿੰਦਾ ਕਿਹੜੀ ਗੱਲੋਂ? ਉਹ ਤੈਨੂੰ ਪਤਾ ਤੇ ਲੱਗਿਆ ਮੈਂ ਚੰਗਾ ਨਹੀਂ? ਸ਼ੁਕਰ ਹੈ ਮਾਲਕ ਚੜ੍ਹਦੀਆਂ ਗਲਾ ਕਰੇ, ਤੈਨੂੰ ਪਤਾ ਤੇ ਲੱਗਿਆ ਮੈਂ ਚੰਗਾ ਨਹੀਂ? ਮੈਂ ਤੇ ਬਹੁਤ ਦੇਰ ਦਾ ਕਹਿੰਦਾ ਸੀ ਮੈਂ ਚੰਗਾ ਨਹੀਂ, ਮੈਨੂੰ ਕੋਈ ਅੱਖ ਨਹੀਂ ਹੈਗਾ, ਮੈਨੂੰ ਕੋਈ ਅੱਖ ਨਹੀਂ ਆਉਂਦਾ। ਉਹ ਕਹਿੰਦਾ ਚੰਗਾ ਬੰਦਾ, ਇਹਨੂੰ ਗੁੱਸਾ ਹੀ ਨਹੀਂ ਆਇਆ। ਠੀਕ, ਤੂੰ ਅੱਗੋਂ ਵੀ ਕਹਿੰਦਾ ਕਹਿੰਦਾ ਉਹ ਸਾਧੂ ਆ ਬਈ, ਉਹਨੂੰ ਗੁੱਸਾ ਨਹੀਂ ਆਉਣਾ, ਹੈ ਨਾ। ਫਿਰ ਕੀ ਨਿੰਦਿਆ ਕਰੋਗੇ ਦੱਸੋ ਭਲਾ? ਐਵੇਂ ਹੀ ਆਪਾਂ ਕਹਿ ਦਿੰਦੇ ਹਾਂ ਸੰਤ ਕੀ ਨਿੰਦਾ ਨਾਨਕਾ ਬੋਲ ਬੋਲ ਅਵਤਾਰ, ਆਓ ਫਿਰ ਨਿੰਦਿਆ ਦਾ ਮਤਲਬ ਵੇਖੀ ਕੀ ਹੈ? ਨਿੰਦਿਆ ਦਾ ਮਤਲਬ ਕਿਸੇ ਨੂੰ ਮਾੜਾ ਕਹਿਣਾ ਨਹੀਂ ਹੈ, ਸਾਧੂ ਮਾੜਾ ਨਹੀਂ ਹੋ ਸਕਦਾ। ਸਾਧੂ ਦੀ ਨਿੰਦਿਆ ਕੀ ਚੀਜ਼ ਹੈ? ਗੁਰੂ ਜੀ ਕੀ ਕਹਿਣ ਲੱਗੇ, ਸੰਤ ਕੀ ਨਿੰਦਾ ਨਾਨਕਾ ਬੋਲ ਬੋਲ ਅਵਤਾਰ ਦਾ ਮਤਲਬ ਸਿਰਫ ਇੰਨਾ ਆ, ਸੰਤ ਕੀ ਨਿੰਦਾ, ਨਿੰਦਾ ਦਾ ਮਤਲਬ ਕੀ ਹੈ ਕਿ ਸਾਧੂ ਕੌਣ ਆ ਜਿਹੜਾ ਪਰਮਾਤਮਾ ਤੱਕ ਪਹੁੰਚ ਰੱਖਦਾ, ਜਿਹਦੇ ਅੰਦਰ ਪ੍ਰਕਾਸ਼ ਆ, ਠੀਕ। ਉਹਦੀ ਗੱਲ ਨਾ ਮੰਨਣੀ, ਉਹਦਾ ਕਹਿਣਾ ਨਾ ਮੰਨਣਾ ਉਹਦੀ ਨਿੰਦਿਆ ਆ। ਜਿਹੜਾ ਸਾਧੂ ਦਾ ਕਹਿਣਾ ਨਹੀਂ ਮੰਨਦਾ ਉਹਦੀ ਨਿੰਦਿਆ ਕਰਨ ਡਿਆ, ਠੀਕ। ਤੇ ਗੁਰੂ ਜੀ ਕਹਿੰਦੇ ਸੰਤ ਕੀ ਨਿੰਦਾ ਨਾਨਕਾ ਬੋਲ ਬੋਲ ਅਵਤਾਰ, ਜਿਹੜਾ ਸਾਧੂ ਦਾ ਕਹਿਣਾ ਨਹੀਂ ਮੰਨੂਗਾ ਉਹਨੂੰ ਬਾਰ ਬਾਰ ਜਨਮ ਲੈਣਾ ਹੀ ਪਊਗਾ ਨਾ, ਉਹਨੂੰ ਮਾੜਾ ਕਹਿ ਕੇ ਨਹੀਂ। ਉਹਦਾ ਕਹਿਣਾ ਨਾ ਮੰਨਣ ਵਾਲਾ ਜਨਮ ਦੇ ਚੱਕਰ ਚ ਪਊਗਾ, ਉਹਨੂੰ ਮਾੜਾ ਕਹਿਣ ਵਾਲਾ ਨਹੀਂ, ਉਹਦਾ ਕਹਿਣਾ ਨਾ ਮੰਨਣ ਵਾਲਾ। ਜਿਹੜਾ ਸਤਿਗੁਰੂ ਦਾ ਕਹਿਣਾ ਨਹੀਂ ਮੰਨਦਾ, ਸਮਝ ਲਓ ਸਤਿਗੁਰੂ ਦੀ ਨਿੰਦਿਆ ਕਰਨ ਡਿਆ ਸੀ। ਆਹ ਧਿਆਨ ਦੇਣ ਇਹ ਗੱਲਾਂ, ਠੀਕ ਹੈ ਨੀ। ਸੋ ਹਰ ਚੀਜ਼ ਦੀ ਵਿਚਾਰ ਕਰੋ, ਜਦੋਂ ਵਿਚਾਰ ਕਰੋਗੇ ਤੇ ਆਪ ਜੀ ਨੂੰ ਆਨੰਦ ਪੈਦਾ ਹੋਏਗਾ। ਤਾਂ ਗੁਰੂ ਜੀ ਕੀ ਕਹਿਣ ਲੱਗੇ, ਜਿੱਤ ਮਿਰਗ ਪਰਤ ਹੈ ਚੋਰੀ। ਕਹਿਣ ਲੱਗਿਆ ਵੀ ਮਨਾ, ਤੇਰੀ ਮਨਬਿਰਤੀ ਏਦਾਂ ਦੀ ਹੈ, ਐਸੀ ਮਨਬਿਰਤੀ ਤੇਰੀ ਬਣੀ ਸੀ ਕਿ ਸੀ ਕਿ ਉਹਦੇ ਅੰਦਰ ਚੋਰੀ, ਕਹਿੰਦਾ ਆਪਾਂ ਚੁੱਪ ਚਪੀਤੇ ਨਾ ਵਿਕਾਰ ਪੈਦਾ ਹੋ ਜਾਂਦੇ ਸੀ। ਜਦੋਂ ਤੂੰ ਸੰਸਾਰ ਨੂੰ ਵੇਖਦਾ ਸੀ ਜਾਂ ਸੰਸਾਰ ਬਾਰੇ ਗੱਲ ਸੁਣਦਾ ਸੀ ਤੇ ਅੰਦਰ ਵਿਕਾਰ ਪੈਦਾ ਹੋ ਜਾਂਦੇ ਸੀ, ਉਹ ਨਹੀਂ ਛੱਡੋ ਕੋਈ ਚੰਗਾ ਨਹੀਂ ਹੈ, ਠੀਕ। ਕਹਿੰਦੇ ਵੀ ਜਦੋਂ ਮੇਰਾ ਮਨ ਜਿਹੜਾ ਟਿਕਿਆ, ਚੰਚਲ ਮਨ ਜਿਹੜਾ ਸੀ ਜਦੋਂ ਟਿਕਿਆ ਇੱਕ ਜਗ੍ਹਾ ਤੇ ਕੁਛ ਯੋਗ ਪ੍ਰਾਪਤ ਗਣਿਆ, ਕਹਿਣ ਲੱਗ ਪਿਆ, ਫਿਰ ਮੈਨੂੰ ਪਤਾ ਲੱਗਾ, ਮਹਿਸੂਸ ਹੋਇਆ ਵੀ ਵਾਕਈ ਮੇਰਾ ਮਨ ਇਹ ਸਮਝਣ ਦੇ ਯੋਗ ਹੋ ਗਿਆ। ਜਦੋਂ ਮਨ ਟਿਕਿਆ ਤੇ ਟਿਕਾਉਣ ਦੇ ਨਾਲ ਕੀ ਹੋਇਆ, ਫਿਰ ਮੇਰੀ ਅਗਲੀ ਕਮਜ਼ੋਰੀ ਦਾ ਪਤਾ ਲੱਗਾ ਵੀ ਮੇਰੇ ਅੰਦਰ ਵਿਕਾਰ ਆਪੇ ਹੀ ਪੈਦਾ ਹੋ ਜਾਂਦੇ ਚੁੱਪ ਚਪੀਤੇ ਹੀ। ਹੁਣ ਤੁਸੀਂ ਹਿਸਾਬ ਲਾ, ਹੁਣ ਤੁਸੀਂ ਤੁਰੇ ਜਾਣ ਰਹੇ ਹੋ, ਠੀਕ ਹੈ ਨੀ। ਤੁਸੀਂ ਤੁਰੇ ਤੁਰੇ ਜਾਂਦੇ ਆ ਕਿ ਦੀ ਨਿੰਦਿਆ ਸੁਣ ਲਈ ਵਿੱਚ ਜਾ ਕੇ ਹਾਮੀ ਭਰ ਦਿੱਤੀ, ਨਹੀਂ ਯਾਰ ਵਾਕਈ ਬੰਦਾ ਚੰਗਾ ਨਹੀਂ ਹੈਗਾ ਉਹ, ਇਹਦਾ ਮਤਲਬ ਚੁੱਪ ਚਪੀਤੇ ਤੁਹਾਡੇ ਅੰਦਰ ਵਿਕਾਰ ਪੈਦਾ ਹੋ ਗਏ। ਗੁਰੂ ਜੀ ਕਹਿੰਦੇ ਵੀ ਇਹ ਕਮਜ਼ੋਰੀ ਮੇਰੀ ਫੜੀ ਗਈ, ਕਿੱਥੋਂ ਫੜੀ ਗਈ, ਜਦੋਂ ਮੇਰੇ ਘਰ ਸੁੱਖ ਪੈਦਾ ਹੋਇਆ, ਇਹਦਾ ਮਤਲਬ ਜਦੋਂ ਮੇਰਾ ਮਨ ਟਿਕਿਆ ਟਿਕਾਅ ਬਣਿਆ। ਫਿਰ ਦੁੱਖ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਮੂੰਦ ਲਈਏ ਦਰਵਾਜੇ, ਬੱਜ ਗਏ ਲਿਆ ਨਾ ਹੱਦ ਬੱਜ, ਕਹਿੰਦੇ ਮੂੰਦ ਲਈਏ ਦਰਵਾਜੇ। ਕਬੀਰ ਜੀ ਕਹਿਣ ਲੱਗੇ, ਕਹਿੰਦੇ ਦੇਖ ਲਓ ਬਈ, ਜਦੋਂ ਮੈਨੂੰ ਮੇਰੀ ਕਮਜ਼ੋਰੀ ਦਾ ਪਤਾ ਲੱਗਾ, ਮੈਨੂੰ ਪਤਾ ਲੱਗਾ ਵੀ ਮੇਰੇ ਅੰਦਰ ਪਤਾ ਨਹੀਂ ਕਿੱਦਾਂ ਦੇ ਚੁੱਪ ਚਪੀਤੇ ਆਣ ਵੜਦੇ ਨੇ ਅਵਕਾਰ, ਕਹਿੰਦੇ ਮੈਂ ਦਰਵਾਜੇ ਬੰਦ ਕਰ ਲਏ। ਕਿਹੜੇ ਦਰਵਾਜੇ ਬੰਦ ਕਰ ਲਏ? ਇਹ ਨੌ ਦਰਵਾਜੇ ਬੰਦ ਨਹੀਂ ਕਿਸੇ ਦੇ ਵੀ ਹੁੰਦੇ, ਕਿਸੇ ਦੇ ਵੀ ਬੰਦ ਨਹੀਂ ਹੁੰਦੇ। ਸੋ ਧਿਆਨ ਦੇਣਾ, ਮੂੰਹ ਦਲੀਏ ਦਰਵਾਜਿਆਂ ਦਾ ਮਤਲਬ ਕੀ ਹੈ ਕਿ ਕਬੀਰ ਜੀ ਸਮਝਾਉਣ ਲੱਗੇ, ਕਹਿੰਦੇ ਮੈਂ ਆਪਣੇ ਅੰਦਰੋਂ ਜਿਹੜੇ ਮੇਰੇ ਗਿਆਨ ਇੰਦਰੇ ਇਹਨਾਂ ਵਿਕਾਰਾਂ ਮਗਰ ਲੱਗਦੇ ਸੀ, ਨੌ ਦਰਵਾਜਿਆਂ ਦੇ ਵਿੱਚੋਂ ਵੇਖ ਕੇ ਨਾ ਤੇ ਇਹਦੇ ਮਗਰ ਲੱਗ ਤੁਰਦੇ ਸੀ, ਕਹਿੰਦੇ ਮੈਂ ਉਹ ਦਰਵਾਜੇ ਬੰਦ ਕਰ ਲਏ, ਅੰਦਰੋਂ ਦਰਵਾਜੇ ਬੰਦ ਕਰ ਲਏ। ਕਿਹਦਾ ਮਤਲਬ ਕਿ ਮੇਰੀ ਮੇਰਾ ਮਨ ਬਿੱਤੀ ਜਿਹੜੀ ਸੋਚ ਸੀ ਨਾ, ਇਹਨਾਂ ਨੌ ਦਰਵਾਜਿਆਂ ਦੇ ਅਧੀਨ ਹੋ ਕੇ ਤੇ ਸੰਸਾਰ ਬਾਰੇ ਸੋਚਣ ਲੱਗ ਪੈਂਦੀ ਸੀਗੀ, ਕਹਿੰਦੇ ਫਿਰ ਮੈਂ ਉਹ ਦਰਵਾਜੇ ਬੰਦ ਕਰ ਲਏ। ਹੁਣ ਇਹਨਾਂ ਨੌ ਦਰਵਾਜਿਆਂ ਦੇ ਜ਼ਰੀਏ ਜਿਹੜੇ ਮੇਰੇ ਅੰਦਰ ਵਿਕਾਰ ਆਉਂਦੇ ਸੀ, ਹੁਣ ਮੇਰੇ ਗਿਆਨ ਇੰਦਰੀ ਇਹਨਾਂ ਵਿਕਾਰਾਂ ਮਗਰ ਨਹੀਂ ਲੱਗਦੇ, ਮੈਂ ਦਰਵਾਜੇ ਬੰਦ ਕਰ ਲਏ, ਮੈਂ ਆਪਣੀ ਸੋਚ ਹੀ ਬੰਦ ਕਰ ਲਈ ਹੈ ਸੰਸਾਰ ਬਾਰੇ, ਮੈਂ ਨਹੀਂ ਸੋਚਦਾ। ਮੈਂ ਤਾਂ 24 ਘੰਟੇ ਕੇਵਲ ਤਾਂ ਕੇਵਲ ਜੋ ਗੁਰੂ ਸਾਹਿਬਾਨ ਕਹਿੰਦੇ ਮੈਂ ਤਾਂ ਉਹਦੇ ਬਾਰੇ ਸੋਚਦਾ। ਹੁਣ 24 ਘੰਟੇ ਮੇਰੀ ਮਨਬਿਰਤੀ ਸ਼ਬਦ ਬਾਰੇ ਵਿਚਾਰ ਕਰਦੀ ਹੈ, ਸੰਸਾਰ ਬਾਰੇ ਵਿਚਾਰ ਨਹੀਂ ਕਰਦੀ। ਇਹਨੂੰ ਕਹਿੰਦੇ ਆ ਮੂੰਹ ਦਲੀਏ ਦਰਵਾਜੇ, ਬਾਜੀਏ ਲੈ ਅਨਹਦ ਬਾਜੇ। ਹੁਣ ਧਿਆਨ ਦੇਣਾ, ਬਾਜੀਏ ਲੈ, ਕਹਿੰਦੇ ਮੇਰੇ ਅੰਦਰ ਅਨਹਦ, ਅਨਹਦ ਦਾ ਮਤਲਬ ਕਹਿੰਦਾ ਇੱਕ ਰਸ, ਕਹਿੰਦੇ ਮੇਰੇ ਅੰਦਰ ਇੱਕ ਰਸ, ਗੁਰੂ ਦਾ ਜਿਹੜਾ ਸ਼ਬਦ ਹੈ ਨਾ, ਜਿਹੜਾ ਉਪਦੇਸ਼ ਆ, ਉਹ ਇੱਕ ਰਸ ਵਿੱਚ ਵੱਜਦਾ ਪਿਆ। ਇੱਕ ਰਸ ਦਾ ਮਤਲਬ ਕੀ ਹੈ? ਇੱਕ ਰਸ ਦਾ ਮਤਲਬ ਕੀ ਹੈ? ਆਪ ਜੀ ਧਿਆਨ ਦੇਣਾ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤੇ ਸਾਡੇ ਮਨ ਵਿੱਚ ਕੀ ਆਉਣ ਡਿਆ ਹੁੰਦਾ? ਸੰਸਾਰ ਦੇ ਝੂਠੇ ਧੰਦੇ ਨਾਲ ਦੀ ਨਾਲ, ਫਲਾਣਾ ਕੰਮ ਨਹੀਂ ਬਣਿਆ, ਠਮਕਾਣਾ ਨਹੀਂ ਕੰਮ ਬਣਿਆ, ਹੈਂ, ਸਾਨੂੰ ਤਾਂ ਕੋਈ ਸੁੱਖ ਮਿਲਿਆ ਨਹੀਂ ਅਜੇ ਤੱਕ। ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਜਦੋਂ ਹੁਣ ਗੁਰਬਾਣੀ ਨਾਲ ਜੁੜ ਗਿਆ, ਅੰਦਰੋਂ ਦਰਵਾਜੇ ਬੰਦ ਕਰ ਲਏ, ਗਿਆਨ ਇੰਦਰੇ ਮੇਰੇ ਬੰਦ ਹੋ ਗਏ, ਹੁਣ ਸੰਸਾਰ ਬਾਰੇ ਨਹੀਂ ਸੋਚਦੇ, ਤੇ ਹੁਣ ਕੀ ਹੋਇਆ? ਬਾਜੀ ਵਾਲੇ ਅਨਹਦ ਬਾਜੇ। ਕਹਿੰਦੇ ਫਿਰ ਇਹ ਜਿਹੜਾ ਸ਼ਬਦ ਆ ਇੱਕ ਰਸ, ਕਹਿੰਦਾ ਭਾਵ ਕੇਵਲ ਤਾਂ ਕੇਵਲ ਮੇਰੇ ਅੰਦਰ ਗੁਰਬਾਣੀ ਦਾ ਹੀ ਪ੍ਰਭਾਵ ਆ, ਗੁਰਬਾਣੀ ਨੂੰ ਛੱਡ ਕੇ ਹੁਣ ਸੰਸਾਰੀ ਝੂਠੀਆਂ ਮੰਗਾਂ ਦਾ ਪ੍ਰਭਾਵ ਨਹੀਂ ਰਿਹਾ। ਹੁਣ ਇੱਕ ਰਸ, ਇੱਕ ਰਸ ਦਾ ਮਤਲਬ ਕਹਿੰਦਾ ਇੱਕੇ ਪਾਸੇ ਧਿਆਨ, ਇਹਦਾ ਮਤਲਬ ਕਿ ਮੇਰਾ ਇਕੱਲਾ ਗੁਰਬਾਣੀ ਵੱਲ ਹੀ ਧਿਆਨ ਆ, ਹੁਣ ਮੇਰਾ ਝੂਠੀਆਂ ਮੰਗਾਂ ਵੱਲ ਧਿਆਨ ਨਹੀਂ ਰਿਹਾ, ਠੀਕ ਹੈ। ਉਸ ਅਵਸਥਾ ਚ ਪਹੁੰਚ ਗਿਆ ਜਿਹੜੀ ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜਾ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ, ਇਸ ਅਵਸਥਾ ਚ ਪਹੁੰਚ ਗਿਆ। ਕੌਣੋਂ ਪਹੁੰਚਿਆ? ਜਦੋਂ ਦਰਵਾਜ਼ੇ ਬੰਦ ਕਰ ਲਏ। ਇਹਦਾ ਮਤਲਬ ਜਦੋਂ ਆਪਣੀ ਮਨ ਬਿਰਤੀ ਸੰਸਾਰ ਦੇ ਧੰਦਿਆਂ ਨਾਲੋਂ ਤੋੜ ਲਈ, ਬੰਦ ਕਰ ਲਏ ਦਰਵਾਜ਼ੇ, ਉਸ ਬਾਰੇ ਸੋਚਦਾ ਹੀ ਨਹੀਂ ਹੁਣ। ਕੀ ਕਹਿੰਦਾ? ਕਹਿੰਦਾ ਛੱਡੋ ਸੰਸਾਰ ਤੇ, ਜੋ ਹੋ ਰਿਹਾ ਹੋਈ ਜਾਣ ਦਿਓ, ਕੋਈ ਮਤਲਬ ਨਹੀਂ। ਇਹ ਗੱਲ ਸੱਚ ਜੇ ਜਦੋਂ ਅਸੀਂ ਗੁਰਬਾਣੀ ਪੜ੍ਹਨੀ ਹੈ ਨਾ, ਜਦੋਂ ਅਸੀਂ ਗੁਰਬਾਣੀ ਪੜ੍ਹਨੀ ਹੈ, ਸਾਡੀ ਮਨ ਬਿਰਤੀ ਕਿੱਥੇ ਟਿੱਕੀ ਹੁੰਦੀ ਹੈ? ਅਸੀਂ ਪੜ੍ਹਨ ਗੁਰਬਾਣੀ ਡੇ ਹੁੰਦੇ ਹਾਂ ਤੇ ਖੁਬਾਂ ਅਸੀਂ ਸੰਸਾਰ ਚ ਹੁੰਦੇ ਹਾਂ। ਠੀਕ ਹੈ, ਕਦੀ ਵੇਖਿਓ ਬੜੇ ਸੱਜਣ ਆਪ ਜੀ ਨੂੰ ਕਹਿਣਗੇ ਵੀ ਸਾਨੂੰ ਨੀ ਸਮਝ ਆਉਂਦੀ ਗੁਰਬਾਣੀ ਦੀ। ਉਹ ਸਮਝ ਆਉਂਦੀ ਆ, ਇੱਡੀ ਕੋਈ ਗੱਲ ਨਹੀਂ। ਸਮਝ ਆਊਗੀ ਤਾਂ ਜਦੋਂ ਤੂੰ ਗੁਰਬਾਣੀ ਦੇ ਹੀ ਲੜ ਲੱਗਾ ਹੋਏਗਾ, ਮਨ ਚ ਸੁੱਖ ਹੋਏਗਾ, ਸੁੱਖ ਦਾ ਭਾਵ ਟਿਕਾ ਹੋਏਗਾ। ਜਿੰਨਾ ਚਿਰ ਮਨ ਟਿਕੇਗਾ ਹੀ ਨਹੀਂ, ਤੇ ਭਾਈ ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜ੍ਹੀ ਜਾ, ਫਿਰ ਤੇਰੇ ਤੇ ਪੰਕਤੀ ਲਾਗੂ ਹੋ ਜਾਣੀ ਹੈ, ਪੜ ਪੜ ਗੱਡੀ ਦੁੱਧੀ, ਫਿਰ ਤੂੰ ਪੰਡਾ ਬਣੀਗਾ, ਜਿੰਨੀਆਂ ਮਰਜ਼ੀ ਪੰਡਾ ਬਣੀਗਾ, ਲੱਗਾ ਰਹੋ। ਮਤਲਬ ਹਰ ਇੱਕ ਚੀਜ਼ ਦਾ ਇੱਕ ਲੇਵਲ ਆ, ਹਰ ਇੱਕ ਚੀਜ਼ ਦੀ ਇੱਕ ਮਨ ਬਿਰਤੀ ਹੈ। ਤੇ ਗੁਰੂ ਜੀ ਕੀ ਸਮਝਾਉਣ ਲੱਗੇ ਆਪ ਜੀ ਨੂੰ? ਕਹਿਣ ਲੱਗੇ ਬਈ ਏਦਾਂ ਕਰ, ਕਹਿੰਦਾ ਕਬੀਰ ਸੰਗਤ ਸਾਧਕੀ, ਕਬੀਰ ਸੰਗਤ ਸਾਧਕੀ ਦਿਨ ਦਿਨ ਦੂਣਾ ਹੇਤ। ਧਿਆਨ ਦਿਓ, ਕਬੀਰ ਸੰਗਤ ਸਾਧਕੀ ਦਿਨ ਦਿਨ ਦੂਣਾ ਹੇਤ। ਵਿਚਾਰ ਕਰਨਾ, ਹੇਦਾ ਪਾਉਂਦਾ ਪਿਆਰ। ਕਬੀਰ ਜੀ ਕਹਿਣ ਲੱਗੇ ਸੰਗਤ ਸਾਧਕੀ, ਕਹਿੰਦੇ ਸਤਿਗੁਰੂ ਦੀ ਸੰਗਤ, ਮਹਾਂਪੁਰਖਾਂ ਦੀ ਸੰਗਤ, ਗੁਰੂ ਦੀ ਸੰਗਤ ਜਿਹੜੀ ਹੈ ਨਾ, ਜੇ ਤੂੰ ਲਗਾਤਾਰ ਕਰਦਾ ਆ ਤੇ ਕੀ ਹੋਏਗਾ? ਦਿਨ ਦਿਨ ਦੂਣਾ ਹੇਤ। ਕਹਿੰਦਾ ਦਿਨੋ ਦਿਨ, ਦਿਨੋ ਦਿਨ ਤੇਰਾ ਗੁਰੂ ਦੇ ਚਰਨਾਂ ਨਾਲ ਪਿਆਰ ਵੱਧਦਾ ਜਾਏਗਾ ਜੇ ਸੰਗਤ ਕਰਦਾ ਤਾਂ। ਠੀਕ ਹੈ ਨੀ? ਹੁਣ ਦੇਖੋ ਆਪਾਂ ਵੇਖਣ ਨੂੰ ਤੇ ਕੋਈ ਸਾਨੂੰ ਬੰਦਾ ਪੁੱਛੇ ਵੀ ਤੂੰ ਸੰਗਤ ਕਰਦਾ ਗੁਰੂ ਦੀ, ਤੇ ਆਪਾਂ ਕੀ ਕਹਿੰਦੇ ਹਾਂ ਵੀ ਲਓ ਜੀ ਮੈਂ ਗੁਰੂ ਘਰ ਜਾਂਦਾ ਯਾਰ, ਮੈਂ ਪਾਠ ਕਰਦਾ, ਮੈਂ ਗੁਰੂ ਦੀ ਸੰਗਤ ਕਰਦਾ। ਪਰ ਵਿਚਾਰ ਵਾਲੀ ਗੱਲ ਤੇ ਉਦੋਂ ਬਣਨੀ ਹੈ ਕਿ ਜੇ ਮੈਂ ਗੁਰੂ ਦੀ ਸੰਗਤ ਕਰਦਾ ਆ ਤੇ ਸੰਗਤ ਦਾ ਮਤਲਬ ਕੀ ਹੈ? ਕਿ ਜਿਹਦੀ ਮੈਂ ਸੰਗਤ ਕਰਦਾ ਮੇਰਾ ਸੁਭਾਅ ਉਹਦੇ ਵਰਗਾ ਹੋ ਗਿਆ, ਫਿਰ ਸੰਗਤ ਆ। ਬਈ ਆਪ ਜੀ ਨੂੰ ਯਾਦ ਹੋਏਗਾ, ਆਪ ਜੀ ਨੂੰ ਪਹਿਲਾਂ ਵੀ ਸਮਝਾਇਆ ਸੀ ਇੱਕ ਵਾਰੀ ਵੀ ਸੰਗਤ ਕਹਿੰਦੇ ਕਿਹਨੂੰ ਆ, ਸੰਗਤ ਦਾ ਮਤਲਬ ਕੀ ਹੈ? ਇੱਕ ਗੁਰਸਿੱਖ ਪਿਆਰਾ, ਉਹਦਾ ਬੇਟਾ ਸ਼ਰਾਬੀਆਂ ਚ ਬਹਿ ਗਿਆ ਜਾ ਕੇ, ਜਦੋਂ ਸ਼ਰਾਬੀਆਂ ਚ ਜਾ ਕੇ ਬਹਿ ਗਿਆ ਨਾ, ਤੇ ਕਿਸੇ ਨੇ ਆ ਕੇ ਦੱਸਿਆ ਸਿੰਘ ਨੂੰ, ਭਾਈ ਸਾਹਿਬ ਤੁਹਾਡਾ ਮੁੰਡਾ ਨਾ ਸ਼ਰਾਬੀਆਂ ਦੀ ਸੰਗਤ ਕਰਨ ਲੱਗ ਪਿਆ। ਉਹ ਪਤਾ ਹੀ ਗਿਆ ਵਿਚਾਰਾ ਵੀ ਯਾਰ ਤੇ ਬੜਾ ਮਾੜਾ ਕੰਮ ਹੋ ਗਿਆ, ਮੇਰਾ ਮੁੰਡਾ ਸ਼ਰਾਬੀਆਂ ਦੀ ਸੰਗਤ ਕਰਨ ਲੱਗ ਪਿਆ। ਕਹਿੰਦਾ ਹਾਂਜੀ। ਭੱਜ ਕੇ ਗਿਆ ਤੇ ਵਾਕਈ ਦੇਖਿਆ ਸ਼ਰਾਬੀਆਂ ਦੀ ਸੰਗਤ ਚ ਬੈਠਾ ਸੀ। ਉਹਨੇ ਆਪਣੇ ਮੁੰਡੇ ਨੂੰ ਆਵਾਜ਼ ਮਾਰੀ, ਕਹਿਣ ਲੱਗਾ ਉਹ ਪੁੱਤਰਾ ਆ ਕੀ ਕੀਤਾ ਜੀ? ਉਹ ਸ਼ਰਾਬੀ ਸੰਗਤ ਕਰਨ ਲੱਗ ਪਿਆ। ਮੁੰਡਾ ਨੱਠਿਆ ਆਇਆ, ਨੱਠਿਆ ਆ ਕੇ ਆਪਣੇ ਪਿਤਾ ਜੀ ਜੱਫੀ ਪਾ ਕੇ ਕੀ ਕਹਿੰਦਾ? ਕਹਿੰਦਾ ਪਿਤਾ ਜੀ ਮੈਂ ਸ਼ਰਾਬੀਆਂ ਦੀ ਸੰਗਤ ਵਿੱਚ ਬੈਠਾ ਆ, ਪਰ ਮੈਂ ਸ਼ਰਾਬੀਆਂ ਦੀ ਸੰਗਤ ਨਹੀਂ ਕੀਤੀ। ਕਹਿੰਦੇ ਕੀ ਕਿਹਾ? ਕਹਿੰਦਾ ਪਿਤਾ ਜੀ ਮੈਂ ਸ਼ਰਾਬੀਆਂ ਦੀ ਸੰਗਤ ਵਿੱਚ ਬੈਠਾ, ਪਰ ਮੈਂ ਸ਼ਰਾਬੀਆਂ ਦੀ ਸੰਗਤ ਨਹੀਂ ਕੀਤੀ। ਕਹਿੰਦਾ ਮਤਲਬ? ਕਹਿੰਦੇ ਉਹ ਸਾਰੇ ਪੀਂਦੇ ਨੇ ਪਰ ਮੈਂ ਨਹੀਂ ਪੀਤੀ। ਸੱਚ ਸੰਗਤ ਨਹੀਂ ਨਾ ਹੋਈ? ਪਿਤਾ ਜੀ ਜੱਫੀ ਪਾ ਕੇ ਕਹਿੰਦੇ ਸ਼ਾਬਾਸ਼ ਪੁੱਤਰਾ, ਮੈਨੂੰ ਇਹੀ ਉਮੀਦ ਸੀ ਵੀ ਮੇਰੀ ਔਲਾਦ ਇੱਦਾਂ ਦੀ ਨਹੀਂ ਹੋ ਸਕਦੀ। ਠੀਕ ਆ। ਕਹਿੰਦਾ ਬੜਿਆਂ ਨੇ ਮੈਨੂੰ ਜਾ ਕੇ ਕਿਹਾ ਵੀ ਜਾ ਕੇ ਦੇਖ ਲਓ ਸੰਗਤ ਕਰਨ ਡਿਆ ਜੀ, ਪਰ ਮੈਨੂੰ ਬੜਾ ਦੁੱਖ ਹੋਇਆ, ਪਰ ਹੁਣ ਮੈਨੂੰ ਖੁਸ਼ੀ ਬੜੀ ਹੋਈ ਵੀ ਮੇਰਾ ਪੁੱਤ ਸ਼ਰਾਬੀਆਂ ਸੰਗਤ ਵਿੱਚ ਬੈਠਾ ਪਰ ਸੰਗਤ ਨਹੀਂ ਕੀਤੀ। ਧਿਆਨ ਦਿਓ, ਸੰਗਤ ਕਰਨਾ ਕੀ ਹੈ? ਜਿਹਨਾਂ ਕੋਲ ਬੈਠਾ ਸੀ ਉਹਨਾਂ ਵਰਗਾ ਬਣ ਗਿਆ, ਸ਼ਰਾਬ ਪੀਣ ਡਿਆ ਸੀ ਉਹ ਵੀ ਪੀਣ ਲੱਗ ਪੈਂਦਾ, ਸੰਗਤ ਹੋ ਗਈ ਸੀ। ਠੀਕ ਹੈ। ਇੱਦਾਂ ਹੀ ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸੰਗਤ ਵਿੱਚ ਬਹਿੰਦੇ ਹਾਂ, ਪਰ ਅਸੀਂ ਅਜੇ ਸੰਗਤ ਨਹੀਂ ਕੀਤੀ। ਸੰਗਤ ਉਦਣ ਹੋਵੇਗੀ ਜਿਹੜੀ ਗੁਰੂ ਸਾਹਿਬਾਨ ਸਾਨੂੰ ਕਹਿੰਦੇ ਆ ਨਾ। ਗੁਰੂ ਸਾਹਿਬਾਨ ਕਹਿੰਦਾ ਵੀ ਮੈਂ ਸ਼ਬਦ ਦੀ ਦਾਤ ਜਿਹੜੀ ਆ ਤੈਨੂੰ ਦੇਣ ਡਿਆ, ਨਾਮ ਸਿਮਰਨ ਮੈਂ ਕੀਤਾ। ਜਿੱਦਣ ਤੁਸੀਂ ਵੀ ਨਾਮ ਸਿਮਰਨ ਕਰਨ ਲੱਗ ਪਓਗੇ, ਉਦਣ ਸਮਝ ਲਓ ਤੁਸੀਂ ਗੁਰੂ ਦੀ ਸੰਗਤ ਕਰਨ ਲੱਗ ਪਏ ਹੋ। ਜਿੰਨਾ ਚਿਰ ਤੁਸੀਂ ਨਾਮ ਸਿਮਰਨ ਨਹੀਂ ਕਰਦੇ, ਤੁਹਾਡੀ ਸੁੱਤ ਸ਼ਬਦ ਨਾਲ ਨਹੀਂ ਜੁੜਦੀ, ਉਹਨਾਂ ਚਿਰ ਤੁਸੀਂ ਅਜੇ ਸੰਗਤ ਨਹੀਂ ਕਰਦੇ ਪਏ। ਅਜੇ ਸੰਗਤ ਵਿੱਚ ਬੈਠੇ ਹੋ ਪਰ ਅਜੇ ਸੰਗਤ ਨਹੀਂ ਕੀਤੀ। ਕਿਉਂ? ਕਿਉਂਕਿ ਕਲਯੁਗ ਦੇ ਅੰਦਰ ਮਹਾਨਤਾ ਕਿਹਦੀ ਆ? ਇਸ ਯੁੱਗ ਮੇ ਸੋਭਾ ਨਾਮ ਕੀ, ਬਿਨ ਨਾਵੇ ਸੋਭ ਨਾ ਹੋਏ। ਕਹਿੰਦੇ ਬਈ ਕਲਯੁਗ ਦਾ ਸਮਾਂ ਇਹ ਨਾਮ ਦੀ ਵਿਡਾਈ ਆ ਬਈ, ਤੇ ਬਿਨਾਂ ਨਾਮ ਤੋਂ ਇੱਥੇ ਕਿਸੇ ਦੀ ਸ਼ੋਭਾ ਨਹੀਂ ਹੋਣੀ। ਇਹਦਾ ਮਤਲਬ ਸੰਗਤ ਉਦਣ ਹੋਵੇਗੀ ਜਿੱਦਣ ਤੁਹਾਡੀ ਮਨ ਬਿਰਤੀ ਸ਼ਬਦ ਨਾਲ ਜੁੜ ਗਈ। ਸ਼ਰਾਬੀਆਂ 'ਚ ਬੈਠਾ ਸ਼ਰਾਬ ਪੀਣ ਲੱਗ ਪਿਆ, ਸੰਗਤ ਹੋ ਗਈ। ਤੁਸੀਂ ਗੁਰੂ ਗ੍ਰੰਥ ਸਾਹਿਬ ਚੰਨਾਂ 'ਚ ਬੈਠੇ ਹੋ, ਤੁਹਾਡੀ ਸੁਰਤ ਵਿੱਚ ਸ਼ਬਦ ਦੀ ਅਵਸਥਾ ਬਣ ਗਈ, ਸੁਰਤ ਸ਼ਬਦ ਦਾ ਮਿਲਾਪ ਹੋ ਗਿਆ, ਤੁਸੀਂ ਗੁਰੂ ਦੀ ਸੰਗਤ ਕਰ ਲਈ। ਮਤਲਬ ਹਰ ਇੱਕ ਚੀਜ਼ ਦੀ ਵਿਚਾਰ ਲੈ ਕੇ ਚੱਲੋ। ਠੀਕ ਹੈ ਨੀ? ਇੱਥੇ ਫਿਰ ਉਹੀ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ ਨੇ, ਕਹਿੰਦੇ ਕਬੀਰ ਸੰਗਤ ਸਾਧਕੀ ਦਿਨ ਦਿਨ ਦੂਣਾ ਹੇਤ। ਕਹਿੰਦੇ ਜਿਹੜਾ ਪੁਰਾਣੀ ਸਤਿਗੁਰੂ ਦੀ ਸੰਗਤ ਕਰਦਾ ਉਹਦੀ ਨਿਸ਼ਾਨੀ ਹੈ ਕਿ ਸੰਗਤ ਕਰਨ ਦੇ ਨਾਲ ਦਿਨੋ ਦਿਨ ਉਹਦਾ ਪਿਆਰ ਜਿਹੜਾ ਨਾ ਵੱਧਦਾ ਜਾਂਦਾ। ਪਿਆਰ ਕਿਉਂ ਵੱਧਦਾ ਜਾਂਦਾ? ਕਿਉਂਕਿ ਉਹਨੂੰ ਸੰਗਤ ਕਰਨ ਦੇ ਨਾਲ ਉਹਨੂੰ ਗੁਰਬਾਣੀ ਦੀ ਸਮਝ ਆਉਣ ਲੱਗ ਪਈ। ਜਿਵੇਂ ਸਮਝ ਆਉਣ ਲੱਗ ਪਈ ਉਹਦਾ ਪਿਆਰ ਵੱਧਦਾ ਗਿਆ, ਤੇ ਪਿਆਰ ਵੱਧਣ ਨਾਲ ਕੀ ਆਇਆ? ਉਹਦਾ ਸੁਭਾਅ ਗੁਰੂ ਵਰਗਾ ਬਣਦਾ ਗਿਆ, ਸੁਭਾਅ ਹੀ ਗੁਰੂ ਵਰਗਾ ਬਣ ਗਿਆ। ਕਿੱਦਾਂ ਦਾ ਸੁਭਾਅ ਬਣ ਗਿਆ? ਘਰ 'ਚ ਕੋਈ ਦੁੱਖ ਮੁਸੀਬਤ ਆ ਗਈ, ਬੈਠਾ ਤੇ ਕਿਸੇ ਨੇ ਆ ਕੇ ਅਫਸੋਸ ਕੀਤਾ, ਕਹਿੰਦਾ ਭਾਈ ਸਾਹਿਬ ਬੜੇ ਦੁੱਖ ਦੀ ਗੱਲ ਹੈ ਵੀ ਤੁਹਾਡੇ ਘਰ ਇੱਦਾਂ ਦਾ ਅੱਜ ਮੁਸੀਬਤ ਆ ਗਈ। ਤੱਕੂ ਹੱਸ ਕੇ ਕੀ ਕਹਿੰਦਾ? ਕਹਿੰਦਾ ਭਾਈ ਸਾਹਿਬ ਇਹ 'ਚ ਅਫਸੋਸ ਕਰਨ ਵਾਲੀ ਦੱਸੋ ਕਿਹੜੀ ਗੱਲ ਹੋਈ? ਕਹਿੰਦਾ ਕਿਉਂ? ਕਹਿੰਦਾ ਜੀ ਮੈਂ ਇਹਨੂੰ ਆਪ ਨੂੰ ਨਹੀਂ ਸੀ ਪਹਿਲਾਂ ਪਤਾ, ਮੈਂ ਗੁਰਬਾਣੀ 'ਚ ਪੜ੍ਹਿਆ ਤੇ ਗੁਰੂ ਜੀ ਕਹਿਣ ਲੱਗੇ ਮਨ ਮੂਰਖ ਆਹੇ ਬਿਲ ਲਾਈਏ ਪੂਰਬ ਲਿਖੇਗਾ ਲਿਖਿਆ ਪਾਈਏ, ਪਿਛਲੇ ਜਨਮਾਂ ਦਾ ਕੋਈ ਕਰਮ ਹੋਣਾ ਆ, ਉਹ ਦੁੱਖ ਬਣ ਕੇ ਆ ਗਿਆ ਤੇ 'ਚ ਗੁੱਸੇ ਵਾਲੀ ਗੱਲ ਹੀ ਕੋਈ ਨੀ, ਦੱਸੋ ਅਫਸੋਸ ਵਾਲੀ ਤਾਂ ਗੱਲ ਹੀ ਕੋਈ ਨੀ, ਹੈਨਾ। ਹੁਣ ਦੇਖੋ ਬਾਣੀ 'ਚ ਸਮਝਾਇਆ, ਇੱਕ ਜਗ੍ਹਾ ਤੇ ਗੁਰੂ ਜੀ ਕਹਿਣ ਲੱਗੇ ਅਵਰ ਮੂਵੇ ਕਿਆ ਸੋਗ ਕਰੀਜੇ ਤਉ ਕੀਜੇ ਜੋ ਆਪਣ ਜੀਜੇ, ਹੈਨਾ। ਹੁਣ ਆਪਾਂ ਕੀ ਕਰਨ ਰਹੇ ਹਾਂ? ਆਪਾਂ ਰੋਣ ਰਹੇ, ਸਾਨੂੰ ਬੜਾ ਦੁੱਖ ਲੱਗਾ ਵੀ ਫਲਾਣਾ ਸੋ ਮਰ ਗਿਆ, ਤੇ ਗੁਰੂ ਸਾਨੂੰ ਕੀ ਕਹਿਣ ਡੇ? ਕਹਿੰਦੇ ਕਿਸੇ ਦੇ ਮਰੇ ਦਾ ਸੋਗ ਕੀ ਕਰਦਾ, ਜੇ ਤੂੰ ਜਿੰਦਾ ਰਹਿਣਾ ਤਾਂ ਸੋਗ ਕਰ। ਪਰ ਆਪਾਂ ਸੰਗਤ ਗੁਰੂ ਦੀ ਨਹੀਂ ਕੀਤੀ, ਜੇ ਕੀਤੀ ਹੁੰਦੀ ਤੇ ਸਾਡਾ ਸੁਭਾਅ ਇੱਦਾਂ ਦਾ ਹੋਣਾ ਚਾਹੀਦਾ ਸੀ। ਅਸੀਂ ਕੀ ਕਹਿਣਾ ਸੀ ਜਾ ਕੇ ਵੀ ਭਾਈ ਸਾਹਿਬ ਜਿੰਨੀ ਲਿਖੀ ਸੀ ਭੋਗ ਗਿਆ ਤਾਂ ਚਲਾ ਗਿਆ, ਕੀ ਕਰ ਸਕਦੇ, ਜ਼ੋਰ ਤਾਂ ਕਿਸੇ ਦਾ ਨਹੀਂ ਹੈਗਾ। ਠੀਕ ਹੈ, ਰੋਸ ਨਾ ਕੀਜੇ ਅੰਮ੍ਰਿਤ ਪੀਜੇ ਰਹਿਣ ਨਹੀਂ ਸੰਸਾਰੇ। ਦੇਖੋ ਗੁਰੂ ਜੀ ਨੇ ਕੀ ਕਿਹਾ, ਕਹਿੰਦੇ ਰੋਸ ਨਾ ਕੀਜੇ ਅੰਮ੍ਰਿਤ ਪੀਜੇ, ਕਹਿੰਦੇ ਰੋਸ ਨਾ ਕਰਿਆ ਕਰ, ਗਿਲਾ ਨਾ ਕਰਿਆ ਕਰ ਪਰਮਾਤਮਾ ਨਾਲ, ਗੁੱਸਾ ਨਾ ਕਰਿਆ ਕਰ। ਆਂਦਾ ਜਿੰਨਾ ਚਿਰ ਗੁੱਸਾ ਕਰੇਗਾ ਗਿਲਾ ਕਰੇਗਾ, ਮੇਰਾ ਆਹ ਕੰਮ ਨਹੀਂ ਕੀਤਾ ਮੇਰਾ ਉਹ ਨਹੀਂ ਕੀਤਾ, ਉਹਨਾਂ ਚਿਰ ਤੇਰੇ ਕੋ ਸਿਮਰਨ ਨਹੀਂ ਆਉਣਾ। ਰੋਸ ਨਾ ਕੀਜੇ ਅੰਮ੍ਰਿਤ ਪੀਜੇ, ਅੰਮ੍ਰਿਤ ਕੀ ਚੀਜ਼ ਹੈ? ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰ ਹੈ ਸੋ ਜੀਵੈ, ਹੈਨਾ। ਕਹਿੰਦੇ ਰੋਸ ਨਾ ਕੀਜੇ ਅੰਮ੍ਰਿਤ ਪੀਜੇ, ਕਹਿੰਦੇ ਗੁੱਸਾ ਨਾ ਕਰਿਆ ਕਰ ਗਿਲਾ ਨਾ ਕਰਿਆ ਕਰ ਤੇ ਨਾਮ ਸਿਮਰਨ ਕਰਿਆ ਕਰ, ਰਹਿਣ ਨਹੀਂ ਸੰਸਾਰੇ। ਕਹਿੰਦਾ ਇਸ ਸੰਸਾਰ ਦੇ ਉੱਤੇ ਕਿਸੇ ਨੇ ਨਹੀਂ ਰਹਿਣਾ ਤੇ ਗੁੱਸਾ ਕਾਹਦਾ ਕਰਨ ਰਿਹਾ, ਕਾਹਦਾ ਗਿਲਾ ਕਰਨ ਰਿਹਾ? ਠੀਕ ਹੈ ਬਈ, ਕਦੀ ਵੀ ਮਨ ਬਿਰਤੀ ਬਣਾਓ ਐਵੇਂ ਨਾ। ਆਪਾਂ ਦੇਖੋ ਕਦੀ ਵੀ ਗੁੱਸਾ ਕਰਾਂਗੇ ਨਾ ਜੇ ਕਿਸੇ ਨਾਲ ਕੰਪੈਰੀਜ਼ਨ ਕਰਕੇ ਕਰਾਂਗੇ ਵੀ ਫਲਾਣੇ ਕੋਲ ਆਇਆ ਮੇਰੇ ਕੋਲ ਆ ਹੈ ਨਹੀਂ, ਸਾਡੇ ਕੋਲ ਕਿਉਂ ਨਹੀਂ ਹੈਗਾ, ਗੁੱਸਾ ਆ ਜਾਂਦਾ ਹੈ ਨਾ। ਫਲਾਣੇ ਸੋ ਕੋ ਦੇਖ ਤੂੰ ਕਿੱਡੀਆਂ ਰੌਣਕਾਂ ਲੱਗੀਆਂ ਪਈਆਂ, ਉਹਦੇ ਕੋਲ ਦੇਖੀ ਹਾਲ ਹੀ ਹੈ, ਸਾਡੇ ਕੋਲ ਕੁਛ ਨਹੀਂ ਹੈਗਾ। ਇਹ ਚੀਜ਼ ਨੂੰ ਵੇਖ ਕੇ ਤੇ ਜਦੋਂ ਤੋਂ ਤੁਹਾਡੇ ਮਨ 'ਚ ਆ ਗਿਆ ਵੀ ਉਹਦੇ ਭਾਗ ਉਹਦੇ ਨਾਲ ਤੇ ਮੇਰੇ ਭਾਗ ਮੇਰੇ ਨਾਲ ਜਾਓ, ਕਦੇ ਗੁੱਸਾ ਹੀ ਨਹੀਂ ਆਊਗਾ, ਕਦੀ ਤੁਹਾਨੂੰ ਗਿਲਾ ਨਹੀਂ ਆਊਗਾ, ਕਦੀ ਤੁਹਾਨੂੰ ਗੁਰਬਾਣੀ ਪੜ੍ਹਦਿਆਂ ਤੁਹਾਡੀ ਮਨ ਬਿਰਤੀ ਕਿਤੇ ਦੂਜੇ ਪਾਸੇ ਜਾਊਗੀ ਨਹੀਂ। ਜਦੋਂ ਤੁਸੀਂ ਮਨ 'ਚ ਧਾਰ ਲਓਗੇ ਭਈ ਜੋ ਤੁਸੀਂ ਭਾਵੇ ਨਾਨਕਾ ਸਹੀ ਗੱਲ ਚੰਗੀ, ਉਹਦੇ ਭਾਗਾਂ 'ਚ ਉਹਨੂੰ ਮਿਲ ਗਿਆ, ਮੇਰੇ ਭਾਗਾਂ ਦਾ ਮੈਨੂੰ ਮਿਲ ਰਿਹਾ, ਹੈ ਨਾ। ਜਦੋਂ ਤੁਸੀਂ ਦੂਜੇ ਵੱਲ ਵੇਖਦੇ ਹੋ ਨਾ ਵੀ ਨਹੀਂ ਯਾਰ ਇਹਦੇ ਕੋਲ ਸੁੱਖ ਬੜੇ ਨੇ, ਉਦੋਂ ਤੁਹਾਨੂੰ ਗੁਰਬਾਣੀ ਦੀ ਸੋਝੀ ਖਤਮ ਹੋ ਜਾਂਦੀ ਹੈ, ਤੁਹਾਡੀ ਮਨ ਬਿਰਤੀ ਬਲੌਕ ਹੋ ਜਾਂਦੀ ਹੈ। ਕਹਿੰਦੇ ਹੋ ਜਦੋਂ ਤੁਸੀਂ ਸੰਸਾਰ ਬਾਰੇ ਸੋਚਣ ਲੱਗ ਪੈਂਦੇ ਹੋ ਨਾ, ਜਦੋਂ ਤੁਸੀਂ ਕਿਸੇ ਦੇ ਨਾਲ ਆਪਣੇ ਆਪ ਨੂੰ ਕੰਪੈਰੀਜ਼ਨ ਕਰਨ ਲੱਗ ਪੈਂਦੇ, ਤੁਹਾਡੀ ਮਨ ਬਿਰਤੀ ਬਲੌਕ ਹੋ ਜਾਂਦੀ, ਤੁਹਾਨੂੰ ਗੁਰਬਾਣੀ ਦੀ ਸਮਝ ਨਹੀਂ ਲੱਗਣੀ, ਉਸੇ ਵੇਲੇ ਬੰਦ ਹੋ ਜਾਣਾ। ਤੇ ਜਿੱਥੇ ਤੁਸੀਂ ਕਹੋਗੇ ਨਾ ਵੀ ਦੇਖ ਬਈ ਹਰ ਕੇ ਦੇ ਆਪੋ ਆਪਣੇ ਕਰਮ ਨੇ ਕਿੱਦਾਂ ਦਾ ਕਿਸੇ ਨੂੰ ਕੀ ਮਿਲ ਰਿਹਾ, ਇਹ ਰੱਬ ਦੀ ਖੇਡ ਹੈ ਜੋ ਭਾਗਾਂ 'ਚ ਲਿਖਿਆ ਮਿਲ ਰਿਹਾ, ਜਾਓ ਤੁਸੀਂ ਫਿਰ ਗੁਰਬਾਣੀ ਪੜ੍ਹੀ ਜਾਓ, ਤੁਹਾਨੂੰ ਆਪਣੇ ਆਪ ਹੀ ਸਮਝ ਲੱਗੀ ਜਾਊਗੀ, ਆਪਣੇ ਆਪ ਹੀ ਤੁਸੀਂ ਹੈਰਾਨ ਹੋਵੋਗੇ ਵੀ ਕਮਾਲ ਲਈ ਯਾਰ ਅੱਗੇ ਗੁਰਬਾਣੀ ਸਮਝ ਲੱਗਦੀ ਨਹੀਂ ਸੀ, ਹੁਣ ਆਪੇ ਅੰਦਰੋਂ ਹੀ ਅੰਦਰੋਂ ਵਿਚਾਰ ਤੁਰ ਪੈਂਦੀ ਹੈ ਵੀ ਨਹੀਂ ਇਹਦਾ ਮਤਲਬ ਆਹ ਨਹੀਂ ਇਹਦਾ ਮਤਲਬ ਆਹ ਹੋਣਾ, ਆਪੇ ਤੁਰ ਪੈਂਦਾ ਜੇ ਆਪਣੇ ਆਪ ਹੀ। ਇਹ ਸਿਰਫ ਮਨ ਬਿਰਤੀ ਬਣਦੀ ਉਦੋਂ ਹੀ ਹੈ ਜਦੋਂ ਸਾਡਾ ਗੁਰੂ ਚੰਨਾ ਨਾਲ ਪਿਆਰ ਪੈ ਜਾਂਦਾ, ਜਿਵੇਂ ਗੁਰੂ ਜੀ ਕਹਿੰਦੇ ਕਬੀਰ ਸੰਗਤ ਸਾਧਗੀ ਦਿਨ ਦਿਨ ਦੂਣਾ ਹੇਤ ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸਿਹਤ। ਸਾਕਤ ਕਾਰੀ ਕਾਂਬਰੀ, ਕਹਿੰਦੇ ਸਾਕਤ ਸਾਕਤ ਕੌਣ ਆ? ਮਨ ਮਤੀਆ, ਜਿਹੜਾ ਗੁਰੂ ਦਾ ਕਹਿਣਾ ਨਹੀਂ ਮੰਨਦਾ ਉਹ ਸਾਕਤ ਹੈ। ਠੀਕ ਹੈ, ਗੁਰੂ ਜੀ ਕਹਿੰਦੇ ਸਾਕਤ ਕਾਰੀ ਕਾਂਬਰੀ, ਕਹਿੰਦੇ ਜਿਹੜਾ ਸਾਕਤ ਹੈ ਉਹ ਕਾਲੀ ਕੰਬਲੀ ਵਰਗਾ, ਕਾਲੀ ਕੰਬਲੀ ਤੇ ਸਾਕਤ ਇੱਕ ਚੀਜ਼ ਆ, ਜਿਹੜਾ ਗੁਰੂ ਜੀ ਦਾ ਕਹਿਣਾ ਨਹੀਂ ਮੰਨਦਾ ਤੇ ਕੰਬਲ ਇੱਕ ਚੀਜ਼ ਆ, ਦੋਨੋਂ ਇੱਕੋ ਜਿਹੇ। ਕਾਲੀ ਕੰਬਰੀ ਕਹਿੰਦਾ ਧੋਏ ਹੋਏ ਨਾ ਸਿਹਤ, ਸਿਹਤ ਦਾ ਭਾਵ ਚਿੱਟਾ ਸਫੇਦ। ਠੀਕ ਆ, ਕੀ ਕਹਿਣ ਲੱਗੇ? ਕਹਿੰਦੇ ਵੀ ਜਿਹੜਾ ਕੰਬਲ ਆ ਨਾ, ਜਿੰਨਾ ਮਰਜ਼ੀ ਧੋਲੀਏ ਜਿਹੜੇ ਮਰਜ਼ੀ ਸਾਬਣ ਲਾ ਲਈਏ ਕਦੀ ਸਫੇਦ ਨਹੀਂ ਹੋ ਸਕਦਾ। ਤੇ ਕਹਿਣ ਲੱਗੇ ਜਿਹੜਾ ਸਾਕਤ ਆ ਜਿਹਦੀ ਮਨ ਬਿਰਤੀ ਗੁਰੂ ਚੰਨਾਂ ਨਾਲ ਨਹੀਂ ਜੁੜਦੀ ਨਾ, ਕਹਿੰਦੇ ਉਹਨੂੰ ਜਿੰਨਾ ਮਰਜ਼ੀ ਸਿਖਾ ਲਈ ਉਹ ਕਦੀ ਵੀ ਅੰਦਰੋਂ ਧੁੱਪ ਨਹੀਂ ਸਕਦਾ, ਕਿਉਂਕਿ ਉਹਦੀ ਮਨ ਬਿਰਤੀ ਏਦਾਂ ਦੀ, ਉਹਦੇ ਅੰਦਰ ਸੋਚ ਹੀ ਏਦਾਂ ਦੀ ਬਹਿ ਗਈ ਹੈ, ਉਹ ਸੰਸਾਰ ਦੀਆਂ ਗੱਲਾਂ ਸੋਚੀ ਤੁਰੀ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਕਹਿੰਦੇ ਫਿਰ ਉਹਨੂੰ ਜਿੰਨਾ ਮਰਜ਼ੀ ਤੁਸੀਂ ਗੁਰੂ ਘਰ ਲਿਆ ਕੇ ਬਿਠਾ ਲਓ, ਉਹ ਤੇ ਕੋਈ ਫਰਕ ਨਹੀਂ ਪੈਂਦਾ। ਕਿਹੜੀ ਗੱਲੋਂ? ਕਿਉਂਕਿ ਉਹਦੀ ਮਨ ਬਿਰਤੀ ਸਾਕਤ ਦੀ ਹੈ। ਸੋ ਐਸੀ ਮਨ ਬਿਰਤੀ ਬਣਾਓ, ਐਸੀ ਮਨ ਬਿਰਤੀ ਬਣਾਓ ਕਿ ਜਦੋਂ ਆਪਾਂ ਗੁਰੂ ਚਰਨਾਂ ਵਿੱਚ ਬੈਠਣਾ ਨਾ, ਤੇ ਸਾਡੀ ਮਨ ਬਿਰਤੀ ਗੁਰੂ ਚਰਨਾਂ ਵਿੱਚ ਐਸੀ ਹੋਣੀ ਚਾਹੀਦੀ ਹੈ ਕਿ ਸਾਨੂੰ ਸੰਸਾਰ ਦੀ ਖਿੱਚ ਨਹੀਂ ਹੋਣੀ ਚਾਹੀਦੀ, ਸੰਸਾਰ ਦੀ ਕੋਈ ਖਿੱਚ ਨਹੀਂ ਹੋਣੀ ਚਾਹੀਦੀ, ਸੰਸਾਰ ਦੀ ਕੋਈ ਸਾਡੇ ਮਨ ਵਿੱਚ ਝੂਠੀ ਮੰਗ ਨਹੀਂ ਪੈਦਾ ਹੋਣੀ ਚਾਹੀਦੀ। ਠੀਕ, ਐਵੇਂ ਹੀ ਆਪਾਂ ਲੈ ਲੈਂਦੇ ਹਾਂ ਵੀ ਨਹੀਂ ਯਾਰ ਫਲਾਣਾ ਕੰਮ ਬਣ ਜਾਵੇ, ਧਮਕਾਣਾ ਕੰਮ ਬਣ ਜਾਵੇ। ਗੁਰੂ ਪਿਆਰੀ ਸਤਸੰਗ ਜੀ ਵਿਚਾਰ ਕੇ ਦੇਖੋ, ਆਪ ਜੀ ਗੁਰਬਾਣੀ ਚ ਪੜ੍ਹਦੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਪਰ ਇਹ ਕੌਣ ਆ, ਕੌਣ ਹੈ, ਕਿੰਨੀ ਇੰਨੀ ਉੱਚੀ ਵਸਤਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਸਾਰਿਆਂ ਦੀ ਨਹੀਂ ਹੈਗੀ ਇਹ, ਐਵੇਂ ਭੁਲੇਖੇ ਜੀ ਬਹਿ ਗਏ ਆਪਾਂ। ਅਗਲੀ ਪੰਕਤੀ ਪੜ੍ਹੋ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਉਹ ਪੜ੍ਹੀਏ ਧਿਆਨ ਨਾਲ, ਗੁਰੂ ਜੀ ਕਹਿਣ ਲੱਗੇ ਨਾਨਕ ਦਾਸ, ਨਾਨਕ ਦਾ ਭਾਵ ਗੁਰੂ ਸਾਹਿਬ ਨੂੰ ਕਹਿ ਰਹੇ, ਠੀਕ ਹੈ, ਦਾਸ ਦਾ ਭਾਵ ਭਗਤ, ਠੀਕ ਹੈ। ਕਹਿੰਦੇ ਜਿਹੜਾ ਰੱਬ ਦਾ ਭਗਤ ਹੈ ਨਾ, ਨਾਨਕ ਦਾਸ ਮੁਖ ਤੇ ਜੋ ਬੋਲੇ, ਕਹਿੰਦੇ ਰੱਬ ਦਾ ਪਿਆਰਾ ਜਿਹੜਾ ਮੂੰਹ ਤੇ ਜੋ ਵੀ ਬੋਲੇ ਇਹਾਂ ਧਰਤੀ ਤੇ ਉਹਾਂ ਸੱਚਖੰਡ, ਸੱਚ ਹੋਵੇ, ਸੱਚ ਹੁੰਦਾ। ਉਹਨੂੰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਜਿਹੜਾ ਦਾਸ ਹੈ ਨਾ, ਉਹਦੇ ਤੇ ਪੰਕਤੀ ਲਾਗੂ ਆ, ਜੋ ਮੰਗੇ ਠਾਕੁਰ ਆਪਣੇ ਤੇ, ਕਹਿੰਦੇ ਰੱਬ ਦਾ ਪਿਆਰਾ ਰੱਬ ਕੋਲੋਂ ਜੋ ਵੀ ਮੰਗੇਗਾ ਸੋਈ ਸੋਈ ਦੇਵੇ, ਕਹਿੰਦੇ ਰੱਬ ਨੂੰ ਉਹ ਕੁਝ ਦੇ ਦੇਗਾ। ਤੇ ਰੱਬ ਦੇ ਪਿਆਰੇ ਮੰਗਦੇ ਕੀ ਹੈ, ਦੇਖੋ ਆਮ ਬੰਦਾ ਕੀ ਮੰਗਦਾ, ਮੇਰਾ ਬਣਾ ਕੰਮ ਕਰਦੀ, ਮੇਰਾ ਟਮਕਾਣਾ ਕੰਮ ਕਰਦੀ, ਪਰ ਰੱਬ ਦੇ ਪਿਆਰੇ ਕੀ ਮੰਗਦੇ ਆ, ਉਹ ਮੰਗਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੇਖੋ ਕੀ ਮੰਗਦੇ ਹੋ, ਹੇ ਅਕਾਲ ਪੁਰਖ ਪਰਮਾਤਮਾ ਕਿਰਪਾ ਕਰੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪੰਜ ਅੱਖਰ ਨੇ, ਪਹਿਲਾਂ ਨਾਨਕ, ਫਿਰ ਨਾਮ, ਫਿਰ ਚੜ੍ਹਦੀ ਕਲਾ, ਤਿੰਨ ਹੋ ਗਏ, ਫਿਰ ਤੇਰੇ ਭਾਣੇ ਚਾਰ ਹੋ ਗਏ, ਫਿਰ ਸਰਬੱਤ ਦਾ ਭਲਾ ਪੰਜ ਹੋ ਗਏ, ਇਹ ਪੰਜ ਅੱਖਰ ਨੇ। ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਉਹ ਤੇ ਇਹੀ ਚੀਜ਼ ਮੰਗਦੇ ਨੇ, ਨਾਨਕ, ਨਾਨਕ ਦਾ ਭਾਵ ਕੀ ਹੈ, ਗੁਰੂ ਸਾਹਿਬ ਨੂੰ ਕਹਿ ਰਹੇ ਨੇ, ਕੀ ਕਹਿ ਰਹੇ ਨੇ, ਨਾਮ, ਇਹ ਅਕਾਲ ਪੁਰਖ ਪਰਮਾਤਮਾ ਜਿਹਨਾਂ ਦੇ ਕੋਲ ਤੇਰਾ ਨਾਮ ਆ, ਜਿਹਨਾਂ ਦੇ ਕੋਲ ਤੇਰਾ ਨਾਮ ਹੈ, ਜਿਹਨਾਂ ਦੀ ਸੁੱਟ ਸ਼ਬਦ ਨਾਲ ਜੁੜਦੀ ਹੈ, ਜਿਹਨਾਂ ਦੀ ਸੁੱਟ ਸ਼ਬਦ ਨਾਲ ਜੁੜ ਗਈ ਹੈ, ਇਹਨਾਂ ਦੀ ਇਹ ਅਵਸਥਾ ਬਣ ਗਈ ਹੈ, ਨਾਨਕ ਨਾਮ ਚੜ੍ਹਦੀ ਕਲਾ, ਅਨੇ ਜਿਹੜਾ ਨਾਮ ਸਿਮਰਨ ਕਰਦੇ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ। ਕਹਿੰਦਾ ਹਾਂ ਬਿਲਕੁਲ ਠੀਕ ਹੈ, ਜਿਹੜਾ ਨਾਮ ਸਿਮਰਨ ਕਰੇਗਾ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ, ਅਨਾ ਜਿਹੜਾ ਚੜ੍ਹਦੀ ਕਲਾ 'ਚ ਉਹ ਕਿੱਥੇ ਕੀ ਕਰੇਗਾ, ਉਹ ਹਮੇਸ਼ਾ ਤੇਰੇ ਭਾਣ 'ਚ ਰਹੇਗਾ, ਜਿਹੜਾ ਚੜ੍ਹਦੀ ਕਲਾ 'ਚ ਰਹਿੰਦਾ ਉਹ ਹਮੇਸ਼ਾ ਪਰਮਾਤਮਾ ਦੇ ਭਾਣ 'ਚ ਰਹਿੰਦਾ। ਅਨਾ ਜਿਹੜਾ ਤੇਰੇ ਭਾਣ 'ਚ ਰਹਿੰਦਾ ਉਹਦੀ ਅਵਸਥਾ ਕਿੱਦਾਂ ਦੀ ਹੈ, ਕਹਿੰਦੇ ਸਰਬੱਤ ਦਾ ਭਲਾ, ਕਹਿੰਦਾ ਇੱਕੋ ਚੀਜ਼ ਹੀ ਮੰਗਦਾ, ਕੀ, ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਹੈ। ਕੌਣ ਮੰਗਦਾ, ਜਿਹੜਾ ਤੇਰੇ ਭਾਣੇ 'ਚ ਰਹਿੰਦਾ, ਜਿਹੜਾ ਤੇਰੇ ਭਾਣੇ 'ਚ ਨਹੀਂ ਹੈ ਉਹ ਸਰਬੱਤ ਦਾ ਭਲਾ ਨਹੀਂ ਜੇ ਮੰਗ ਸਕਦਾ। ਠੀਕ, ਉਹ ਕੀ ਕਹਿੰਦਾ ਵੇਖਿਓ, ਕਦੀ ਵੇਖਿਓ ਤੁਸੀਂ, ਕਈ ਸੱਜਣ ਐਸੇ ਕਹਿੰਦੇ ਸੁਣਨਗੇ, ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹਨਾਂ ਲੋਕਾਂ ਦੇ ਪੈਰਾਂ ਪਿੱਛੇ ਮੇਰਾ ਵੀ ਕਰਦੀ। ਸੱਚਾ ਉਹ ਕਹਿੰਦਾ ਇਹਨਾਂ ਦੇ ਪੈਰਾਂ ਪਿੱਛੇ ਮੇਰਾ ਵੀ ਕਰਦੀ, ਇਹਦਾ ਮਤਲਬ ਕੀ ਹੈ ਕਿ ਉਹਦੇ ਅੰਦਰ ਦੀ ਅਵਸਥਾ ਜਾਗਰੂਕ ਨਹੀਂ ਹੋਈ, ਉਹਦੇ ਕੋਲ ਨਾਮ ਟਿਕਿਆ ਨਹੀਂ ਅਜੇ। ਤੇ ਜਿਹਦਾ ਨਾਮ ਟਿਕਿਆ ਨਾ, ਜਿਹਦੇ ਹਿਰਦੇ 'ਚ ਨਾਮ ਟਿਕਿਆ ਹੈ, ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ, ਤੇ ਚੜ੍ਹਦੀ ਕਲਾ 'ਚ ਰਹਿਣ ਵਾਲਾ ਹਮੇਸ਼ਾ ਤੇਰੇ ਭਾਣੇ 'ਚ ਰਹਿੰਦਾ, ਤੇਰੇ 'ਚ ਭਾਣੇ 'ਚ ਰਹਿਣ ਵਾਲਾ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਹੈ। ਦੇਖੋ ਅਵਸਥਾ ਹੈ, ਹਰ ਇੱਕ ਚੀਜ਼ ਦੀ ਅਵਸਥਾ ਹੈ, ਹਰ ਇੱਕ ਪੰਕਤੀ ਨੂੰ, ਹਰ ਇੱਕ ਸ਼ਬਦ ਨੂੰ ਲਹਿਜੇ ਨਾਲ ਸਮਝਣਾ ਪੈਣਾ ਹੈ। ਜਦੋਂ ਸਮਝੋਗੇ ਤੇ ਆਪ ਜੀ ਆਨੰਦ ਮਾਣੋਗੇ। ਫਿਰ ਦੇਖੋ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਬਾਜੀ ਲੈ ਅਨਹਦ ਬਾਜੇ, ਕਹਿੰਦੇ ਵੀ ਮੇਰੇ ਅੰਦਰ ਤਾਂ ਹੁਣ ਇੱਕ ਰਸ ਸ਼ਬਦ ਵੱਜਣ ਲੱਗ ਪਿਆ। ਕਹਿੰਦਾ ਪਾਵੋ ਵੀ ਇਹ ਜਿਹੜੀ ਗੁਰਬਾਣੀ ਆ, ਜਿਹੜਾ ਗੁਰੂ ਦਾ ਉਪਦੇਸ਼ ਆ ਨਾ, ਹੁਣ ਇੱਕ ਰਸ, ਕਹਿੰਦਾ ਪਾਵ ਕੇ ਇਹਨੂੰ ਪੜ੍ਹਨ ਲੱਗਿਆ ਮੇਰਾ ਧਿਆਨ ਕਿਤੇ ਹੋਰ ਨਹੀਂ ਜਾਂਦਾ, ਹੁਣ ਕੇਵਲ ਤਾਂ ਕੇਵਲ ਗੁਰੂ ਚਰਨਾਂ 'ਚ ਟਿਕਦਾ, ਇਹਨੂੰ ਕਹਿੰਦੇ ਇੱਕ ਰਸ ਅਨਹਦ। ਠੀਕ, ਅਨਹਦ ਇਹਨੂੰ ਕਹਿਣ ਲੱਗੇ। ਫਿਰ ਕੀ ਕਹਿਣ ਲੱਗੇ, ਕਹਿੰਦੇ ਕੁੰਭ ਕਮਲ ਜਲ ਭਰਿਆ। ਕਬੀਰ ਜੀ ਕਹਿਣ ਲੱਗੇ, ਕੁੰਭ ਕੁੰਭ ਘੜੇ ਨੂੰ ਕਹਿੰਦੇ, ਕਮਲ ਹਿਰਦੇ ਨੂੰ ਕਹਿੰਦੇ, ਕਹਿੰਦੇ ਮੇਰਾ ਜਿਹੜਾ ਹਿਰਦਾ ਨਾ ਇਹ ਘੜੇ ਵਾਂਗਰਾਂ, ਮੇਰਾ ਹਿਰਦਾ ਘੜੇ ਵਾਂਗਰਾਂ ਜਲ ਭਰਿਆ। ਜਲ ਕੀ ਹੈ, ਵਿਕਾਰਾਂ ਦਾ ਪਾਣੀ, ਇੱਥੇ ਜਲ ਕਿਹਨੂੰ ਵਰਤਿਆ, ਵਿਕਾਰਾਂ ਦੇ ਪਾਣੀ ਨੂੰ ਭਰਿਆ। ਕਹਿੰਦੇ ਮੇਰਾ ਜਿਹੜਾ ਕਮਲ, ਮੇਰਾ ਜਿਹੜਾ ਹਿਰਦੇ ਰੂਪੀ ਘੜਾ ਸੀ, ਇਹ ਵਿਕਾਰਾਂ ਦੇ ਪਾਣੀ ਨਾਲ ਭਰਿਆ ਸੀ। ਕਦੋਂ, ਜਦੋਂ ਮੇਰਾ ਮਨ ਟਿਕਿਆ ਨਹੀਂ ਸੀ ਅਜੇ, ਜਦੋਂ ਮੇਰੇ ਮਨ 'ਚ ਸੁੱਖ ਪੈਦਾ ਨਹੀਂ ਹੋਇਆ ਸੀ। ਠੀਕ ਹੈ, ਤੇ ਮੇਰਾ ਮਨ ਰੂਪੀ ਘੜਾ ਵਿਕਾਰਾਂ ਰੂਪੀ ਪਾਣੀ ਨਾਲ ਭਰਿਆ ਸੀ। ਕਹਿੰਦੇ ਇੰਨਾ ਬੁਰਾ ਹਾਲ, ਇੰਨੀ ਚੋਂ ਬੋ ਆਉਂਦੀ ਸੀ ਪਾਣੀ ਦੀ, ਪਕਾਰਾਂ ਦੀ ਬੋ ਆਉਂਦੀ, ਕਹਿੰਦੇ ਇੰਨੀ ਬੋ ਆਉਂਦੀ ਸੀ, ਕਹਿੰਦਾ ਫਿਰ ਕੀ ਕੀਤਾ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਕੀ ਕੀਤਾ ਤੁਸੀਂ ਫਿਰ, ਕਹਿੰਦੇ ਮੈਂ ਕਰਨਾ ਕੀ ਆ, ਜਲ ਮੇਟਿਆ ਉੱਭਾ ਕਰਿਆ, ਕਹਿੰਦੇ ਜਲ ਮੇਟਿਆ, ਮੇਟੇ ਦਾ ਭਾਵ ਕੀ ਆ, ਕਿਸੇ ਨੂੰ ਮਕਾਵਾ ਦੇਣਾ, ਮੇਟ ਦੇਣਾ, ਰੋੜ ਦੇਣਾ, ਕਹਿੰਦੇ ਵੀ ਮੇਰੇ ਤੇ ਏਡਾ ਆਨੰਦ ਆ ਵੀ ਜਦੋਂ ਮੈਨੂੰ ਗੁਰੂ ਸਾਹਿਬਾਂ ਦੇ ਚਰਨਾਂ ਦੀ ਸੋਝੀ ਆਈ ਤੇ ਮੇਰਾ ਸੁੱਖ ਬਣਿਆ, ਮਨ ਟਿਕ ਗਿਆ ਮੇਰਾ। ਕਹਿੰਦਾ ਜਦੋਂ ਮਨ ਟਿਕ ਗਿਆ ਹੁਣ ਹਿਸਾਬ ਲਾਓ, ਹੁਣ ਇੱਕ ਬੰਦੇ ਆ ਉਹਨੂੰ ਚੀਜ਼ਾਂ ਦੀ ਸਮਝ ਲੱਗਣ ਲੱਗ ਪਏ ਵੀ ਘਰ ਚਾ ਬੇਕਾਰ ਚੀਜ਼ ਪਈ ਹੈ, ਉਹ ਘਰ ਦੀ ਸਫਾਈ ਕਰਦਾ, ਕੀ ਕਰਦਾ ਫਿਰ, ਜਿੰਨੀਆਂ ਕੰਮ ਦੀਆਂ ਚੀਜ਼ਾਂ ਨਹੀਂ ਲਿਆ ਕੇ ਚੱਕ ਕੇ ਬਾਹਰ ਮਾਰਦਾ। ਠੀਕ, ਕਿਸੇ ਨੇ ਕੀ ਕਿਹਾ, ਆਹ ਪਿਆਰਾਂ ਤੋਂ ਬਾਲਟੀ ਪਈ ਹੈ ਘਰ, ਕਹਿੰਦਾ ਟੁੱਟੀ ਪਈ ਹੈ, ਫਾਇਦਾ ਤਾਂ ਕੋਈ ਹੈ ਨਹੀਂ, ਲੀਕ ਕਰਦੀ ਹੈ, ਬਾਹਰ ਸੁੱਟੋ ਇਹਨੂੰ, ਐਵੇਂ ਗੰਦ ਪਾਇਆ, ਸੁੱਟੋ ਬਾਹਰ ਇਹਨੂੰ। ਏਦਾਂ ਕਬੀਰ ਜੀ ਕਹਿੰਦੇ ਜਦੋਂ ਮੈਨੂੰ ਗੁਰੂ ਸਾਹਿਬਾਂ ਦੇ ਸ਼ਬਦ ਦੀ ਸਮਝ ਲੱਗੀ, ਮੇਰੇ ਅੰਦਰ ਮਨ ਚ ਸੁੱਖ ਬਣ ਗਿਆ, ਟਿਕ ਗਿਆ ਮੇਰਾ ਮਨ ਉਹਦੇ ਟਿਕਣ ਦੇ ਨਾਲ, ਫਿਰ ਮੈਂ ਆਪਣੇ ਅੰਦਰ ਘਰ ਰਹਿਣ ਲੱਗ ਪਿਆ, ਘਰ ਰਹਿਣ ਲੱਗ ਪਿਆ ਤੇ ਮੈਂ ਵੇਖਿਆ ਵੀ ਮੇਰੇ ਅੰਦਰ ਤਾਂ ਮੇਰਾ ਮਨ ਰੂਪੀ ਘੜਾ ਜਿਹੜਾ ਗੰਦੇ ਪਾਣੀ ਨਾਲ ਭਰਿਆ, ਵਕਾਰਾਂ ਨਾਲ ਭਰਿਆ, ਫਿਰ ਕੀ ਕੀਤਾ, ਮੈਂ ਕੀ ਕਰਨਾ ਸੀ, ਜਲ ਮੇਟਿਆ, ਕਹਿੰਦੇ ਮੈਂ ਵਕਾਰਾਂ ਰੂਪੀ ਪਾਣੀ ਰੋੜ ਦਿੱਤਾ, ਵਕਾਰਾਂ ਰੂਪੀ ਪਾਣੀ ਰੋੜ ਦਿੱਤਾ, ਹੈ ਹੋਰ ਕੀ ਕੀਤਾ, ਤੇ ਕੀ ਕਹਿਣ ਲੱਗੇ, ਉੱਭਾ ਕਰਿਆ। ਉੱਭਾ ਕਿਹਨੂੰ ਕਹਿੰਦੇ ਆ, ਉੱਭਾ ਦਾ ਮਤਲਬ ਉੱਭਰਨਾ, ਉੱਚਾ ਹੋਣਾ, ਉਹਨੂੰ ਉੱਭਰਨਾ ਕਹਿੰਦੇ, ਉੱਭਾ ਕਹਿੰਦਾ ਮਤਲਬ ਸਿੱਧਾ ਕੀਤਾ। ਕਹਿੰਦੇ ਫਿਰ ਮੈਂ ਆਪਣਾ ਮਨ ਰੂਪੀ ਘੜਾ ਵਿੱਚੋਂ ਵਕਾਰਾਂ ਰੂਪੀ ਪਾਣੀ ਰੋੜ ਕੇ ਤੇ ਮੈਂ ਆਪਣਾ ਮਨ ਰੂਪੀ ਘੜਾ ਸਿੱਧਾ ਕਰ ਲਿਆ। ਹੁਣ ਧਿਆਨ ਦਿਓ, ਸਿੱਧਾ ਕਿਵੇਂ ਕੀਤਾ, ਹੈ ਜਿੱਦਾਂ ਹੁਣ ਘੜਾ ਸਾਡੇ ਘਰ ਚ ਪਿਆ ਹੈ ਨਾ, ਬਾਹਰ ਭਾਵੇਂ ਪਿਆਰ ਰਵੇ, ਜਿੰਨਾ ਮਰਜ਼ੀ ਉੱਥੇ ਮੀਂਹ ਪੈਂਦਾ, ਉਹ ਚ ਪਾਣੀ ਨਹੀਂ ਪੈ ਸਕਦਾ ਕਿਉਂਕਿ ਮੂਧਾ, ਉਹ ਘੜਾ ਮੂਧਾ ਸੀਗਾ, ਸਿੱਧਾ ਕਰ ਦਿੱਤਾ। ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਬਾਹਰ ਰੱਖ ਦਿਓ, ਭਾਵੇਂ ਬਾਹਰ ਪਿਆ ਵੀ ਘੜਾ ਬੂੰਦ ਬੂੰਦ ਪਾਣੀ ਨਾਲ ਭਰ ਜਾਂਦਾ ਜੇ ਮੀਂਹ ਨਾਲ ਭਰ ਜਾਂਦਾ। ਇੱਥੇ ਫਿਰ ਕਬੀਰ ਜੀ ਕਹਿਣ ਲੱਗੇ, ਕਹਿੰਦੇ ਮੈਂ ਆਪਣਾ ਮਨ ਰੂਪੀ ਘੜਾ ਸਿੱਧਾ ਕਰ ਦਿੱਤਾ, ਫਿਰ ਕਹਿੰਦੇ ਫਿਰ ਮੈਂ ਚ ਮੀਂਹ ਪਾਉਣ ਲੱਗ ਪਿਆ, ਕਹਿੰਦਾ ਭਾਵ ਸ਼ਬਦ ਦੀ ਦਾਤ ਪਾਉਣ ਲੱਗ ਪਿਆ, ਇੱਕ ਇੱਕ ਸ਼ਬਦ ਕਰਦਿਆਂ 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 ਮੇਰਾ ਘੜਾ ਭਰ ਗਿਆ, ਕਹਿੰਦਾ ਭਾਵ ਮੇਰੇ ਅੰਦਰ ਵੀ ਗਿਆਨ ਦਾ ਭੰਡਾਰ ਭਰ ਗਿਆ। ਕਿੱਥੋਂ ਭਰਿਆ, ਜਦੋਂ ਸਿੱਧਾ ਕੀਤਾ, ਜਿੰਨਾ ਚਿਰ ਸਿੱਧਾ ਹੀ ਨਹੀਂ ਕੀਤਾ ਉਹਨਾਂ ਚਿਰ ਚ ਪਹਿਣਾ ਕੀ ਸੀ। ਸੋ ਤੁਹਾਡਿਆਂ ਚਰਨਾਂ ਚ ਬੇਨਤੀ ਹੈ ਵੀ ਤੁਸੀਂ ਵੀ ਆਪਣਾ ਮਨ ਰੂਪੀ ਘੜਾ ਜਿਹੜਾ ਨਾ ਸਿੱਧਾ ਕਰ ਦਿਓ। ਕਹਿੰਦਾ ਭਾਵ ਵੀ ਆਪਣੀ ਮਨ ਬਿਰਤੀ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜ ਦਿਓ, ਝੂਠੀ ਦਾਤ ਨਾਲ ਛੱਡ ਦਿਓ, ਆਪਣੇ ਮਨ ਚੋਂ ਕੱਢ ਦਿਓ ਕਿ ਕੁਛ ਨਹੀਂ ਚਾਹੀਦਾ, ਕੇਵਲ ਤਾਂ ਕੇਵਲ ਗੁਰੂ ਤੇਰੇ ਚਰਨਾਂ ਦੀ ਸੋਝੀ ਚਾਹੀਦੀ, ਗੁਰੂ ਗ੍ਰੰਥ ਸਾਹਿਬ ਤੁਹਾਡੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ, ਹੋਰ ਕੁਛ ਨਹੀਂ ਚਾਹੀਦਾ। ਸਿੱਧਾ ਸਿੱਧਾ ਹੀ ਧਿਆਨ ਲਾ ਲਓ, ਐਵੇਂ ਨਹੀਂ ਕਿਤੇ ਵੀ ਨਹੀਂ ਨਹੀਂ ਗੁਰੂ ਜੀ ਦੇਖੋ ਜੋ ਮਰਜ਼ੀ ਹੈ, ਜੇ ਫਲਾਣਾ ਕੰਮ ਨਹੀਂ ਬਣਿਆ, ਢਮਕਾਣਾ ਕੰਮ ਨਹੀਂ ਬਣਿਆ ਤੇ ਕੀ ਫਾਇਦਾ ਹੋਇਆ ਤੁਹਾਡੇ ਦਰ ਤੇ ਆਉਣ ਦਾ, ਕੀ ਫਾਇਦਾ ਹੋਇਆ ਗੁਰੂ ਘਰ ਆਉਣ ਦਾ, ਕੀ ਫਾਇਦਾ ਹੋਇਆ ਮੱਥੇ ਟੇਕਣ ਦਾ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਸੰਸਾਰੀ ਝੂਠੇ ਧੰਦਿਆਂ ਲਈ ਮੱਥੇ ਨਾ ਟੇਕੋ, ਮੱਥਾ ਟੇਕੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਵੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ ਤੇ ਮੈਂ ਆਪਦੇ ਚਰਨਾਂ 'ਚ ਮੱਥਾ ਟੇਕਿਆ ਤੇ ਇਹੋ ਜਿਹੀ ਕਿਰਪਾ ਕਰ ਦਿਓ ਵੀ ਮੁੜ ਕੇ ਉੱਠੇ ਹੀ ਨਾ ਕਦੀ, ਹੁਣ ਇਹ ਤੁਹਾਡਾ ਹੀ ਹੋ ਜਾਏ, ਤੁਹਾਡਿਆਂ ਚਰਨਾਂ 'ਚ ਇਹੋ ਜਿਹਾ ਜੁੜ ਜਾਵਾਂ ਤੇ ਮੈਨੂੰ ਜੱਗ ਦੀ ਕਦੀ ਵੀ ਪਰਵਾਹ ਨਾ ਰਹੇ, ਮੈਨੂੰ ਚਿੰਤਾ ਰਹੇ ਤੇ ਪਰਛਾ ਤੇਰੇ ਚਰਨਾਂ ਦੀ ਚਿੰਤਾ ਰਹੇ, ਹੈ ਨਾ। ਇਹੋ ਜਿਹਾ ਮਨ ਬਣਾਓ, ਇਹੋ ਜਿਹਾ ਸੁਭਾਅ ਬਣਾਓ, ਠੀਕ ਹੈ। ਫਿਰ ਦੇਖੋ ਇੱਕ ਜਗ੍ਹਾ ਤੇ ਕਬੀਰ ਜੀ ਕੀ ਕਹਿੰਦੇ ਆ, ਕਹਿੰਦੇ ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ, ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ। ਕਬੀਰ ਜੀ ਕਹਿੰਦੇ ਵੀ ਜਦੋਂ ਮੇਰਾ ਮਨ ਸਿੱਧਾ ਹੋ ਗਿਆ ਤੇ ਜਿਹਨੂੰ ਲੱਭਦੇ ਹੋਣੇ ਸਾਂ, ਜਿਸ ਜਗ੍ਹਾ ਨੂੰ ਲੱਭਦੇ ਸਾਂ, ਜਿਸ ਟਿਕਾਣੇ ਨੂੰ ਲੱਭਦੇ ਸਾਂ, ਕਹਿੰਦੇ ਪਾਇਓ ਸੋਈ ਠੌਰ, ਕਹਿੰਦੇ ਮੈਂ ਆਪਣੇ ਅੰਦਰੋਂ ਉਹ ਟਿਕਾਣਾ ਲੱਭ ਲਿਆ, ਆਪਣੇ ਅੰਦਰੋਂ ਉਹ ਟਿਕਾਣਾ ਲੱਭ ਲਿਆ, ਉਹ ਜਗ੍ਹਾ ਲੱਭ ਲਈ। ਕਹਿੰਦੇ ਕਿਹੜੀ ਜਗ੍ਹਾ ਲੱਭੀ ਜੇ, ਕਹਿੰਦੇ ਸੋਈ ਫਿਰ ਕੇ ਤੂੰ ਭਇਆ ਜਾਂ ਕੋ ਕਹਿਤਾ ਔਰ। ਧਿਆਨ ਸੁਣੋ ਕੀ ਕਹਿਣ ਲੱਗੇ, ਕਹਿੰਦਾ ਸੋਈ ਫਿਰ ਕੇ ਤੂੰ ਭਇਆ, ਕਹਿੰਦਾ ਮੈਂ ਜਿਹੜੀ ਥਾਂ ਲੱਭਦਾ ਫਿਰਦਾ ਸੀ ਉਹ ਥਾਂ ਮੇਰੇ ਆਪਣੇ ਅੰਦਰੋਂ ਲੱਭੀ, ਮੇਰੇ ਆਪਣੇ ਅੰਦਰੋਂ ਹੀ ਸਭ ਕੁਛ ਮੈਨੂੰ ਲੱਭਾ, ਠੀਕ ਹੈ। ਉਹ ਜਗ੍ਹਾ ਮੈਨੂੰ ਲੱਭੀ, ਕਿਹੜੀ ਜਗ੍ਹਾ ਲੱਭੀ, ਕਹਿਣ ਲੱਗੇ ਸੋਈ ਫਿਰ ਕੇ, ਫਿਰ ਕੇ ਮਤਲਬ ਬਦਲ ਕੇ, ਤਬਦੀਲ ਹੋ ਗਏ। ਕਹਿੰਦੇ ਜਦੋਂ ਮੇਰੇ ਮਨ 'ਚ ਤਬਦੀਲੀ ਆਈ ਤੇ ਕੀ ਹੋਇਆ, ਤੂੰ ਭਇਆ, ਕਹਿੰਦੇ ਜਦੋਂ ਮੇਰੇ ਮਨ 'ਚ ਤਬਦੀਲੀ ਆਈ ਤੇ ਪਰਮਾਤਮਾ ਜਿੱਥੇ ਪਹਿਲਾਂ ਮਨ ਸੀ ਉੱਥੇ ਤੂੰ ਭਇਆ, ਤੂੰ ਹੋ ਗਿਆ, ਉੱਥੇ ਤੂੰ ਹੀ ਤੂੰ ਨਜ਼ਰ ਆਉਣ ਲੱਗ ਪਿਆ, ਮੇਰੇ ਤੇ ਮੈਂ ਰਿਹਾ ਹੀ ਨਹੀਂ, ਜਾਂ ਕੋ ਕਹਿਤਾ ਔਰ। ਕਹਿੰਦਾ ਜਿਸ ਮਨ ਨੂੰ ਪਹਿਲਾਂ ਮੈਂ ਕਹਿੰਦਾ ਸੀ ਇਹ ਕੋਈ ਹੋਰ ਆ ਤੇ ਰੱਬ ਹੋਰ ਆ, ਕਹਿੰਦਾ ਜਦੋਂ ਮੈਂ ਗੁਰੂ ਚੰਨਣ ਨਾਲ ਜੁੜਿਆ, ਸ਼ਬਦ ਦੀ ਅਰਾਧਨਾ ਕੀਤੀ, ਉਸ ਸ਼ਬਦ ਦੇ ਨਾਲ ਮੇਰੇ ਮਨ ਦੀ ਮੈਲ ਧੁੱਪੀ ਤੇ ਮੈਨੂੰ ਆਪਣੇ ਅੰਦਰੋਂ ਹੀ ਟਿਕਾਣਾ ਲੱਭ ਪਿਆ, ਜਦੋਂ ਤਬਦੀਲੀ ਆਈ ਤੇ ਕੀ ਵੇਖਿਆ, ਜਿਹਨੂੰ ਮੈਂ ਹੋਰ ਕਹਿੰਦਾ ਸੀ ਉਹ ਤੂੰ ਨਿਕਲਿਆ। ਇਹਦਾ ਮਤਲਬ ਤੁਹਾਡੀ ਆਤਮਾ ਹੀ ਰੱਬ ਆ, ਤੁਹਾਡੀ ਆਤਮਾ ਹੀ ਕਹੋ ਕਬੀਰ ਹੈ, ਰਾਮ ਕੀ ਅੰਸ਼। ਪਰ ਪਤਾ ਕਦੋਂ ਲੱਗਦਾ ਹੈ? ਜਿਹਨਾਂ ਨੇ ਧੋ ਲਿਆ ਇਹਨੂੰ, ਜਿਹਨਾਂ ਨੇ ਸਾਫ਼ ਕਰ ਲਿਆ ਇਹਨੂੰ। ਤੇ ਸਾਫ਼ ਕਦੇ ਨਾਲ ਕਰਨਾ? ਸ਼ਬਦ ਨਾਲ, ਨਾਮ ਨਾਲ। ਠੀਕ ਹੈ, ਬਿਨਾਂ ਨਾਮ ਤੋਂ ਇਹਨੇ ਸਾਫ਼ ਹੋਣਾ ਹੀ ਨਹੀਂ। ਠੀਕ ਹੈ ਬਈ, ਹੋਮੇ ਅੰਤਰ ਮੈਲ ਹੈ, ਸ਼ਬਦ ਨਾ ਕਾਢੇ ਧੋਏ ਨਾਨਕ, ਬਿਨ ਨਾਵੇਂ ਮੈਲਿਆ ਮੂਹੇ, ਜਨਮ ਪਦਾਰਥ ਖੋਏ। ਦੱਸੋ, ਛੱਡਿਆ ਤਾਂ ਕੁਝ ਵੀ ਨਹੀਂ ਗੁਰੂ ਗੋਬਿੰਦ ਸਾਹਿਬ ਦੇ ਅੰਦਰ, ਸਿਰਫ ਸਾਡੇ ਚ ਕਮੀ ਆ, ਸਾਡੇ ਚ ਕਮੀ ਆ, ਸਾਡੇ ਚ ਪਤਾ ਕਮੀ ਕਾਹਦੀ ਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਿੱਥੇ ਅਸੀਂ ਗੁਰੂ ਦਾ ਉਪਦੇਸ਼ ਰੱਖਣਾ ਸੀ, ਉੱਥੇ ਅਸੀਂ ਸੰਸਾਰ ਦੀਆਂ ਝੂਠੀਆਂ ਮੰਗਾਂ ਰੱਖ ਕੇ ਬੈਠੇ ਹਾਂ। ਠੀਕ ਹੈ, ਉਸੇ ਮਨ ਵਿੱਚ ਅਸੀਂ ਭਾਂਡੇ 'ਚ ਝੂਠੀਆਂ ਮੰਗਾਂ ਰੱਖ ਕੇ ਬੈਠੇ। ਹੁਣ ਤੁਸੀਂ ਹਿਸਾਬ ਲਓ, ਗੁਰਬਾਣੀ 'ਚ ਲਿਖਿਆ ਵੀ ਹੈ, ਕਹਿੰਦੇ ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਲਿਖਿਆ ਤਾਂ ਸਭ ਕੁਝ ਹੀ ਹੈ। ਕਹਿੰਦੇ ਕਿਸੇ ਭਾਂਡੇ 'ਚ ਕੋਈ ਚੀਜ਼ ਪੈ ਸਕਦੀ ਆ, ਐਡੀ ਕੋਈ ਗੱਲ ਨਹੀਂ, ਜਿਹੜੀ ਚੀਜ਼ ਮਰਜ਼ੀ ਪਾ ਲਓ, ਪਰ ਇੰਨਾ ਧਿਆਨ ਰੱਖਣਾ ਪੈਣਾ ਵੀ ਜੇ ਉਸ ਭਾਂਡੇ 'ਚ ਪਹਿਲਾਂ ਚੀਜ਼ ਪਈ, ਉਹਨੂੰ ਪਰਾਂ ਕਰ ਦਿਓ, ਤਾਂ ਦੂਜੀ ਪੈ ਜੂਗੀ, ਹੈ ਨਾ। ਇੱਥੇ ਫਿਰ ਗੁਰੂ ਜੀ ਸਮਝਾਉਂਦੇ ਪਏ, ਕਹਿੰਦੇ ਵੀ ਤੇਰੇ ਮਨ ਰੂਪੀ ਭਾਂਡੇ 'ਚ ਵਿਕਾਰ ਪਏ ਨੇ, ਪਰਾਂ ਕਰ ਦੇ। ਤੇ ਫਿਰ ਕਿਉਂ ਆਹਦਾ, ਜਦੋਂ ਵਿਕਾਰ ਭਰਾ ਹੋ ਗਿਆ, ਜਿੱਦਾਂ ਹੁਣ ਕਬੀਰ ਜੀ ਨੇ ਕਿਹਾ, ਹੁਣ ਇਹਦਾ ਆਪਾਂ ਜੇ ਸੁਣਿਆ, ਹੈ ਕੁੰਭ ਕਮਲ ਜਲ ਭਰਿਆ, ਜਲ ਮਿਟਿਆ ਉਭਾ ਕਰਿਆ, ਉਹੀ ਗੱਲ ਤੇ ਕਬੀਰ ਜੀ ਨੇ ਕਹੀ ਹੈ ਨਾ। ਕਬੀਰ ਜੀ ਕਹਿੰਦਾ ਵੀ ਮੇਰੇ ਅੰਦਰ ਵੀ ਘੜਾ ਭਰਿਆ ਪਿਆ, ਮੈਂ ਰੋੜ ਦਿੱਤਾ ਤੇ ਸਿੱਧਾ ਕਰਤਾ, ਤੇ ਮੁੜ ਕੇ ਉੱਥੋਂ ਦੀ ਪਾਣੀ ਪੈਣ ਲੱਗ ਪਿਆ। ਕਿਹੜਾ ਸ਼ਬਦ ਭਰ ਗਿਆ ਘੜਾ? ਕਹਿੰਦੇ ਕਾਹਦੇ ਨਾਲ? ਉਹੀ ਸ਼ਬਦ ਦਾ ਮੈਂ ਘੜਾ ਭਰਦਾ ਰਿਹਾ, ਪਾਣੀ ਭਰਦਾ ਰਿਹਾ। ਹੁਣ ਧਿਆਨ ਦਿਓ, ਬਾਹਰ ਘੜਾ ਰੱਖ ਦਈਏ, ਬਾਹਰ ਘੜਾ ਰੱਖ ਦਈਏ ਤੇ ਮੀਂਹ ਪੈਣ ਡਿਆ ਹੋਵੇ ਤੇ ਕੀ ਕਹੀਦਾ? ਮੀਂਹ ਪੈਣ ਡਿਆ, ਠੀਕ ਹੈ, ਕਣੀਆਂ ਪੈਣ ਡੀਆਂ। ਤੇ ਗੁਰੂ ਰੂਪ ਪਿਆਰੀ ਸਾਹਿਬ ਸਿੰਘ ਜੀ, ਕਣੀਆਂ ਪੈਂਦੀਆਂ ਪੈਂਦੀਆਂ ਘੜਾ ਭਰ ਗਿਆ। ਜਦੋਂ ਘੜਾ ਭਰ ਗਿਆ ਤੇ ਹੁਣ ਘੜਾ ਭਰ ਕੇ ਅੰਦਰ ਲਾਇਆ, ਕਿਹਾ ਕਣੀਆਂ ਲੈ ਕੇ ਆਇਆ? ਕਿਸੇ ਨੇ ਕਿਹਾ ਕਣੀਆਂ ਚੁੱਕ ਕੇ ਲੈ ਕੇ ਆਇਆ? ਕੀ ਕਹਿੰਦਾ? ਆਹਨਾ ਮੈਂ ਪਾਣੀ ਲੈ ਕੇ ਆਉਣ ਡਿਆ, ਪਾਣੀ ਲੈ ਕੇ ਆਉਣ ਡਿਆ। ਪੁੱਛਿਆ ਕਿੱਥੋਂ ਲੈ ਆਇਆ ਪਾਣੀ ਤੂੰ? ਉਹ ਬਾਹਰ ਮੈਂ ਘੜਾ ਰੱਖਿਆ ਸੀਗਾ ਤੇ ਕਣੀਆਂ ਪੈਂਦੀਆਂ ਰਹੀਆਂ, ਉਹ ਕਣੀਆਂ ਪੈਂਦੀਆਂ ਰਹੀਆਂ, ਜਦੋਂ ਭਰ ਗਿਆ ਤੇ ਪਾਣੀ ਕਹਿਣ ਲੱਗ ਪਿਆ, ਕਣੀਆਂ ਦਾ ਰੰਗ ਖਤਮ ਹੋ ਗਿਆ। ਤੇ ਗੌਰ ਕਰਿਓ, ਫਿਰ ਸਾਡੇ ਘੜੇ ਦੇ ਅੰਦਰ ਜਦੋਂ ਸਿੱਧਾ ਹੋ ਗਿਆ ਤੇ ਪਹਿਲਾਂ ਕਣੀਆਂ ਪੈਣੀਆਂ, ਨਾਮ ਦੀ ਦਾਤ ਪੈਣੀ ਹੈ। ਤੇ ਜਦੋਂ ਭਰ ਗਿਆ, ਜਿੱਦਾਂ ਕਣੀਆਂ ਦਾ ਨਾਮ ਬਦਲ ਗਿਆ, ਕਹਿੰਦਾ ਪਾਣੀ ਲੈ ਕੇ ਆਉਣ ਡਿਆ, ਇਹਨਾਂ ਸ਼ਬਦ ਦਾ ਨਾਮ ਬਦਲ ਲੈਣਾ, ਕਹਿੰਦਾ ਕੀ ਹੈ ਤੇਰੇ ਅੰਦਰ? ਕਹਿੰਦਾ ਗਿਆਨ ਹੈ ਮੇਰੇ ਅੰਦਰ, ਪਹਿਲਾਂ ਕਣੀਆਂ ਸੀ, ਮੁੜ ਕੇ ਪਾਣੀ ਬਣ ਗਿਆ। ਇੱਥੇ ਕਬੀਰ ਜੀ ਕਹਿੰਦੇ ਪਹਿਲਾਂ ਸ਼ਬਦ ਸੀ, ਨਾਮ ਸੀ, ਸਿਮਰਨ ਸੀ, ਤੇ ਜਦੋਂ ਭਰ ਗਿਆ ਉਦੋਂ ਗਿਆਨ ਬਣ ਜਾਣਾ, ਉਦੋਂ ਬ੍ਰਹਮ ਗਿਆਨ ਬਣ ਜਾਣਾ। ਆਨੰਦ ਉਹੀ ਹੈ, ਸਿਰਫ ਸਮਝਣਾ ਪੈਣਾ, ਆਪਾਂ ਨੂੰ ਹੋਰ ਗੱਲ ਕੋਈ ਨਹੀਂ। ਇੱਥੇ ਉਹ ਆਪ ਵੀ ਕਹਿਣ ਡੇ ਨੇ, ਠੀਕ ਹੈ ਕਿ ਨਹੀਂ, ਸੋਈ ਫਿਰਕੇ ਤੂੰ ਬਿਆ, ਤਬਦੀਲੀ ਆ ਗਈ। ਕਹਿੰਦੇ ਕੀਤਾ ਇਕੱਠਾ ਕੀ ਸੀ? ਕਹਿੰਦਾ ਕੀਤਾ ਤਾਂ ਮੈਂ ਇਕੱਠਾ ਨਾਮ ਸੀ, ਪਰ ਬਦਲ ਗਏ, ਤਬਦੀਲ ਹੋ ਗਏ, ਸੋਈ ਫਿਰਕੇ, ਫਿਰਕੇ ਦਾ ਮਤਲਬ ਕਹਿੰਦਾ ਬਦਲ ਜਾਣਾ। ਕਹਿੰਦੇ ਉਹੀ ਬਦਲ ਗਏ, ਤੂੰ ਬਿਆ, ਕਹਿੰਦਾ ਤੂੰ ਹੋ ਗਿਆ, ਠੀਕ ਹੈ। ਜਾ ਕੋ ਕਹਿਤਾ ਔਰ, ਕਹਿੰਦਾ ਜਿਹਨੂੰ ਪਹਿਲਾਂ ਮੈਂ ਵੀ ਕੁਝ ਹੋਰ ਹੀ ਕਹਿੰਦਾ ਸੀ, ਕਹਿੰਦਾ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਤੂੰ ਬਦਲ ਕੇ ਤੇ ਤੂੰ ਬਣ ਗਿਆ। ਕਹਿੰਦਾ ਰੱਬਾ ਤੇਰਾ ਰੂਪ ਹੋ ਗਿਆ ਸਭ ਕੁਛ ਹੀ। ਇਹੀ ਹਾਲ ਤੁਹਾਡੇ ਅੰਦਰ ਹੋਣਾ, ਪਰ ਇੰਨਾ ਆ ਪਹਿਲਾਂ ਤੁਹਾਨੂੰ ਘੜਾ ਸਿੱਧਾ ਕਰਨਾ ਪੈਣਾ, ਤੇ ਸਿੱਧਾ ਤਾਂ ਹੋਣਾ ਆ ਜਿਹੜਾ ਚ ਵਿਕਾਰ ਭਰੇ ਉਹ ਰੋੜ ਦਿਓ। ਕਹਿੰਦਾ ਬਾਬਾ ਜੀ ਤੋਂ ਬਾਅਦ ਆਪਣੇ ਮਨ ਦੀਆਂ ਤ੍ਰਿਸ਼ਨਾਵਾਂ ਭਾਵਨਾ ਝੂਠੀਆਂ ਮੰਗਾਂ ਛੱਡ ਦਿਓ ਤੇ ਕਹਿ ਦਿਓ ਧੰਨ ਗੁਰੂ ਗੋਬਿੰਦ ਸਾਹਿਬ ਜੀ, ਕਿਰਪਾ ਕਰ ਦਿਓ, ਮੈਂ ਘੜਾ ਸਿੱਧਾ ਕਰਤਾ, ਹੁਣ ਇਹ ਚ ਆਪਣੇ ਸ਼ਬਦ ਦੀ ਦਾਤ ਪਾ ਦਿਓ, ਆਪਣੇ ਨਾਮ ਦੀ ਦਾਤ ਪਾ ਦਿਓ, ਸ਼ਬਦ ਦੀ ਦਾਤ ਪਾ ਦਿਓ, ਠੀਕ ਹੈ। ਔਰ ਫਿਰ ਕੀ ਕਹਿਣ ਲੱਗੇ? ਕਹਿੰਦੇ ਜਲ ਮੇਟਿਆ ਉਭਾ ਕਰਿਆ, ਕਹਿੰਦੇ ਜਲ ਰੋੜ ਦਿੱਤਾ, ਪਾਣੀ ਰੋੜਤਾ ਵਿਕਾਰਾਂ ਦਾ, ਮੈਂ ਘੜਾ ਸਿੱਧਾ ਕਰਤਾ, ਸਿੱਧਾ ਜਿਵੇਂ ਕੀਤਾ ਤੇ ਮੀਂਹ ਪੈਣ ਲੱਗ ਪਿਆ, ਕਣੀਆਂ ਪੈਣ ਲੱਗ ਪਈਆਂ, ਜਿੱਦਾਂ ਮੈਂ ਸਿੱਧਾ ਕੀਤਾ ਮਨ, ਤੋਂ ਚ ਨਾਮ ਦੀਆਂ ਕਣੀਆਂ ਪੈਣ ਲੱਗ ਪਈਆਂ, ਸਿਮਰਨ ਦੀਆਂ ਕਣੀਆਂ ਪੈਣ ਲੱਗ ਪਈਆਂ, ਠੀਕ ਹੈ। ਤੇ ਆਓ ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਕਹੋ ਕਬੀਰ ਜਨ ਜਾਣਿਆ, ਜਦੋਂ ਸਿੱਧਾ ਕੀਤਾ ਘੜਾ ਤੇ ਉਹਦੇ ਚ ਕਣੀਆਂ ਪੈਣ ਲੱਗ ਪਈਆਂ, ਹੁਣ ਪਾਣੀ ਭਰ ਗਿਆ ਕਹਿ ਦਿੱਤਾ, ਤੇ ਕੀ ਕਹਿਣ ਲੱਗੇ? ਕਹਿੰਦੇ ਕਹੋ ਕਬੀਰ ਜਨ ਜਾਣਿਆ, ਕਹਿੰਦੇ ਜਦੋਂ ਉਹ ਘੜਾ ਭਰ ਗਿਆ ਤੇ ਫਿਰ ਮੈਂ ਜਾਣਿਆ। ਕੀ ਜਾਣਿਆ? ਤੇ ਦੇਖ ਲਓ ਉਹ ਮੇਰੇ ਅੰਦਰ ਹੀ ਹੈ ਸਭ ਕੁਛ, ਮੈਂ ਉਹੀ ਹਾਂ, ਮੈਂ ਐਵੇਂ ਹੋਰ ਕੁਛ ਸੋਚਦਾ ਰਿਹਾ, ਹੁਣ ਪਤਾ ਲੱਗਾ ਵੀ ਸਭ ਕੁਛ ਉਹੀ ਅੰਦਰ ਹੀ ਸੀਗਾ, ਬਾਹਰ ਲਿਆਉਣ ਦੀ ਲੋੜ ਨਹੀਂ। ਕਹਿੰਦੇ ਮੈਂ ਰੱਬ ਨੂੰ ਪਛਾਣ ਲਿਆ, ਮੇਰੇ ਨਾਲ ਰੱਬ ਨਾਲ ਜਾਣਕਾਰੀ ਪੈ ਗਈ, ਜਾਣ ਪਛਾਣ ਹੋ ਗਈ ਪਰਮਾਤਮਾ ਦੀ। ਜਿਉਂ ਜਾਣਿਆ ਤੋਂ ਮਨ ਮੰਨਿਆ। ਦੱਸੋ, ਆਂਦਾ ਯਾਰ ਦੇਖੋ, ਪਹਿਲਾਂ ਬੜਿਆਂ ਨੂੰ ਲੋਕਾਂ ਨੂੰ ਪੁੱਛੀਦਾ ਹੁੰਦਾ ਸੀ, ਰੱਬ ਕੀ ਚੀਜ਼ ਆ, ਕਿੱਥੇ ਰਹਿੰਦਾ ਹੈ, ਐਵੇਂ ਪਖੰਡੀ ਆ, ਇੱਦਾਂ ਆ, ਉਦਾਂ ਆ, ਬੜਾ ਕੁਛ ਸੁਣੀਦਾ ਸੀ। ਕਹਿੰਦਾ ਫਿਰ ਆਂਦਾ ਕਹਿਣ ਲੱਗੇ, ਜਿਉਂ ਜਾਣਿਆ ਤੋਂ ਮਨ ਮੰਨਿਆ। ਕਹਿੰਦਾ ਜਦੋਂ ਮੈਂ ਆਪਣੇ ਅੰਦਰੋਂ ਹੀ ਉਹਨੂੰ ਜਾਣ ਲਿਆ, ਤੇ ਮੇਰਾ ਮਨ ਮੰਨ ਗਿਆ ਵੀ ਵਾਕਈ ਹੀ ਉਹ ਜਿਹੜੇ ਲੋਕ ਕਹਿੰਦੇ ਸਨ, ਜਿਹੜੇ ਰੱਬ ਦੇ ਪਿਆਰੇ ਜਿਹੜੇ ਸਾਧੂ ਸੰਤ ਕਹਿੰਦੇ ਸਨ ਵੀ ਰੱਬ ਅੰਦਰ ਹੀ ਆ, ਇਹ ਤੁਸੀਂ ਰੱਬ ਦਾ ਰੂਪ ਹੀ ਹੋ। ਕਹਿੰਦੇ ਮੇਰਾ ਮਨ ਮੰਨ ਗਿਆ ਵੀ ਵਾਕਈ ਗੱਲ ਸੱਚ ਸੀ ਵੀ ਰੱਬ ਅੰਦਰ ਹੀ ਹੈ ਔਰ ਇਹ ਆਤਮਾ ਹੀ ਰੱਬ ਦਾ ਰੂਪ ਆ, ਸਿਰਫ ਇਹਨੂੰ ਗੰਦਗੀ ਲੱਗੀ ਸੀ ਇਸ ਕਰਕੇ ਤਬਦੀਲੀ ਆ ਗਈ ਸੀ। ਕਿੱਥੋਂ ਪਤਾ ਲੱਗਾ? ਕਹਿੰਦੇ ਅੰਦਰੋਂ, ਬਾਹਰੋਂ ਲੱਭਣ ਦੀ ਲੋੜ ਹੀ ਨਹੀਂ ਪਈ, ਸਭ ਕੁਝ ਸਾਡੇ ਅੰਦਰ ਹੀ ਹੈ। ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ, ਠੀਕ ਹੈ ਕਿ ਨਹੀਂ? ਜਿੱਦਾਂ ਦੇਖੋ ਨਾ ਉਹ ਹਿਰਨ, ਉਹਦੇ ਅੰਦਰ ਹੀ ਕਸਤੂਰੀ ਹੈ, ਉਹਨੂੰ ਖੁਸ਼ਬੂ ਆਉਂਦੀ ਆ, ਜਿਉਂ ਛਾਲਾਂ ਮਾਰਦਾ ਪੂਰੇ ਜੰਗਲ 'ਚ ਉਹ ਲੱਭਦਾ ਫਿਰਦਾ ਵੀ ਖੁਸ਼ਬੂ ਆਉਣ ਕਿੱਥੋਂ ਡਈ ਹੈ, ਕਮਲਾ ਨਹੀਂ ਜਾਂਦਾ, ਖੁਸ਼ਬੂ ਤਾਂ ਮੇਰੇ ਅੰਦਰੋਂ ਆਉਣ ਡਈ ਹੈ। ਉਹੀ ਹਾਲ ਸਾਡਾ ਜੇ ਅਸੀਂ ਥਾਂ ਥਾਂ 'ਤੇ ਧੱਕੇ ਖਾਂਦੇ ਫਿਰਦੇ ਹਾਂ ਅਤੇ ਜਿਹਨੂੰ ਲੱਭਦੇ ਫਿਰਦੇ ਉਹ ਸਾਡੇ ਅੰਦਰ ਹੈ, ਸਾਡੇ ਅੰਦਰ ਹੀ ਹੈ ਸਭ ਕੁਝ, ਸਾਡੇ ਅੰਦਰ ਹੀ ਹੈ ਸਭ ਕੁਛ। ਗਿਆਨ ਸਾਡੇ ਅੰਦਰ ਆ, ਬ੍ਰਹਮ ਗਿਆਨ ਸਾਡੇ ਅੰਦਰ ਆ, ਨਿਰੰਕਾਰ ਸਾਡੇ ਅੰਦਰ ਆ, ਪ੍ਰਕਾਸ਼ ਸਾਡੇ ਅੰਦਰ ਆ। ਸਿਰਫ ਤਾਂ ਸਿਰਫ ਇੱਕੋ ਹੀ ਕੰਮ ਕਰਨਾ, ਇੱਕ ਚੰਗਿਆੜੀ ਲਾਉਣੀ ਹੈ, ਉਹ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚੋਂ ਲੈ ਕੇ ਲਾਉਣੀ ਆ, ਠੀਕ ਹੈ? ਉਹ ਸ਼ਬਦ ਦੀ ਚੰਗਿਆੜੀ ਲਾ ਕੇ ਦੇਖੋ, ਸਭ ਕੁਛ ਲਿਖਿਆ, ਰਾਮ ਨਾਮ ਜਪ ਪਾਵਕੋ ਤਿੰਨ ਕਿਲ ਵਿਖ ਦਾਨ ਹਾਰ। ਦੇਖੋ ਸ਼ਬਦ ਦੀ ਚੰਗਿਆੜੀ, ਸ਼ਬਦ ਦੀ ਅੱਗ ਦੇਖੋ ਕਿੱਡੀ ਵੱਡੀ ਆ। ਗੁਰੂ ਜੀ ਕਹਿੰਦੇ ਰਾਮ ਨਾਮ ਜਪ ਪਾਵਕੋ, ਕਹਿੰਦੇ ਪਰਮਾਤਮਾ ਦਾ ਨਾਮ ਜਪ ਕੇ ਭਵ ਸਾਗਰ ਚੋਂ ਪਾਰ ਹੋ ਜਾਈਦਾ। ਤੇ ਪੁੱਛਿਆ ਕਿੰਨੀ ਕੁ ਤਾਕਤ ਇਹਦੀ, ਤੇ ਕਹਿਣ ਲੱਗੇ ਤਿੰਨ ਕਿਲ ਵਿਖ ਦਾਨ ਹਾਰ। ਤਿੰਨ, ਤਿੰਨ ਦਾ ਭਾਵ ਹੁੰਦਾ ਘਾਹ ਦੀਆਂ ਤਿੜਾਂ, ਉਹਨੂੰ ਤਿੰਨ ਕਹਿੰਦੇ ਆ, ਠੀਕ ਹੈ? ਤਿੰਨ ਕਿਲਵ ਕਹਿੰਦੇ ਪਾਪ ਨੂੰ, ਦਾਨ ਹਾਰ ਸਾੜਨ ਯੋਗ ਆ। ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਿੰਨਾ ਮਰਜ਼ੀ ਹਰਿਆ ਘਾਹ ਹੋਵੇ, ਜਿੰਨਾ ਮਰਜ਼ੀ ਹਰਿਆ ਘਾਹ ਹੋਵੇ, ਉੱਥੇ ਮਿੱਟੀ ਦਾ ਤੇਲ ਰੋੜ ਦਈਏ, ਡੀਜ਼ਲ ਰੋੜ ਦਈਏ, ਪੈਟਰੋਲ ਰੋੜ ਦਈਏ, ਅੱਗ ਲਾ ਦਈਏ, ਘਾਹ ਸੜ ਕੇ ਸੁਆਹ ਹੋ ਜਾਂਦਾ, ਸੱਚ ਆ? ਪਰ ਹਫ਼ਤੇ ਕੁ ਬਾਅਦ ਮੀਂਹ ਪੈ ਜਾਵੇ, ਹਫ਼ਤੇ ਕੁ ਬਾਅਦ ਮੀਂਹ ਪੈ ਜਾਵੇ, ਘਾਹ ਫਿਰ ਹਰਿਆ ਹੋ ਜਾਂਦਾ। ਤੇ ਕਿਸੇ ਨੇ ਪੁੱਛਿਆ, ਭਾਈ ਸਾਹਿਬ ਤੁਸੀਂ ਤਾਂ ਤੇਲ ਪਾ ਕੇ ਅੱਗ ਲਾਤੀ ਸੀਗੀ। ਉਹ ਕਹਿੰਦਾ, ਭਾਈ ਮੈਂ ਅੱਗ ਤੇ ਲਾਤੀ ਸੀ ਪਰ ਕਿਸੇ ਅੱਗ ਕੋ, ਕਿਸੇ ਤੇਲ ਕੋ ਤਾਕਤ ਨਹੀਂ ਹੈ ਘਾਹ ਦੀਆਂ ਜੜ੍ਹਾਂ ਨੂੰ ਸਾੜਨ ਦੀ। ਜੜ੍ਹਾਂ ਤੇ ਮਿੱਟੀ ਹੇਠਾਂ ਹੁੰਦੀਆਂ ਨੇ, ਉਹ ਸੜੀਆਂ ਨਹੀਂ, ਮੀਂਹ ਪਿਆ ਫਿਰ ਹਰੀਆਂ ਹੋ ਗਈਆਂ। ਕਹਿੰਦਾ ਅੱਛਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ? ਕਹਿੰਦੇ ਇਹਨਾਂ ਅੱਗ ਦੇ ਕੋਲ ਤੇਰੀਆਂ ਘਾਹ ਨੂੰ ਸਾੜਨ ਦੀ ਜੜ੍ਹਾਂ ਦੀ ਤਾਕਤ ਨਹੀਂ ਹੈ ਪਰ ਮੇਰੇ ਸ਼ਬਦ ਕੋਲ ਤਾਕਤ ਵੇਖ ਲਾ, ਤਿੰਨ ਕਿਲ ਵਿਖ ਦਾਨ ਹਾਰ। ਕਹਿੰਦੇ ਜਿੱਦਣ ਤੂੰ ਆਪਣੇ ਅੰਦਰ ਸ਼ਬਦ ਦੀ ਚਿੰਗਾੜੀ ਦੀ ਅੱਗ ਬਾਲੇਗਾ ਨਾ, ਤੇ ਤੇਰੇ ਪਾਪਾਂ ਨੂੰ ਜੜ੍ਹਾਂ ਤੋਂ ਸਾੜ ਕੇ ਰੱਖ ਕਰ, ਤੂੰ ਦੁਬਾਰਾ ਕਦੀ ਪਾਪ ਉੱਗੂਗਾ ਨਹੀਂ। ਦੇਖੋ ਤਾਕਤ ਕਿੰਨੀ, ਤਾਹੀਆਂ ਗੁਰੂ ਜੀ ਨੇ ਵਡਿਆਇਆ। ਕੀ ਵਡਿਆਇਆ? ਕਹਿੰਦੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਹਿੰਦੇ ਸਭ ਤੋਂ ਉੱਚਾ ਕਿਹੜੀ ਗੱਲੋਂ ਵਡਿਆਇਆ? ਵੀ ਇਹ 'ਚ ਤਾਕਤ ਬੜੀ ਹੈ, ਇਹਦਾ ਸੇਕਾ ਬੜਾ ਹੈ, ਠੀਕ ਹੈ ਨੀ? ਤੇ ਤੁਸੀਂ ਹਿਸਾਬ ਲਾਓ, ਜੇ ਕਿਤੇ ਸੇਕਾ ਇਹ ਵਾਲਾ ਤੁਹਾਨੂੰ ਲੱਗ ਜਾਵੇ, ਕਿਹੜਾ? ਸ਼ਬਦ ਦਾ, ਨਾਮ ਦਾ ਸੇਕਾ ਕਿਤੇ ਸਾਡੇ ਇਸ ਪਾਪਾਂ ਰੂਪੀ ਘਾਹ ਨੂੰ ਕਿਤੇ ਲੱਗ ਜਾਵੇ ਤੇ ਜੜ੍ਹਾਂ ਤੋਂ ਸੜ ਜਾਣਾ, ਦੁਬਾਰਾ ਉੱਗਣੇ ਹੀ ਨਹੀਂ, ਠੀਕ ਹੈ ਬਈ? ਤੇ ਫਿਰ ਕਿਉਂ ਨਾ ਆਪਾਂ ਮਨ ਬਿਰਤੀ ਬਣਾਈਏ ਇੱਦਾਂ ਦੀ ਵੀ ਆਪਾਂ ਤਾਂ ਅੰਦਰ ਅੱਗ ਲਾਉਣੀ ਹੈ, ਆਪਣੇ ਅੰਦਰ ਨਾਮ ਦੀ ਅੱਗ ਲਾਉਣੀ ਹੈ, ਸਿਮਰਨ ਦੀ ਅੱਗ ਲਾਉਣੀ ਹੈ, ਸ਼ਬਦ ਦੀ ਅੱਗ ਲਾਉਣੀ ਹੈ। ਜਿਵੇਂ ਸਾਡੇ ਅੰਦਰ ਸ਼ਬਦ ਦੀ ਚੰਗਿਆੜੀ ਜਲੂਗੀ, ਸਾਡੇ ਪਾਪ ਸਾਡੇ ਸੜ ਕੇ ਰਾਖ ਹੋ ਜਾਣਗੇ, ਠੀਕ ਹੈ? ਤੇ ਅਸੀਂ ਕੀ ਕਰਾਂਗੇ? ਅਸੀਂ ਆਪਣੇ ਆਪ ਦੀ ਪਛਾਣ ਕਰ ਲਾਂਗੇ, ਅਸੀਂ ਆਪਣੇ ਵਾਪਸ ਘਰ ਚਲੇ ਜਾਵਾਂਗੇ। ਸਾਡਾ ਘਰ ਇੱਥੇ ਨਹੀਂ ਹੈਗਾ, ਬਾਣੀ 'ਚ ਲਿਖਿਆ, ਜੈ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ। ਕਹਿੰਦਾ ਜਿਸ ਘਰ ਵਿੱਚ ਜਾ ਕੇ ਰਹਿਣਾ ਹੀ ਵਸਣਾ, ਉਹ ਘਰ ਤਨ ਚੇਤੇ ਨਹੀਂ ਆਉਣ ਡਿਆ। ਸੁਬੜ ਭਾਗੇ ਹੋ, ਕਰਮਾਂ ਵਾਲੇ ਹੋ, ਗੁਰੂ ਦਾ ਪੱਲਾ ਫੜੋ, ਗੁਰੂ ਰੂਪ ਪਿਆਰੀ ਸਤਿ ਸਿੰਘ ਜੋ ਸਮਾਂ ਹੋ ਗਿਆ, ਸੋ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।